है भी सच नानक होशी भी सच तू सुल्तान कहा हमिया तेरी कवन बड़ाई जो तू देह सो कहा स्वामी मैं मूर्ख कहन ना जाई जो तू देह सो कहा स्वामी मैं मूर्ख कहन ना जाई परम सम्मान योग साहिब सतगुरु गुरु ग्रंथ साहिब सचे पातशाह जी दी पावन पवित्र हजूरी अंदर सुभाए मान गुरु सवारे सतसंगी जनो अज रात्रि दे इस विशेष दीवान विच असी उस महान गुरसिख नू चेते करन लगे हां कि जिन्ना ने इस संसार ते पंज भूतक शरीर विच 125 साल बतीत कीते तकरीबन 113 साल उन्हां ने सिखी नू कमाया पंज पातशाहियां नू अपने खत्ती गुरता गद्दी दा तिलक दिता 6 पातशाहियां दे अपने नेत्रां नाल दीदार पाए ते ओ महान महापुरश जिन्ने गुरबाणी दा आनंद भी अपने तन ते खंडा के देखिया ते जिन्ने कुरबानी दे जोग नू भी अपने नेत्रां नाल देखिया उस महान महापुरश नू अज दा ए दीवान समर्पित है आओ सत्कार योग बाबा बुढ़ा साहिब जी उन्हां दे जितने कु जीवन विचो समाचार उपलब्ध होए ने ओ मैं आप नाल सांझे करने चाहना विचार प्रारंभ करन तो पहला आप कृपालता करो अपनी सुरत नू गुरु के चरना भी जोड़ो ते गुरु नानक साहिब जी दे उस महान सिख नू आपां अज याद कर लगे आं सिख विच गुरु वरतदा है आप मेरे सतगुरु मेर करन विच वरत के उस महान गुरसिख दी जीवन कथा आप ही करा लैन गुरु बख्शी फतेह प्रवान करो जी वाहेगुरु जी का खालसा वाहेगुरु जी की फतेह सतगुरु गुरु ग्रंथ साहिब जी दी अमृत गुरबाणी दे विच जिथे जग्यासु गुरु तो अपने तो वार वार कुर्बान जांदा है उथे सतगुरु अपने सिख तो वार वार बलिहार ने जांदे गुरु ग्रंथ साहिब दी बाणी विच हजूर गुरु अर्जुन देव जी दा एक अमृत बचन है कि आम तौर ते असी रुखानियत ते मार्ग ते चलन वालियां नू गुरु ग्रंथ साहिब जी दी गुरमत विचों 4-5 शब्दां नाल संबोधन करने किसे लई शब्द वरतने आ कि ए महान संत है किसे लई शब्द वरतने आ कि ए असल विच रब दा प्यारा भगत है किसे लई गुरु ग्रंथ साहिब चो शब्द पढ़ने आ ਕਿ ਇਹ ਤਾਂ ਪੂਰਨ ਸਾਧਕ ਹੈ। ਕਿਸੇ ਲਈ ਬਾਣੀ ਵਿੱਚੋਂ ਬਚਨ ਪੜ੍ਹਨੇ ਆ ਕਿ ਇਹ ਤਾਂ ਗੁਰਮੁਖ ਹੈ, ਤੇ ਪੰਜਵਾਂ ਸ਼ਬਦ ਅਸੀਂ ਪੜ੍ਹਨੇ ਆ ਇਹ ਮਹਾਨ ਗੁਰੂ ਕਾ ਸਿੱਖ ਹੈ। ਪੰਜ ਸ਼ਬਦ ਰੁਖਾਨੀਅਤ ਦੇ ਮਾਰਗ ਤੇ ਚੱਲਣ ਵਾਲਿਆਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਨੂੰ ਸੰਬੋਧਨ ਕੀਤਾ ਪੰਜਾਂ ਸ਼ਬਦਾਂ ਨਾਲ, ਤੇ ਗੁਰੂ ਅਰਜਨ ਦੇਵ ਜੀ ਨੇ ਉਥੇ ਫਿਰ ਇੱਕ ਇੱਕ ਇਸ ਮਹਾਂਪੁਰਸ਼ ਦੀ ਜ਼ਿੰਦਗੀ ਨੂੰ ਬਿਆਨ ਕਰਦਿਆਂ ਕਿ ਭਗਤ ਕੀ ਕਰ ਰਿਹਾ ਹੈ, ਸੰਤ ਦੀ ਕਮਾਈ ਕੀ ਹੈ, ਸਾਧ ਨੇ ਜ਼ਿੰਦਗੀ ਵਿੱਚ ਕੀ ਕਮਾਇਆ ਹੈ, ਗੁਰਮੁਖ ਦੀ ਘਾਲਣਾ ਕੀ ਏ, ਚਾਰਾਂ ਦਾ ਜ਼ਿਕਰ ਕਰਕੇ ਅਖੀਰ ਤੇ ਫਿਰ ਗੁਰੂ ਕੇ ਸਿੱਖ ਦੀ ਗੱਲ ਕੀਤੀ। ਹਜ਼ੂਰ ਦੇ ਬਚਨ ਪੜ੍ਹਨੇ ਆ, ਤਨ ਤਨ ਭਾਗ ਤਿੰਨਾ ਭਗਤ ਜਨਾ, ਜੋ ਹਰ ਨਾਮਾ ਹਰ ਮੁਖ ਕਹਿਤਿਆ, ਤਨ ਤਨ ਭਾਗ ਤਿੰਨਾ ਸੰਤ ਜਨਾ, ਜੋ ਹਰ ਜਸ ਸਰਵਣੀ ਸੁਣਤਿਆ, ਤਨ ਤਨ ਭਾਗ ਤਿੰਨਾ ਸਾਧ ਜਨਾ, ਹਰ ਕੀਰਤਨ ਗਾਏ ਗੁਣੀ ਜਨ ਬਣਤਿਆ, ਤਨ ਤਨ ਭਾਗ ਤਿੰਨਾ ਗੁਰ ਮੁਖਾਂ, ਜੋ ਗੁਰ ਸਿੱਖ ਲੈ ਮਨ ਜਿਣਤਿਆ, ਚਾਰਾਂ ਦੀ ਗੱਲ ਕਰਕੇ ਅਖੀਰ ਤੇ ਕਿਹਾ ਕਿ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਜੋ ਗੁਰ ਚਰਨੀ ਸਿੱਖ ਪੜਤਿਆ। ਸਭ ਤੋਂ ਵੱਡੇ ਭਾਗ ਉਸ ਗੁਰਸਿੱਖ ਦੇ ਜਿਹੜਾ ਗੁਰੂ ਦੇ ਚਰਨਾਂ ਵਿੱਚ ਜਾ ਪਿਆ। ਇਹਦਾ ਮਤਲਬ ਕਿ ਗੁਰਸਿੱਖਾਂ ਤੇਰੇ ਸਭ ਤੋਂ ਉੱਤਮ ਭਾਗ ਨੇ। ਦੂਸਰਾ ਪ੍ਰਮਾਣ, ਇੱਕ ਗੁਰਸਿੱਖ ਦੇ ਕੋਲ ਕਿੰਨਾ ਕੁ ਖਜ਼ਾਨਾ ਹੈ, ਕਿਹੜੀਆਂ ਰਹਿਮਤਾਂ ਬਾਬੇ ਨੇ ਉਹਦੇ ਵਿੱਚ ਟਿਕਾ ਦਿੱਤੀਆਂ। ਇੱਕ ਸ਼ਬਦ ਪ੍ਰਮਾਣ ਵਜੋਂ ਹੋਰ ਅਰਜ਼ ਕਰਦੇ ਹਾਂ, ਇੱਕ ਜਿਗਿਆਸੂ ਤੁਰਿਆ ਹੁੰਦਾ ਹੈ ਜਿਹਨੂੰ ਕੋਈ ਸਮਝ ਨਹੀਂ ਨਾਮ ਕੀ ਹੈ, ਜਿਹਨੂੰ ਕੋਈ ਸਮਝ ਨਹੀਂ ਗੁਰੂ ਕੀ ਸੇਵਾ ਕੀ ਹੈ। ਉਹ ਪਹਿਲਾਂ ਗੁਰੂ ਕੋਲ ਨਹੀਂ ਗਿਆ, ਉਹਨੂੰ ਗੁਰੂ ਦੇ ਦਰਵਾਜ਼ੇ ਵਿੱਚੋਂ ਸਿੱਖ ਮਿਲ ਗਿਆ ਤੇ ਹੱਥ ਜੋੜ ਕੇ ਕਹਿੰਦਾ, ਮੇਰੇ ਭਰਾਵਾ ਮੈਂ ਤੇਰੇ ਚਰਨ ਪਕੜਨਾ ਵਾਂ, ਤੂੰ ਕਿਰਪਾ ਕਰ ਮੈਨੂੰ ਗੁਰੂ ਦੇ ਘਰ ਵੱਲ ਜਾਣ ਵਾਲਾ ਦਾ ਮਾਰਗ ਦੱਸ ਦੇ, ਮੈਨੂੰ ਉਹ ਮਰਿਆਦਾ ਸਮਝਾ ਦੇ ਜਿਹਦੇ ਨਾਲ ਮੇਰੇ ਮਨ ਦਾ ਖਿੰਡਾਓ ਖਤਮ ਹੋ ਜਾਏ। ਗੁਰੂ ਨਹੀਂ ਮਿਲਿਆ, ਕੱਲਾ ਸਿੱਖ ਮਿਲਿਆ, ਤੇ ਗੁਰਸਿੱਖ ਦੀ ਉਪਮਾ ਕਿੰਨੀ ਕੁ ਹੈ। ਅੰਮ੍ਰਿਤ ਬਚਨ ਪੜ੍ਹਨੇ ਆ ਕਿ ਜੋ ਦਿਸੈ ਗੁਰਸਿੱਖੜਾ, ਤਿਸ ਨਿਵ ਨਿਵ ਲਾਗੋ ਪਾਏ ਜੀਓ, ਆਖਾਂ ਬਿਰਥਾ ਜੀ ਕੀ ਗੁਰ ਸੱਜਣ ਦੇਹ ਮਿਲਾਏ ਜੀਓ। ਕਿਉਂਕਿ ਗੁਰਸਿੱਖ ਕੋਲ ਇੰਨੀ ਕੁ ਤਾਕਤ ਹੈ, ਉਹਦੀ ਸਿਫਾਰਿਸ਼ ਚੱਲੇ ਤੇ ਪਾਪੀ ਬੰਦਿਆਂ ਉੱਤੇ ਵੀ ਗੁਰੂ ਉਹਦੀ ਸਿਫਾਰਿਸ਼ ਨਾਲ ਤੁਰਟ ਪੈਂਦਾ ਹੈ। ਹਜ਼ੂਰ ਨੇ ਬਚਨ ਕੀਤੇ ਕਿ ਜੋ ਦਿਸੈ ਗੁਰਸਿੱਖੜਾ, ਤਿਸ ਨਿਵ ਨਿਵ ਲਾਗੋ ਪਾਏ ਜੀਓ, ਆਖਾਂ ਬਿਰਥਾ ਜੀ ਕੀ ਗੁਰ ਸੱਜਣ ਦੇਵੋ ਮਿਲਾਏ ਜੀਓ, ਸੋਈ ਦਸ ਉਪਦੇਸ਼ਣਾ ਮੇਰਾ ਮਨ ਅੰਤ ਨਾ ਕਾਉ ਜਾਏ ਜੀਓ, ਇਹ ਮਨ ਤੈ ਕੁ ਡੇਵਸਾਂ ਮੈਂ ਮਾਰਗ ਦੇਖੋ ਬਤਾਏ ਜੀਓ, ਤੇ ਸਿੱਖਾਂ ਮੈਨੂੰ ਟਾਲੀ ਨਾ ਦੇਖ, ਅੱਜ ਮੈਨੂੰ ਮਨੁੱਖਾ ਦੇਈ ਮਿਲੀਏ, ਪਤਾ ਨੀ ਮੇਰੇ ਜੀਵ ਆਤਮਾ ਨੇ ਕਿੰਨਿਆਂ ਕੁ ਜੂਨਾਂ ਦਾ ਸਬਰ ਕੀਤਾ ਹੈ। ਮੈਂ ਤਰਲਾ ਲੈ ਕੇ ਤੈਨੂੰ ਕਹਿੰਦਾ ਵਾਂ, ਹਉ ਆਇਆ ਦੂਰੋਂ ਚੱਲ ਕੇ, ਮੈਂ ਕਿੰਨੀ ਦੂਰ ਤੋਂ ਸਬਰ ਕਰਕੇ ਆਇਆ। ਮੈਂ ਕਹਿੰਦਾ ਅੰਦਰ ਵਾਲੀ ਜੀਵ ਆਤਮਾ ਸਬਰ ਕਰਦਿਆਂ ਕਰਦਿਆਂ ਬਾਬੇ ਨਾਨਕ ਦੇ ਸਿੱਖ ਕੋਲ ਖਲੋ ਕੇ ਕਹਿੰਦੀ ਏ ਕਿ ਮੈਨੂੰ ਨਿਰਾਸ਼ ਨਾ ਤੋਰੀ, ਮੈਨੂੰ ਭਰੋਸਾ ਮੇਰੀ ਦੂਰੀ ਨੂੰ ਤੂੰ ਮਿਟਾ ਸਕਦਾ। ਹਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸ਼ਰਨਾਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭ ਦੁੱਖ ਗਵਾਏ ਜੀਓ। ਅੱਗੋਂ ਫਿਰ ਗੁਰਸਿੱਖ ਬੋਲਿਆ, ਉਹਦੇ ਸ਼ਬਦ ਨੇ ਹਜ਼ੂਰ ਨੇ ਕਿਹਾ, ਸਿੱਖ ਬੋਲ ਕੇ ਕਹਿੰਦਾ ਭਰਾਵਾ, ਸ਼ਬਦ ਭਰਾ ਹੀ ਹੈ ਕਿ ਇਤ ਮਾਰਗ ਚੱਲੇ ਭਾਈ ਅੜੇ, ਭਾਈ ਅੜੇ ਦਾ ਅਖਰੀ ਅਰਥ ਭਰਾ, ਕਿ ਮੇਰੇ ਭਰਾਵਾ ਜੇ ਇਸ ਮਾਰਗ ਤੇ ਚੱਲਣਾ ਹੀ, ਸਭ ਤੋਂ ਪਹਿਲਾਂ ਆਪਣੀ ਅਕਲ ਦੇ ਖੰਭ ਸਾੜ ਕੇ ਗੁਰੂ ਦੇ ਚਰਨਾਂ ਵਿੱਚ ਸਮਰਪਿਤ ਹੋ ਜਾ, ਮਨ ਦੀ ਮਤ ਨੂੰ ਛੱਡ ਦੇ। ਇਤ ਮਾਰਗ ਚੱਲੇ ਭਾਈ ਅੜੇ, ਗੁਰ ਕਹੇ ਸੋ ਕਾਰ ਕਮਾਏ ਜੀਓ, ਤਿਆਗੈ ਮਨ ਕੀ ਮਤੜੀ ਵੇ ਸਾਰੇ ਦੂਜਾ ਭਾਉ ਜੀਓ, ਤੇ ਮੈਂ ਤੈਨੂੰ ਗੁਰੂ ਤੇ ਭਰੋਸਾ ਕਰਕੇ ਕਹਿੰਦਾ ਵਾਂ, ਇਉਂ ਪਾਵੈ ਹਰ ਦਰਸਾਵੜਾ ਨਾ ਲੱਗੈ ਤਤੀ ਵਾਉ ਜੀਓ। ਜਿਗਿਆਸੂ ਪੁੱਛਦਾ, ਉਹ ਸੱਜਣਾ ਤੂੰ ਇੰਨੇ ਭਰੋਸੇ ਨਾਲ ਗੱਲ ਪਿਆ ਕਹਿੰਦਾ, ਇਹ ਤੈਨੂੰ ਦਾਤ ਕਿਵੇਂ ਮਿਲ ਗਈ? ਕਹਿਣ ਲੱਗੇ, ਹਰ ਭਗਤ ਖਜ਼ਾਨਾ ਬਖਸ਼ਿਆ, ਗੁਰੂ ਨਾਨਕ ਕੀਆ ਪਸਾਉ ਜੀਓ। ਇਦੂ ਪਹਿਲਾਂ ਇੱਕ ਬਚਨ ਕਿਹਾ, ਕਹਿਣ ਲੱਗੇ ਮੇਰੇ ਸ਼ਬਦ ਨਹੀਂ, ਹਾਂ ਆਪੋ ਬੋਲ ਨਾ ਜਾਣਦਾ, ਮੈਂ ਨਹੀਂ ਬੋਲਦਾ, ਮੇਰੇ ਵਿੱਚ ਮੇਰਾ ਗੁਰੂ ਪਿਆ ਬੋਲਦਾ ਹੈ। ਮੈਨੂੰ ਅਕਲ ਕੋਈ ਨਹੀਂ ਬੋਲਣ ਦੀ, ਹਾਂ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਂ ਹੋ ਜਿਉ, ਹਰ ਭਗਤ ਖਜ਼ਾਨਾ ਬਖਸ਼ਿਆ ਗੁਰੂ ਨਾਨਕ ਕੀਆ ਪਸਾਓ ਜਿਉ। ਤੀਸਰਾ ਪ੍ਰਮਾਣ, ਕਿਉਂਕਿ ਸਿੱਖ ਦੀ ਜੀਵਨ ਕਥਾ ਆਪਾਂ ਪੜ੍ਹਨੀ ਏ, ਮੈਂ ਤਾਂ ਬਾਣੀ ਵਿਚੋਂ ਗੁਰੂ ਸਾਹਿਬ ਦੀ ਇਜਾਜ਼ਤ ਪਿਆ ਲੈਣਾ ਦਾਤਾ ਜੀ, ਕਿ ਜਿਸ ਸਿੱਖ ਦੀ ਗੱਲ ਅਸੀਂ ਕਰਨ ਲੱਗੇ ਆ ਨਾ, ਜਿਹੜੇ ਸ਼ਬਦ ਤੇਰੇ ਸਿੱਖ ਦੇ ਜੀਵਨ ਨੂੰ ਨਿਰੂਪਣ ਕਰਦੇ ਨੇ, ਸੱਚ ਜਾਣਿਓ ਬਾਬੇ ਬੁੱਢੇ ਨੇ ਆਪਣੀ ਜ਼ਿੰਦਗੀ ਵਿਚੋਂ ਕਮਾ ਕੇ ਦੇਖੇ। ਤੀਸਰਾ ਬਚਨ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚੋਂ, ਹਜ਼ੂਰ ਸਿੱਖ ਲਈ ਕਿੰਨੀ ਕੁ ਤੜਫ ਰੱਖਦੇ ਨੇ। ਇੱਕ ਬਚਨ ਜਦੋਂ ਅਸੀਂ ਪ੍ਰੇਮ ਨਾਲ ਭਿੱਜ ਕੇ ਪੜ੍ਹਨੇ ਆ, ਆਏ ਮਿਲ ਗੁਰ ਸਿੱਖ, ਗੁਰੂ ਨੀ ਕਿਹਾ ਰੱਬ ਨੀ ਕਿਹਾ, ਆਏ ਮਿਲ ਗੁਰ ਸਿੱਖ, ਆਏ ਮਿਲ ਕੌਣ ਭੇਖੀ, ਕਹਿਣ ਲੱਗੇ ਨਹੀਂ ਤੂੰ ਮੇਰੇ ਗੁਰੂ ਕੇ ਪਿਆਰੇ। ਜੇ ਮੇਰੇ ਗੁਰੂ ਨੂੰ ਪਿਆਰਾ ਲੱਗਣਾ ਮੈਨੂੰ ਮਿਲ ਤਾਂ ਸਹੀ। ਅਸੀਂ ਬਚਨ ਪੜ੍ਹਨੇ ਆ ਜੇ ਗੁਰੂ ਨੂੰ ਪਿਆਰਾ ਲੱਗਣਾ, ਕਹਿਣ ਲੱਗੇ ਗੁਰਸਿੱਖੀ ਭਾਣਾ ਮੰਨਿਆ, ਗੁਰਪੂਰਾ ਪਾਰ ਲੰਘਾਏ ਦਾਤਾ ਤਰੁੱਠ ਹੈ, ਤੇ ਗੁਰਸਿੱਖਾਂ ਕੀ ਕਰ ਧੂੜ ਦੇਖ ਹਮ ਪਾਪੀ ਪੀ ਗਤ ਪਾਹੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਆਧਾਰਤੀ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਇੱਕ ਪੌੜੀ ਕਹਿ ਕੇ ਆਪਾਂ ਅੱਗੇ ਤੁਰਨੇ, ਕਿ ਗੁਰਸਿੱਖੋ ਕਮਾਈ ਵਾਲਿਆਂ ਨੂੰ ਨਿੰਦੀਏ ਨਾ, ਕੇਵਲ ਆਪਣੀ ਖੌਮੇ ਤੇ ਜੀਏ ਨਾ। ਪਤਾ ਨੀ ਉਹ ਸਿੱਧ ਸਾਧ ਮਰਾਦੇ ਸਿੱਖਾਂ ਵਿਚ ਗੁਰੂ ਕਿੰਨੀ ਕੁ ਰਹਿਮਤ ਪਿਆ ਵਰਤਾਂਦਾ ਹੈ। ਭਾਈ ਸਾਹਿਬ ਨੇ ਉਸ ਪੌੜੀ ਵਿਚ ਸਿੱਖ ਅੰਦਰ ਕਿੰਨੀ ਕੁ ਸ਼ਕਤੀ ਹੈ ਦੁਨੀਆਂ ਨੂੰ ਤਾਰਨ ਦੀ, ਉਹਨੂੰ ਬਿਆਨ ਕੀਤਾ ਹੈ ਬਚਨ ਨੇ, ਕਿ ਬਲਿਖਾਰੀ ਤਿੰਨਾਂ ਗੁਰਸਿੱਖਾਂ ਕਿ ਜਿਨ੍ਹਾਂ ਗੁਰਮੁਖਾਂ ਨੇ ਗੁਰੂ ਦੇ ਦਰਸ਼ਨ ਕੀਤੇ, ਬਲਿਹਾਰੀ ਤਿੰਨਾਂ ਗੁਰਸਿੱਖਾਂ ਜਾਏ ਜਿਨ੍ਹਾਂ ਗੁਰਦਰਸ਼ਨ ਡਿੱਠਾ। ਅਰਥ ਬੜੇ ਸਪਸ਼ਟ ਨੇ, ਬਲਿਹਾਰੀ ਤਿੰਨਾਂ ਗੁਰਸਿੱਖਾਂ ਪੈਰੀ ਪੈ ਗੁਰਸਭਾ ਬਿਖਿੱਠਾ, ਬਲਿਹਾਰੀ ਤਿੰਨਾਂ ਗੁਰਸਿੱਖਾਂ ਗੁਰਮਤ ਬੋਲ ਬੋਲਦੇ ਮਿੱਠਾ, ਬਲਿਹਾਰੀ ਤਿੰਨਾਂ ਗੁਰਸਿੱਖਾਂ ਪੁੱਤਰ ਮਿੱਤਰ ਗੁਰ ਭਾਈ ਉੱਠਾ। ਇਹਦੇ ਅਰਥ ਕਰਨੇ ਚਾਹੀਦੇ ਨੇ, ਕਹਿੰਦੇ ਨੇ ਉਸ ਸਿੱਖ ਤੋਂ ਕੁਰਬਾਨ ਆ ਜਿਹੜਾ ਪੁੱਤਰਾਂ ਨੂੰ ਭਰਾਵਾਂ ਨੂੰ ਖੂਨ ਦੇ ਰਿਸ਼ਤੇ ਨੂੰ ਇੱਕ ਪਾਸੇ ਕਰਕੇ ਸ਼ਬਦ ਦੇ ਰਿਸ਼ਤੇ ਨੂੰ ਪਾਲ ਕੇ ਸਿੱਖ ਨੂੰ ਆਪਣੇ ਗਲੇ ਨਾਲ ਲਾਉਂਦਾ। ਬਲਿਹਾਰੀ ਤਿੰਨਾਂ ਗੁਰਸਿੱਖਾਂ ਪੁੱਤਰ ਮਿੱਤਰ ਗੁਰ ਭਾਈ ਇੱਠਾ ਇੱਠਾ ਦਰ ਤੇ ਪਿਆਰਾ, ਪੁੱਤਰਾਂ ਤੇ ਮਿੱਤਰਾਂ ਤੋਂ ਵੱਧ ਗੁਰ ਭਾਈਆਂ ਨੂੰ ਪਿਆਰ ਕਰੇ। ਕਹਿਣ ਲੱਗੇ ਬਲਿਹਾਰੀ ਤਿੰਨਾਂ ਗੁਰਸਿੱਖਾਂ ਗੁਰ ਸੇਵਾ ਜਾਣਨ ਅਪਰਿਠਾ, ਤੇ ਨਾਲ ਬਚਨ ਕੀਤਾ ਕੱਲਾ ਉਹ ਆਪ ਨੀ ਜੇ ਤਰਦਾ ਲੋਕੋ। ਭਾਈ ਗੁਰਦਾਸ ਕਹਿੰਦੇ ਨੇ ਮੈਂ ਅੱਖਾਂ ਨਾਲ ਦੇਖਿਆ ਬਾਬੇ ਬੁੱਢੇ ਵਰਗੇ ਮਹਾਂਪੁਰਸ਼ ਨੂੰ, ਬਲਿਖਾਰੀ ਤਿੰਨਾਂ ਗੁਰਸਿੱਖਾਂ ਆਪ ਤਰੇ ਤਰੇ ਸਰੀਠਾ, ਆਪ ਤਰੇ ਨੇ ਸ੍ਰਿਸ਼ਟੀ ਨੂੰ ਤਾਰਦੇ ਨੇ। ਦੇਖੋ ਜੇ ਸਿੱਖ ਦੀ ਜਦੋਂ ਗੱਲ ਕਰੀਏ, ਗੁਰਸਿੱਖ ਮਿਲਿਆ ਪਾਪ ਪਣਿਠਾ, ਸਿੱਖ ਨੂੰ ਮਿਲ ਕੇ ਅੰਦਰ ਦੇ ਪਾਪ ਦਗਦ ਹੋ ਜਾਂਦੇ। ਪੰਜਾਬ ਦੀ ਧਰਤੀ ਕਿੰਨੀ ਕੁ ਭਾਗਾਂ ਵਾਲੀ ਹੈ, ਆਪ ਸਿਆਣੇ ਬੈਠੇ ਹੋ, ਰਿਗ ਵੇਦ ਵੀ ਇਸ ਧਰਤੀ ਤੇ ਲਿਖਿਆ ਗਿਆ। ਦੁਨੀਆਂ ਦਾ ਸਭ ਤੋਂ ਪੁਰਾਣਾ ਗ੍ਰੰਥ ਜੇ ਹੈ ਉਹ ਰਿਗ ਵੇਦ। ਮੈਂ ਕਹਿੰਦਾ ਇਸ ਧਰਤੀ ਨੂੰ ਸੁਭਾਗ ਪ੍ਰਾਪਤ ਹੈ, ਇੱਥੇ ਨੌ ਪਾਤਸ਼ਾਹੀਆਂ ਦੀ ਆਮਦ ਹੋਈ ਹੈ, ਕੇਵਲ ਗੁਰੂ ਗੋਬਿੰਦ ਸਿੰਘ ਜੀ ਨੂੰ ਛੱਡ ਕੇ। ਇਹ ਧਰਤੀ ਕਿੰਨੀ ਭਾਗਾਂ ਵਾਲੀ ਹੈ, ਇੱਥੇ 10 ਪਾਤਸ਼ਾਹੀਆਂ ਵਿੱਚੋਂ 7 ਪਾਤਸ਼ਾਹੀਆਂ ਨੇ ਆਪਣੇ ਸਰੀਰਕ ਚੋਲੇ ਇੱਥੇ ਤਿਆਗੇ ਨੇ। ਤਾਂ ਹੀ ਤਾਂ ਪ੍ਰੋਫੈਸਰ ਪੂਰਨ ਸਿੰਘ ਕਹਿੰਦਾ ਸੀ ਕਿ ਪੰਜਾਬ ਦੇ ਦਰਿਆ ਬਾਬੇ ਨਾਨਕ ਦਾ ਜਪ ਗਾਉਂਦੇ ਨੇ। ਉਹਨੇ ਤਾਂ ਹੀ ਸ਼ਬਦ ਕਹਿ ਸਨ, ਪੰਜਾਬ ਨਾ ਹਿੰਦੂ ਨਾ ਮੁਸਲਮਾਨ ਦਾ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਕਿਉਂਕਿ ਇਹਦੇ ਕਣ ਕਣ ਵਿਚ ਗੁਰੂ ਨਾਨਕ ਦੀ ਰਹਿਮਤ ਵਰਦੀ ਏ। ਇਸੇ ਪੰਜਾਬ ਦੀ ਧਰਤੀ ਦਾ ਇੱਕ ਪਿੰਡ ਹੈ ਕੱਥੂ ਨੰਗਲ। ਇਸ ਕੱਥੂ ਨੰਗਲ ਵਿਚ ਭਾਈ ਸੁੱਗਾ ਰੰਧਾਵਾ ਜ਼ਿਮੀਦਾਰ ਰਹਿੰਦਾ ਹੈ, ਤੇ ਇਸ ਸੁਭਾਗ ਜੋੜੀ ਇਹਦੀ ਪਤਨੀ ਦਾ ਨਾਮ ਹੈ ਬੀਬੀ ਗੋਰਾ। ਮਾਲਕ ਨੇ ਮੇਰ ਕੀਤੀ ਏ, ਜ਼ਿਮੀਦਾਰਾ ਕਰਨ ਵਾਲਾ ਇੱਕ ਸਾਦਾ ਮੁਰਾਦਾ ਇਹ ਪਰਿਵਾਰ। ਅਕਤੂਬਰ ਦਾ ਮਹੀਨਾ ਹੈ ਤੇ ਸਨ 1506 ਦਾ ਦਿਨ ਆਇਆ। ਤਰੀਕ ਆਪ ਜੀ ਚੇਤੇ ਰੱਖਿਓ, ਕਿਉਂਕਿ ਇਸ ਤਰੀਕ ਨੂੰ ਆਪਾਂ ਬਾਬਾ ਜੀ ਦੇ ਚਲਾਣੇ ਤੱਕ ਗਿਣਤੀ ਕਰਨੀ ਹੈ ਕਿ ਕਿੰਨੇ ਸਾਲ ਜ਼ਿੰਦਗੀ ਦੇ ਇੱਥੇ ਜੀ ਕੇ ਗਏ। 1506 ਸਨ ਆਇਆ ਤੇ ਭਾਈ ਸੁੱਗੇ ਰੰਧਾਵੇ ਦੇ ਘਰ ਅੰਦਰ ਮਾਤਾ ਗੋਰਾਂ ਦੀ ਕੁੱਖ ਵਿੱਚੋਂ ਇੱਕ ਬਾਲਕ ਨੇ ਜਨਮ ਲਿਆ ਹੈ। ਉਸ ਬਾਲਕ ਦਾ ਨਾਮ ਪਰਿਵਾਰ ਨੇ ਬੂੜਾ ਰੱਖਿਆ ਹੈ। ਬੁੱਢਾ ਨਹੀਂ, ਨਾਮ ਉਹਦਾ ਰੱਖਿਆ ਗਿਆ ਬੂੜਾ। ਪਿੰਡ ਦੇ ਲੋਕ ਇਹਨੂੰ ਕਹਿੰਦੇ ਨੇ ਭਾਈ ਬੂੜਾ। ਸਮਾਂ ਆਪਣੀ ਚਾਲ ਨਾਲ ਨਿਕਲਦਾ ਗਿਆ। ਇਸ ਬੂੜੇ ਦੀ ਉਮਰ ਤਕਰੀਬਨ 12 ਸਾਲ ਦੀ ਹੋ ਚੁੱਕੀ। ਸਨ 1518 ਆ ਗਿਆ। ਇਸੇ ਕੱਥੂ ਨੰਗਲ ਦੇ ਇਲਾਕੇ ਵਿਚ ਅੰਮ੍ਰਿਤਸਰ ਦੀ ਧਰਤੀ ਦੇ ਨੇੜੇ ਮੇਰੇ ਬਾਬਾ ਨਾਨਕ ਜੀ ਤੇ ਭਾਈ ਸਾਹਿਬ ਭਾਈ ਮਰਦਾਨਾ ਜੀ ਆਏ ਨੇ। 1518 ਦੀ ਘਟਨਾ। ਹਜ਼ੂਰ ਇਕਾਂਤ ਵਿਚ ਬੈਠੇ ਅੰਮ੍ਰਿਤ ਬਾਣੀ ਦਾ ਕੀਰਤਨ ਪੈ ਕਰਦੇ ਨੇ ਤੇ ਮੈਂ ਇਸ ਤੱਥ ਲਈ ਆਧਾਰ ਬਣਾਇਆ ਭਾਈ ਸਾਹਿਬ ਭਾਈ ਮਨੀ ਸਿੰਘ ਹੁਣਾਂ ਦੀ ਲਿਖਤ ਸਿੱਖਾਂ ਦੀ ਭਗਤ ਮਾਲ, ਕਿਸੇ ਹੋਰ ਦੰਦ ਕਥਾ ਨੂੰ ਨਹੀਂ। ਉਹ ਲਿਖਦੇ ਨੇ ਕਿ ਇਕਾਂਤ ਵਿਚ ਬੈਠੇ ਭਾਈ ਮਰਦਾਨੇ ਦੀ ਰਬਾਬ ਛਿੜੀ, ਹਜ਼ੂਰ ਨੇ ਸਾਈ ਦਾ ਕੀਰਤਨ ਕੀਤਾ। ਇੰਨੀ ਦੇਰ ਨੂੰ ਇਕ ਬੱਚਾ ਆਇਆ। 12 ਸਾਲ ਦੇ ਉਸ ਬੱਚੇ ਨੇ ਇਸ ਸੰਤ ਨੂੰ, ਇਸ ਮਹਾਂਪੁਰਸ਼ ਨੂੰ ਦੇਖਿਆ ਤੇ ਚਿੱਤ ਕੀਤਾ ਕਿ ਘਰੋਂ ਜਾ ਕੇ ਦੁੱਧ ਲੈ ਕੇ ਆਵਾਂ। ਕੀਰਤਨ ਦੀ ਧੁਨੀ ਕੰਨਾਂ ਵਿਚ ਪਈ। ਇਹ ਬਾਲਕ ਆਪਣੇ ਘਰੋਂ ਦੁੱਧ ਲੈਣ ਚਲਾ ਗਿਆ। ਕਹਿੰਦਾ ਮਾਂ, ਅੱਜ ਜੰਗਲ ਵਿਚ ਕੋਈ ਰੱਬ ਦਾ ਪਿਆਰਾ ਫਕੀਰ ਆਇਆ ਬੈਠਾ ਹੈ। ਉਹਦੇ ਨਾਲ ਦਾ ਇਕ ਸੱਜਣ ਤਾਰ ਵਜਾਉਂਦਾ। ਉਹ ਆਪਣੀ ਰਸਨਾ ਤੋਂ ਪਹਿਲਾਂ ਗਾਉਂਦਾ ਸੀ, ਫਿਰ ਇੱਕੋ ਦਮ ਖਾਮੋਸ਼ ਹੋ ਗਿਆ ਤੇ ਉਹਦੀ ਚੁੱਪ ਵੀ ਲੋਕਾਂ ਨੂੰ ਕੁਝ ਦਾਨ ਪਈ ਵੰਡਦੀ ਸੀ। ਉਹਦੇ ਨੇਤਰ ਬੰਦ ਕੀਤੇ ਵੀ ਦ੍ਰਿਸ਼ਟੀ ਪੈ ਸੜਦੇ ਸਨ। ਉਹਦੇ ਬੁੱਲਾਂ ਦੇ ਵਿੱਚੋਂ ਬੰਦ ਹੋਣ ਦੇ ਬਾਵਜੂਦ ਵੀ ਅੰਮ੍ਰਿਤ ਪਿਆ ਝੜਦਾ ਸੀ ਤੇ ਮਾਂ ਚਿੱਤ ਕੀਤਾ, ਉਸ ਫਕੀਰ ਨੂੰ ਮੈਂ ਦੁੱਧ ਦਾ ਬਾਟਾ ਜਾ ਕੇ ਦੇ ਕੇ ਆਵਾਂ, ਮੈਂ ਦੁੱਧ ਜਾ ਕੇ ਉਹਦੀ ਸੇਵਾ ਕਰਨੀ। 12 ਸਾਲ ਦਾ ਬੱਚਾ ਘਰੋਂ ਦੁੱਧ ਲੈ ਕੇ ਗਿਆ, ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿਚ ਰੱਖਿਆ, ਹੱਥ ਜੋੜੇ। ਸਤਿਗੁਰੂ ਜੀ ਨੇ ਨੇਤਰ ਖੋਲੇ, ਕਹਿਣ ਲੱਗਾ ਸੰਤ ਜੀ, ਇਹ ਪਤਾ ਨਹੀਂ ਸੀ ਕਿ ਇਹ 12 ਸਾਲ ਦੇ ਬੱਚੇ ਅੱਜ ਇਸ ਦੁੱਧ ਦੇ ਬਾਟੇ ਕਰਕੇ ਤੇਰੀ ਇੰਨੀ ਕੁ ਇਸ ਗੁਰੂ ਸੰਤ ਨਾਲ ਸਾਂਝ ਪੈਣੀ ਏ। ਅੱਜ ਤੋਂ ਬਾਅਦ ਤੂੰ ਜਿੰਨੀ ਜ਼ਿੰਦਗੀ ਜੀਏਗਾ ਬਸ ਇਸ ਗੁਰੂ ਸੰਤ ਦੇ ਚਰਨਾਂ ਵਿਚ ਜੀਏਗਾ। ਉਹਨੇ ਦੁੱਧ ਵਾਲਾ ਬਾਟਾ ਸਾਹਮਣੇ ਰੱਖਿਆ ਕਿ ਸੰਤ ਜੀ, ਕਿਰਪਾ ਕਰੋ, ਮੇਰੀ ਮਾਂ ਨੇ ਦੁੱਧ ਕਾੜਨੀ ਵਿੱਚੋਂ ਕੱਢ ਕੇ ਦਿੱਤਾ ਤੇ ਜਿਹੜਾ ਕੜਿਆ ਹੋਇਆ ਦੁੱਧ ਹੁੰਦਾ ਤਾਂ ਉਹਦੇ ਵਿਚ ਤਾਕਤ ਵੀ ਦੂਸਰੇ ਦੁੱਧ ਨਾਲੋਂ ਜ਼ਿਆਦਾ ਹੈ। ਮੇਰੀ ਮਾਂ ਨੇ ਕਾੜਨੀ ਦਾ ਦੁੱਧ ਦਿੱਤਾ ਹੈ, ਆਪ ਕਿਰਪਾ ਕਰਕੇ ਦੁੱਧ ਨੂੰ ਛਕਣਾ ਕਰੋ। ਹਜ਼ੂਰ ਨੇ ਨੇਤਰ ਖੋਲੇ, ਕਹਿਣ ਲੱਗੇ ਤੈਨੂੰ ਇੰਨਾ ਪਿਆਰ ਸਾਡੇ ਨਾਲ। ਕੋਲ ਬਹਿ ਕੇ ਕਹਿਣ ਲੱਗੇ ਸੰਤ ਜੀ, ਦੁੱਧ ਛਕ ਕੇ ਕੋਈ ਰੱਬ ਦੇ ਘਰ ਦੀ ਗੱਲ ਸੁਣਾਇਆ ਜੀ, ਕੋਈ ਪਰਮਾਤਮਾ ਦੇ ਘਰ ਦੀ ਗੱਲ ਸੁਣਾਓ। ਹਜ਼ੂਰ ਨੇ ਦੁੱਧ ਵਾਲਾ ਬਾਟਾ ਰੱਖ ਦਿੱਤਾ। ਕਹਿਣ ਲੱਗੇ ਬੇਟਾ ਕਿ ਤੇਰੀ ਉਮਰ ਕਿਤਨੀ ਹੈ? ਖੇ ਸੰਤ ਜੀ, ਮੇਰੀ ਉਮਰ 12 ਸਾਲ ਦੀ। ਕਹਿੰਦੇ ਤੈਨੂੰ ਕਿੱਥੋਂ ਗਿਆਨ ਹੋ ਗਿਆ ਰੱਬ ਦੀ ਗੱਲ, ਪਰਮਾਤਮਾ ਦੀ ਗੱਲ, ਈਸ਼ਵਰ ਦੀ ਗੱਲ, ਪ੍ਰਭੂ ਦੀ ਗੱਲ? ਤੇ ਇੱਕੋ ਦਮ ਗੰਭੀਰ ਹੋ ਕੇ ਉਸ 12 ਸਾਲ ਦੇ ਬੱਚੇ ਨੇ ਕਿਹਾ, ਬਾਬਾ ਜੀ, ਮੌਤ ਨੇ ਕਦੀ ਇੰਤਜ਼ਾਰ ਨਹੀਂ ਕਰਨੀ, ਇੰਜ ਲੱਗਦਾ ਪਿਆ ਮੌਤ ਸਿਰ ਤੇ ਕੂਕਦੀ ਏ, ਇਸ ਕਰਕੇ ਸੋਚਣਾ ਪਿਆ ਵਾ ਕਿ ਮੌਤ ਆਉਣ ਤੋਂ ਪਹਿਲਾਂ ਕਿਤੇ ਰੱਬ ਦੀ ਗੱਲ ਸੁਣ ਲਵਾਂ। ਹਜ਼ੂਰ ਨੇ ਕਿਹਾ, ਕਹਿਣ ਲੱਗੇ ਬੇਟਾ, ਇੱਕ ਤੇਰੀ ਉਮਰ 12 ਸਾਲ ਦੀ, ਤੂੰ ਕਹਿੰਦਾ ਪ੍ਰਭੂ ਦੇ ਘਰ ਦੀ ਗੱਲ ਤੇ ਦੂਸਰੀ ਤੂੰ ਕਹਿੰਦਾ ਪਿਆ ਮੌਤ ਨੇੜੇ ਵੇ, ਤੈਨੂੰ ਕਿਵੇਂ ਸਮਝ ਪੈ ਗਈ ਕਿ ਮੌਤ ਇੰਨੀ ਨਜ਼ਦੀਕ ਹੈ? ਤੇ ਉਸ ਵੇਲੇ ਇਸ ਬਾਈ ਬੂੜੇ ਨੇ 12 ਸਾਲ ਦੀ ਉਮਰ ਵਿਚ, ਇਹ ਘਟਨਾ 1518 ਦੀ ਹੈ, 1506 ਨੂੰ ਬਾਬਾ ਜੀ ਦੀ ਆਮਦ ਹੈ, 1518 ਨੂੰ ਹਜ਼ੂਰ ਨੂੰ ਮਿਲੇ ਨੇ। 12 ਸਾਲ ਦੇ ਕਰੀਬ ਇਸ ਬੱਚੇ ਨੇ ਕਿਹਾ, ਬਾਬਾ ਜੀ, ਜ਼ਿਮੀਦਾਰਾਂ ਦਾ ਮੁੰਡਾ ਵਾਂ, ਬਾਪੂ ਖੇਤੀ ਕਰਦੇ ਨੇ, ਖੇਤਾਂ ਵਿਚ ਕੁਝ ਫਸਲ ਅਜੇ ਬਿਲਕੁਲ ਖਰੀ, ਜ਼ਮੀਨ ਵਿਚੋਂ ਅੰਕੁਰ ਫੁੱਟੇ ਬਾਹਰ ਨਿਕਲਦੀ ਪਈ ਸੀ, ਕੁਝ ਫਸਲ ਅੱਧੀ ਕੱਚੀ ਤੇ ਅੱਧੀ ਪੱਕੀ ਡੱਡਰੀ ਸੀ, ਕੁਝ ਫਸਲ ਪੱਕੀ ਸੀ। ਮੈਂ ਆਪਣੇ ਬਾਪੂ ਨਾਲ ਖੇਤਾਂ ਵਿਚ ਗਿਆ, ਹਾਕਮਾਂ ਦੇ ਘੋੜੇ ਆਏ, ਸਿਪਾਹੀ ਆਏ, ਉਹਨਾਂ ਨੇ ਸਾਡੀ ਜੰਮਦੀ ਹੋਈ ਫਸਲ ਨੂੰ ਘੋੜਿਆਂ ਦੀਆਂ ਟਾਪਾਂ ਦੇ ਨਾਲ ਮਿੱਧ ਕੇ ਰੱਖ ਦਿੱਤਾ, ਡੱਡਰੀ ਫਸਲ ਨੂੰ ਘੋੜਿਆਂ ਨੇ ਆਪਣੇ ਮੂੰਹ ਤੇ ਦੰਦਾਂ ਨਾਲ ਉਜਾੜ ਦਿੱਤਾ ਤੇ ਪੱਕੀ ਹੋਈ ਫਸਲ ਵੱਢ ਕੇ ਲੈ ਗਏ। ਤੇ ਮੇਰਾ ਬਾਪੂ ਖੂਹ ਤੇ ਖਲੋਤਾ ਵੇਖਦਾ ਰਿਹਾ, ਉਹਨਾਂ ਹਾਕਮਾਂ ਨੂੰ ਰੋਕ ਨਾ ਸਕਿਆ। ਬਸ ਉਸ ਦਿਨ ਦਾ ਨਿਰਣਾ ਕਰ ਲਿਆ, ਮਨਾ ਆ ਤਾਂ ਬੰਦੇ ਨੇ, ਜਿੱਦਣ ਆ ਪੈਣ ਹਾਕਮ, ਇਹ ਜੰਮਦੀ ਫਸਲ, ਡੱਡਰੀ ਫਸਲ ਤੇ ਪੱਕੀ ਫਸਲ ਨੂੰ ਧੱਕੇ ਨਾਲ ਕੱਟ ਕੇ ਲੈ ਜਾਂਦੇ ਨੇ ਤੇ ਮੈਨੂੰ ਉਦਮ ਦਾ ਇੰਜ ਲੱਗਦਾ ਮੌਤ ਦਾ ਕੋਈ ਪਤਾ ਨਹੀਂ ਕਿ ਇਸ ਸਰੀਰ ਦੀ ਫਸਲ ਨੇ ਡੱਡਰੀ ਖੋਣਾ ਵੀ ਹੈ ਕਿ ਨਹੀਂ। ਇਸ ਬਚਪਨ ਵਿਚ ਹੀ ਜੰਮਦੀ ਫਸਲ ਨੂੰ ਮੌਤ ਲੈ ਜਾ। ਕੀ ਪਤਾ ਹੈ ਕਿ ਡੱਡਰੀ ਖੋਣ ਤੋਂ ਬਾਅਦ ਜਦੋਂ ਪੱਕੇ ਉਦੋਂ ਪਹਿਲਾਂ ਹੀ ਮੌਤ ਲੈ ਜਾਵੇ। ਬਸ ਬਾਬਾ ਉਸ ਉਜੜੀ ਹੋਈ ਫਸਲ ਨੇ ਮੈਨੂੰ ਆਪਣੇ ਅੰਦਰ ਨਾਮ ਦਾ ਬੀਜ ਬੀਜਣ ਵਾਸਤੇ ਪ੍ਰੇਰਿਆ ਤੇ ਇੱਕ ਕਿਰਪਾ ਕਰ ਸੁਣਾ ਮੈਨੂੰ ਕੋਈ ਰੱਬ ਦੇ ਘਰ ਦੀ ਗੱਲ। ਹਜ਼ੂਰ ਨੇ ਕਹਿੰਦੇ ਨੇ ਉਸ ਦਿਨ ਇਸ ਭਾਈ ਬੂੜੇ ਨੂੰ ਇੱਕ ਸ਼ਬਦ ਕਿਹਾ, ਇਹਨੂੰ ਆਪਣੀ ਗਲੇ ਨਾ ਲਾਇਆ, ਦੁੱਧ ਨਹੀਂ ਪੀਤਾ। ਉੱਠ ਕੇ ਹਜ਼ੂਰ ਨੇ ਭਾਈ ਬੂੜੇ ਨੂੰ ਆਪਣੇ ਗਲੇ ਨਾ ਲਾਇਆ। 12 ਸਾਲ ਦੇ ਬੱਚੇ ਦਾ ਸਿਰ ਜਦੋਂ ਗੁਰੂ ਨਾਨਕ ਸਾਹਿਬ ਦੇ ਸੀਨੇ ਨਾਲ ਲੱਗਾ, ਮੇਰੇ ਬਾਬੇ ਦੇ ਸੀਨੇ ਵਿਚ ਪਿਆ ਹੋਇਆ ਰੱਬ ਦੇ ਨਾਮ ਦਾ ਖਜ਼ਾਨਾ ਇਸ ਬੱਚੇ ਦੇ ਵਿਚ ਪ੍ਰਵੇਸ਼ ਕਰ ਗਿਆ। ਘੁੱਟ ਕੇ ਛਾਤੀ ਨਾਲ ਸੀਨੇ ਨਾਲ ਲਾ ਕੇ ਕਿਹਾ, ਮੇਰੇ ਲਾਲ ਤੇਰੀ ਉਮਰ ਬੱਚਿਆਂ ਵਾਲੀ ਏ, ਤੂੰ ਗੱਲਾਂ ਬੁੱਢਿਆਂ ਵਾਲੀਆਂ ਕਰਨਾ, ਅੱਜ ਤੋਂ ਬਾਅਦ ਤੂੰ ਸਾਡਾ ਬਾਬਾ ਬੁੱਢਾ, ਅੱਜ ਤੋਂ ਬਾਅਦ ਤੂੰ ਭਾਈ ਬਿਰਧ ਹੈ। ਤੇ ਸੱਚ ਜਾਣਿਓ ਉਮਰ ਦਾ ਤਕਾਜ਼ਾ ਨਹੀਂ, ਬਾਬੇ ਨਾਨਕ ਦੇ ਘਰ ਵਿਚ ਬਜ਼ੁਰਗੀ ਤਾਂ ਕੇਵਲ ਰੱਬ ਦੀ ਬੰਦਗੀ ਕਰਕੇ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਘਰ ਬਜ਼ੁਰਗੀ ਬਾਏ ਦੱਤ ਕੁਨ ਬੰਦਗੀ, ਜੇ ਤੂੰ ਚਾਹਨਾ ਮੈਨੂੰ ਬਜ਼ੁਰਗੀ ਮਿਲੇ ਤੇ ਬਜ਼ੁਰਗੀ ਕੇਸ ਚਿੱਟੇ ਖੂਨ ਨਾਲ ਨਹੀਂ, ਬਜ਼ੁਰਗੀ ਤਾਂ ਰੱਬ ਦੀ ਬੰਦਗੀ ਕਰਨ ਨਾਲ ਮਿਲਦੀ ਹੈ। ਘਰ ਬਜ਼ੁਰਗੀ ਬਾਏ ਦੱਤ ਕੁਨ ਬੰਦਗੀ, ਵਰਨਾ ਆਖਰ ਮੇਕਸ਼ੀ ਸ਼ਰਮਿੰਦਗੀ। ਬੰਦਗੀ ਕਰਕੇ ਉਸ ਨਾਲ ਉਹਨਾਂ ਨੂੰ ਬਜ਼ੁਰਗੀ ਮਿਲੀ। ਅੱਜ ਬਾਬਾ ਬੁੱਢਾ 12 ਸਾਲ ਦੀ ਉਮਰ ਵਿਚ ਗੁਰੂ ਨਾਨਕ ਸਾਹਿਬ ਦੇ ਸੀਨੇ ਨਾਲ ਲੱਗੇ, ਇਹੋ ਜਿਹਾ ਤੁਰੇ, ਹੱਥਾਂ ਨਾਲ ਦੁੱਧ ਪਿਆਇਆ ਤੇ ਘਰ ਜਾ ਕੇ ਕਹਿ ਦਿੱਤਾ, ਅੰਮੀਏ ਅੱਜ ਤੋਂ ਬਾਅਦ ਮੈਂ ਉਸੇ ਸੰਤ ਨਾਲ ਹੀ ਚਲੇ ਜਾਣਾ ਹੈ, ਜਿੱਥੇ ਉਹ ਜਾਣਗੇ ਮੈਂ ਉਥੇ ਟਿਕਾਂਗਾ। ਹਜ਼ੂਰ ਕਰਤਾਰਪੁਰ ਦੀ ਧਰਤੀ ਤੇ ਆਏ ਤੇ ਇਸ ਭਾਈ ਬਿਰਧ ਨੇ ਸਭ ਕੁਝ ਛੱਡ ਕੇ ਕਰਤਾਰਪੁਰ ਆਪਣਾ ਵਸੇਬਾ ਕਰ ਲਿਆ। ਮੈਂ ਉਹਨਾਂ ਦਾ ਇੱਕ ਇੱਕ ਪਰਉਪਕਾਰ ਜੋ ਸਿੱਖ ਜਗਤ ਲਈ ਕੀਤਾ ਆਪ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਕਰਤਾਰਪੁਰ ਸ਼ਹਿਰ ਵਸਿਆ ਰਾਵੀ ਦੇ ਕਿਨਾਰੇ, ਇਸ ਕਰਤਾਰਪੁਰ ਦੀ ਅਸਾਰੀ ਵਿਚ ਬਾਬੇ ਬੁੱਢੇ ਦਾ ਪੂਰਾ ਯੋਗਦਾਨ ਹੈ। ਕਰਤਾਰਪੁਰ ਖਲ ਵਾਹੇ ਗਏ, ਗੁਰੂ ਨਾਨਕ ਦੇ ਨਾਲ ਖਲ ਵਾਹਣ ਵਾਲਾ ਉਹਦਾ ਬਾਬਾ ਬੁੱਢਾ ਨਾਲ ਹੈ। ਇਸੇ ਕਰਤਾਰਪੁਰ ਦੀ ਧਰਤੀ ਤੇ ਧਰਮਸ਼ਾਲਾ ਵਿਚ ਦੀਵਾਨ ਸਜੇ, ਕੀਰਤਨ ਸੁਣ ਤੇ ਕਰਨ ਵਾਲਿਆਂ ਵਿਚ ਬਾਬਾ ਬੁੱਢਾ ਜੀ ਹੈ। ਘਰ ਜਾਣਾ, ਮੇਲ ਮਿਲਾਪ ਤੋਂ ਬਾਅਦ ਫਿਰ ਕਰਤਾਰਪੁਰ ਆ ਪਹੁੰਚਣਾ। ਸੰਨ ਆ ਗਿਆ 1539। ਭਾਈ ਲਹਿਣਾ ਜੀ ਨੂੰ 7 ਸਾਲ ਹੋ ਗਏ ਨੇ ਬਾਬੇ ਨਾਨਕ ਦੇ ਘਰ ਵਿਚ ਆਇਆ। ਅੱਜ ਹਜ਼ੂਰ ਨੇ ਇੱਕ ਅਸਚਰਜ ਕੌਤਕ ਵਰਤਾਇਆ ਹੈ। ਤਨ ਦੇ ਉੱਤੇ ਲੰਮਾ ਚੋਲਾ ਪਾ, ਕੁਝ ਕੁ ਸ਼ਿਕਾਰੀ ਕੁੱਤੇ ਨਾਲ ਲੈ, ਹੱਥ ਵਿਚ ਪਕੜ ਕੇ ਸੋਟਾਂ, ਕਰਤਾਰਪੁਰ ਤੋਂ ਬਾਹਰ ਜੰਗਲ ਵੱਲ ਨੂੰ ਤੁਰ ਪਏ। ਸਾਖੀ ਮੈਂ ਆਪ ਨਾਲ ਡਿਟੇਲ ਨਾਲ ਅਰਜ਼ ਨਹੀਂ ਕਰਨੀ, ਸਿਰਫ ਕੇਵਲ ਬਾਬੇ ਬੁੱਢੇ ਤੇ ਆਪਾਂ ਫੋਕਸ ਰੱਖਣਾ ਹੈ। ਸਾਰੇ ਤੁਰੇ, ਕੋਈ ਸੋਨਾ, ਕੋਈ ਹੀਰੇ, ਕੋਈ ਮੋਤੀ, ਚੁੱਕ ਕੇ ਵਾਪਸ ਆ ਗਿਆ। ਅਖੀਰ ਤੇ 2 ਰਹਿ ਗਏ, ਜਿਨ੍ਹਾਂ ਨੂੰ ਸੋਨੇ ਨੇ, ਹੀਰੇ ਨੇ, ਮੋਤੀ ਨੇ ਨਾ ਭਰਮਾਇਆ। ਇਹ ਸੀ ਇੱਕ ਬਾਬਾ ਲਹਿਣਾ ਜੀ ਤੇ ਦੂਜਾ ਸੀ ਮੇਰੇ ਗੁਰੂ ਨਾਨਕ ਦਾ ਬਾਬਾ ਬੁੱਢਾ ਜੀ। ਬਾਬਾ ਬੁੱਢਾ ਤੇ ਭਾਈ ਲਹਿਣਾ ਜੀ ਕੋਲ ਖਲੋਤੇ ਨੇ। ਹਜ਼ੂਰ ਨੇ ਆਪਣੀ ਨਜ਼ਰ ਬਾਬੇ ਬੁੱਢੇ ਤੇ ਗਡਾਈ, ਕਹਿਣ ਲੱਗੇ, ਬੁੱਢਿਆ ਚਲਾ ਜਾ ਆਪਣੇ ਘਰ ਨੂੰ। ਇਥੋਂ ਤੱਕ ਕਹਿੰਦੇ ਨੇ ਕਿ ਹਜ਼ੂਰ ਨੇ ਬਾਬੇ ਬੁੱਢੇ ਨੂੰ ਕੁੱਤਕਾ ਵੀ ਮਾਰਿਆ, ਸੋਟਾਂ ਵੀ ਮਾਰਿਆ। ਸੋਟਾਂ ਮਾਰ ਕੇ ਕਿਹਾ, ਬੁੱਢਿਆ ਚਲਾ ਜਾ ਆਪਣੇ ਘਰ ਨੂੰ, ਕੀ ਲੈਣੀ ਮੇਰੇ ਪਿੱਛੇ ਆ ਕੇ, ਤੈਨੂੰ ਹੀਰੇ ਚਾਹੀਦੇ ਨੇ, ਸੋਨਾ ਚਾਹੀਦਾ, ਮੋਤੀ ਚਾਹੀਦੇ ਨੇ, ਚੁੱਕ ਜੋ ਕੋਈ ਚਾਹੀਦਾ ਈ ਉਹ ਲੈ ਜਾ। ਸੋਟਾਂ ਮਾਰ ਕੇ ਕਹਿਣ ਲੱਗੇ, ਤੈਨੂੰ ਕੀ ਚਾਹੀਦਾ ਹੈ? ਤੇ ਇਸ ਨੇ ਖੱਤ ਜੋੜ ਕੇ ਕਿਹਾ, ਮੈਨੂੰ ਕੇਵਲ ਤੂੰ ਚਾਹੀਦਾ, ਮੈਨੂੰ ਸਿਰਫ ਤੂੰ ਚਾਹੀਦਾ, ਸੋਨਾ ਚਾਂਦੀ ਹੀਰੇ ਮੋਤੀ ਨਹੀਂ, ਤੁਸੀਂ ਮੇਰੇ ਤੇ ਕਿਰਪਾ ਕਰੋ, ਮੈਨੂੰ ਕੇਵਲ ਮੇਰਾ ਗੁਰੂ ਨਾਨਕ ਚਾਹੀਦਾ। ਪਹਿਲੇ ਦਿਨ 1518 ਨੂੰ ਸੀਨੇ ਨਾਲ ਲਾਇਆ, ਪਰਤ ਕੇ 1539 ਨੂੰ ਇਸ ਸਰੀਰਕ ਚੋਲੇ ਨੂੰ ਪਲਟਣ ਤੋਂ ਪਹਿਲਾਂ ਸੀਨੇ ਨਾਲ ਲਾ ਕੇ ਸਿਰ ਦੇ ਉੱਤੇ ਖੱਤ ਰੱਖ ਕੇ ਕਿਹਾ, ਬੁੱਢਿਆ ਤੇਰੇ ਤੋਂ ਓਹਲੇ ਕਦੇ ਨਾ ਹੋ ਸਾ, ਕਦੇ ਤੱਕਿਓ। ਇਹ ਸ਼ਬਦ ਚੇਤੇ ਰੱਖਿਓ, ਕਿਉਂਕਿ ਇਹ ਸ਼ਬਦ ਰਮਦਾਸ ਦੀ ਧਰਤੀ ਤੱਕ ਪੁੱਗਣਾ ਹੈ। ਕਹਿਣ ਲੱਗੇ, ਬੁੱਢਿਆ ਤੇਰੇ ਤੋਂ ਓਹਲੇ ਕਦੇ ਨਾ ਹੋ ਸਾ। ਹੇ ਦਾਤਾ ਜੀ, ਤੇਰੇ ਤੋਂ ਬਿਨਾਂ ਪਿਛਾ ਮੁੜਾਂ, ਤੇਰੇ ਤੋਂ ਬਿਨਾਂ ਪਿਛਾ ਮੁੜਾਂ। ਕਹਿਣ ਲੱਗੇ ਸੱਚ ਜਾਣੀ ਮੈਂ ਕਿਸੇ ਰੂਪ ਵਿੱਚ ਹੋਵਾਂਗਾ, ਕਿਸੇ ਥਾਂ ਤੇ ਹੋਵਾਂਗਾ, ਤੂੰ ਕਿਤੇ ਵੀ ਬੈਠਾ ਹੋਵੇਂ, ਕਿਸੇ ਨੂੰ ਪਤਾ ਲੱਗੇ ਨਾ ਲੱਗੇ, ਪਰ ਮੇਰੇ ਬੁੱਢੇ ਬਾਬਾ ਤੈਨੂੰ ਜ਼ਰੂਰ ਪਤਾ ਲੱਗੇਗਾ ਗੁਰੂ ਨਾਨਕ ਦੀ ਜੋਤ ਕਿਤੇ ਹੈ। ਬਾਬਾ ਬੁੱਢਾ ਜੀ ਅਸੀਸ ਲੈ ਕੇ ਕਰਤਾਰਪੁਰ ਆ ਗਏ, ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਬਿਰਾਜਮਨ ਹੋਏ, ਅੱਜ ਕਰਤਾਰਪੁਰ ਦੀ ਧਰਤੀ ਤੇ ਇਕੱਠ ਹੋਏ। ਇਸ ਮਹਾਨ ਸਿੱਖ ਨੂੰ ਪਹਿਲਾ ਸਨਮਾਨ ਮਿਲਣ ਲੱਗਾ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਭਰੀ ਸੰਗਤ ਵਿਚ ਕਿਹਾ, ਭਾਈ ਬਿਰਦ ਜੀ, ਉਨ੍ਹਾਂ ਲਈ ਸ਼ਬਦ ਭਾਈ ਬੁੱਢਾ ਵੀ ਵਰਤਿਆ ਜਾਂਦਾ ਸੀ, ਕਿ ਭਾਈ ਬਿਰਦ ਜੀ ਅੱਜ ਅਸੀਂ ਆਪਣੀ ਜੋਤ ਭਾਈ ਲਹਿਣਾ ਜੀ ਦੇ ਅੰਦਰ ਟਿਕਾ ਦੇਣੀ ਏ। ਤੁਸੀਂ ਇੱਕ ਕੰਮ ਕਰੋ ਕਿ ਗੁਰਤਾ ਗੱਦੀ ਦੀ ਮਰਿਆਦਾ ਤੁਸੀਂ ਨਿਭਾਓਗੇ। ਉਸ ਵੇਲੇ ਬਾਬਾ ਬੁੱਢਾ ਜੀ ਨੇ ਆਪਣੇ ਘਰ ਕਮਲਾਂ ਦੇ ਨਾਲ ਗੁਰੂ ਨੇ ਤਾਂ ਗੁਰ ਸ਼ਬਦ ਤਿਲਕ ਨਿਸ਼ਾਨ ਦਿੱਤਾ, ਤੇ ਬਾਬਾ ਬੁੱਢਾ ਜੀ ਨੇ ਇਸ ਰਸਮ ਨੂੰ ਅਦਾਇ ਕਰਦਿਆਂ ਹੋਇਆ ਆਪਣੇ ਘਰ ਕਰਮਾਂ ਨਾਲ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਮਸਤਕ ਦੇ ਉੱਤੇ ਗੁਰਤਾ ਗੱਦੀ ਦਾ ਤਿਲਕ ਲਾਇਆ, ਤੇ ਉਸ ਦਿਨ ਪਹਿਲਾਂ ਬਾਬੇ ਨਾਨਕ ਨੇ ਭਾਈ ਲੈਣੇ ਨੂੰ ਮੱਥਾ ਟੇਕਿਆ, ਤੇ ਦੂਸਰਾ ਮੱਥਾ ਟੇਕਿਆ ਬਾਬੇ ਬੁੱਢੇ ਨੇ। ਤੇ ਜਿੱਥੇ ਬਾਬੇ ਬੁੱਢੇ ਦਾ ਮੱਥਾ ਟੇਕ ਜਾਏ, ਸੰਗਤ ਭਰੋਸਾ ਕਰਨ ਲੱਗ ਪਈ ਕਿ ਗੁਰੂ ਨਾਨਕ ਦੀ ਜੋਤ ਇੱਥੇ ਹੀ ਟਿਕੀ ਹੈ। ਹਜ਼ੂਰ ਗੁਰੂ ਅੰਗਦ ਸਾਹਿਬ ਖਡੂਰ ਸਾਹਿਬ ਦੀ ਧਰਤੀ ਤੇ ਆ ਗਏ, ਬਾਬਾ ਬੁੱਢਾ ਜੀ ਕਰਤਾਰਪੁਰ ਸਾਹਿਬ ਰਹੇ। ਗੁਰੂ ਕੇ ਸਿੱਖਾਂ ਨੂੰ ਇਹ ਖਬਰ ਪਹੁੰਚ ਚੁੱਕੀ ਹੈ, ਆਮ ਸੰਗਤ ਨੂੰ ਪਤਾ ਲੱਗ ਗਿਆ ਕਿ ਬਾਬੇ ਬੁੱਢੇ ਨੂੰ ਬਖਸ਼ੀਸ਼ ਮਿਲੀ ਹੈ ਕਿ ਬੁੱਢਿਆ ਤੇਰੇ ਤੋਂ ਓਹਲੇ ਕਦੇ ਨਾ ਖੁਸ਼ਾਂ। ਗੁਰੂ ਅੰਗਦ ਸਾਹਿਬ ਆਏ, ਮਾਈ ਭਰਾਈ ਦੇ ਘਰ ਟਿਕ ਗਏ, ਨਾਲ ਕਹਿ ਦਿੱਤਾ ਮਾਈ ਕਿਸੇ ਨੂੰ ਸੁਨੇਹਾ ਨਹੀਂ ਦੇਣਾ ਕਿ ਅਸੀਂ ਤੇਰੇ ਘਰ ਟਿਕੇ ਹਾਂ, ਬਾਹਰੋਂ ਕਿਵਾੜ ਲਾ ਦਿੱਤਾ ਗਿਆ ਤੇ ਸਤਿਗੁਰੂ ਅੰਦਰ ਟਿਕ ਗਏ। ਕਈ ਵਾਰੀ ਅਸੀਂ ਇਹ ਸ਼ਬਦ ਵਰਤਨੇ ਆ ਕਿ ਅੰਦਰ ਕਿਉਂ ਟਿਕ ਗਏ। ਮੈਂ ਇੱਕ ਬੇਨਤੀ ਕਰਾਂ, ਗੁਰੂ ਖਰਕ ਸੋਗ ਤੋਂ ਉਪਰ ਨੇ ਕੋਈ ਸ਼ੱਕ ਨਹੀਂ, ਜਿਸ ਪਿਆਰੇ ਦੇ ਚਰਨਾਂ ਵਿਚ ਰਹਿ ਕੇ ਇੰਨੀਆਂ ਬਖਸ਼ਾਂ ਲਈਆਂ ਹੋਣ, ਜਦੋਂ ਉਹਨੇ ਚਰਨਾਂ ਵਿਚ ਮੱਥਾ ਟੇਕ ਦਿੱਤਾ ਹੋਵੇ, ਸੱਚ ਜਾਣੋ ਉਹ ਤਾਂ ਸ਼ੁਕਰਾਨੇ ਵਜੋਂ ਹੀ ਅੰਦਰ ਟਿਕ ਗਏ। ਗੁਰੂ ਨਾਨਕ ਸਾਹਿਬ ਜੀ ਦਾ ਪਿਆਰਾ ਸਿੱਖ ਬਾਬਾ ਬੁੱਢਾ ਕਰਤਾਰਪੁਰ ਹੈ। ਹਜ਼ੂਰ ਗੁਰੂ ਨਾਨਕ ਸਾਹਿਬ ਜੀ ਪ੍ਰਭਪੁਰ ਪਿਆਨਾ ਕਰ ਗਏ, ਸੰਗਤ ਬੇਬਲ ਹੋ ਗਈ ਕਿ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨੇ ਨੇ। ਇਹ ਪਤਾ ਕਿ ਭਾਈ ਲਹਿਣਾ ਜੀ ਗੁਰੂ ਅੰਗਦ ਸਾਹਿਬ ਬਣ ਗਏ ਨੇ, ਪਰ ਇਹ ਨਹੀਂ ਪਤਾ ਕਿ ਉਹਨਾਂ ਨੇ ਆਪਣਾ ਟਿਕਾਣਾ ਆਪਣਾ ਵਸੇਬਾ ਕਿੱਥੇ ਕੀਤਾ। ਤੇ ਮੈਂ ਕਈ ਵਾਰੀ ਕਹਿਣਾ, ਪ੍ਰਿੰਸੀਪਲ ਸਤਬੀਰ ਸਿੰਘ ਕਹਿੰਦੇ ਸਨ ਕਿ ਬਾਬਾ ਬੁੱਢਾ ਜੀ ਸਿੱਖੀ ਦੇ ਕੁਤਬੀ ਸਿਤਾਰੇ ਨੇ। ਜਦੋਂ ਕਿਤੇ ਸਿੱਖੀ ਦਾ ਜਹਾਜ਼ ਡਗਮਗਾਣ ਲੱਗਦਾ ਸੀ, ਇਹ ਕੁਤਬੀ ਸਿਤਾਰਾ ਉਹਨੂੰ ਡਗਮਗਾਣ ਤੋਂ ਬਚਾ ਕੇ ਕਿਨਾਰੇ ਤੇ ਲਾ ਦਿੰਦੇ ਸਨ। ਅੱਜ ਸੰਗਤ ਬੇਬਲ ਹੋਈ ਕਿ ਗੁਰੂ ਅੰਗਦ ਸਾਹਿਬ ਦੇ ਦੀਦਾਰ ਪਾਣੇ ਨੇ। ਸਭ ਤੋਂ ਪਹਿਲਾਂ ਨਜ਼ਰ ਗਈ ਬਾਬੇ ਬੁੱਢੇ ਕੋਲ, ਬਾਬਾ ਬੁੱਢਾ ਜੀ ਤੇ ਨਜ਼ਰ ਗਈ, ਸੰਗਤ ਕੋਲ ਪਹੁੰਚ ਗਈ ਕਿ ਬਾਬਾ ਜੀ ਤੁਹਾਨੂੰ ਗੁਰੂ ਨਾਨਕ ਸਾਹਿਬ ਨੇ ਆਪਣੇ ਸੀਨੇ ਨਾਲ ਲਾ ਕੇ ਸਿਰ ਤੇ ਹੱਥ ਰੱਖ ਕੇ ਕਿਹਾ ਸੀ, ਬੁੱਢਿਆ ਤੇਰੇ ਤੋਂ ਓਹਲੇ ਕਦੇ ਨਾ ਖੁਸ਼ਾਂ, ਸਾਨੂੰ ਇੱਕ ਕਿਰਪਾ ਕਰਕੇ ਦੱਸ ਕਿ ਤੇਰਾ ਗੁਰੂ ਨਾਨਕ ਸਾਹਿਬ ਕਿੱਥੇ ਟਿਕਿਆ ਹੈ। ਦੇਖੋ ਅੰਦਰ ਸੁਰਤ ਕਰਕੇ ਮਹਾਂਪੁਰਸ਼ ਬਾਬਾ ਬੁੱਢਾ ਜੀ ਕਰਤਾਰਪੁਰ ਤੋਂ ਸੰਗਤ ਲੈ ਕੇ ਚੱਲੇ, ਰਾਵੀ ਪਾਰ ਕੀਤੀ, ਖਡੂਰ ਸ਼ਹਿਰ ਵਿਚ ਆ ਪਹੁੰਚੇ ਨੇ, ਨਗਰ ਵਿਚ ਆ ਪਹੁੰਚੇ ਨੇ, ਸਿੱਧੇ ਮਾਈ ਭਰਾਈ ਦੇ ਘਰ ਜਾ ਪਹੁੰਚੇ। ਅਸੀਂ ਕਹਾਂਗੇ ਬਾਬੇ ਬੁੱਢੇ ਨੂੰ ਕਿਵੇਂ ਪਤਾ ਲੱਗ ਗਿਆ। ਮੈਂ ਬੇਨਤੀ ਕਰਾਂ ਗੁਰਸਿੱਖੋ, ਜਿਨ੍ਹਾਂ ਨੂੰ ਟੇਢੀਆਂ ਮੇਢੀਆਂ ਜੂਨਾਂ ਕਹਿੰਦੇ ਆ, ਰੱਬ ਨੇ ਤਾਂ ਉਹਨਾਂ ਨੂੰ ਵੀ ਇੰਨਾ ਕੁ ਗਿਆਨ ਦਿੱਤਾ, ਉਹ ਵੀ ਇਸ਼ਕ ਪਾਲਣ ਲਈ ਭਾਵੇਂ ਜਿੰਨੇ ਮਰਜ਼ੀ ਤਹਿ ਖਾਨਿਆਂ ਵਿਚ ਦੀਵੇ ਬਾਲੋ, ਪਤੰਗੇ ਨੂੰ ਟੇਢੀ ਜੂਨ ਕਹਿੰਦੇ ਆ, ਉਹ ਪਿਆਰੇ ਨੂੰ ਤਹਿ ਖਾਨੇ ਵਿਚ ਵੀ ਜਾ ਮਿਲਦਾ। ਕਿਹੜੀ ਖਿੱਚ ਜਿਹੜੀ ਪਤੰਗੇ ਨੂੰ ਉੱਥੇ ਲੈ ਪਹੁੰਚਦੀ ਹੈ। ਕਮਲ ਦਾ ਫੁੱਲ ਕਿਤੇ ਵੇ ਤੇ ਭਵਰਾ ਕਿਤੇ ਹੈ, ਭਵਰੇ ਨੂੰ ਇੱਕ ਖਿੱਚ ਕਮਲ ਦੇ ਫੁੱਲ ਤੱਕ ਲਿਜਾਂਦੀ ਏ। ਮੇਰੇ ਗੁਰੂ ਨਾਨਕ ਦੀ ਜੋਤ ਨੇ ਬਖਸ਼ੀਸ਼ ਦਿੱਤੀ ਬਾਬੇ ਬੁੱਢੇ ਨੂੰ। ਮਾਈ ਭਰਾਈ ਦੇ ਘਰ ਬਾਬਾ ਜੀ ਗਏ, ਪਿੱਛੇ ਸੰਗਤ ਪਹੁੰਚ ਗਈ। ਬਾਬਾ ਜੀ ਨੇ ਕਿਹਾ, ਮਾਂ ਮਾਈ ਤੇਰੇ ਘਰ ਅੰਦਰ ਸਤਿਗੁਰੂ ਕੀ ਜੋਤ ਲੱਟ ਲੱਟ ਕਰਕੇ ਬਰ ਰਹੀ ਹੈ। ਕਹਿਣ ਲੱਗੀ, ਬਾਬਾ ਜੀ ਤੁਹਾਨੂੰ ਕਿਸ ਨੇ ਦੱਸ ਦਿੱਤਾ ਕਿ ਮੇਰੇ ਘਰ ਗੁਰੂ ਨਾਨਕ ਸਾਹਿਬ ਦੀ ਜੋਤ ਹੈ। ਬਾਬਾ ਜੀ ਮੁਸਕਰਾ ਕੇ ਕਹਿਣ ਲੱਗੇ, ਮਾਂ ਸੱਚ ਜਾਣੀ ਤੇਰੇ ਮਸਤਕ ਤੇ ਜਿਹੜਾ ਨੂਰ ਡਲਕਾਂ ਮਾਰਦਾ ਹੈ, ਕਿਸੇ ਅੰਦਰ ਦੇ ਖਜ਼ਾਨੇ ਦੀ ਇਹ ਸਾਨੂੰ ਸੂਚਨਾ ਪਿਆ ਦਿੰਦਾ, ਤੂੰ ਝੂਠ ਨਾ ਬੋਲ, ਤੇਰੇ ਘਰ ਅੰਦਰ ਗੁਰੂ ਨਾਨਕ ਸਾਹਿਬ ਟਿਕੇ ਨੇ। ਹੱਥ ਜੋੜ ਕੇ ਕਿਹਾ, ਬਾਬਾ ਦੇਖ ਤੈਨੂੰ ਨਾ ਨਹੀਂ, ਤੂੰ ਗੁਰੂ ਨਾਨਕ ਦਾ ਅਨਨ ਸਿੱਖ ਹੈ, ਪਰ ਮੈਨੂੰ ਹੁਕਮ ਹੈ ਕਿਸੇ ਨੂੰ ਦੱਸਣਾ ਨਹੀਂ। ਤੇ ਬਾਬੇ ਬੁੱਢੇ ਨੇ ਪਹਿਲੀ ਜੁਗਤ ਸਾਨੂੰ ਦਿਸੀ ਕਿ ਜਦੋਂ ਗੁਰੂ ਪ੍ਰਗਟ ਹੁਣ ਕਰਨਾ ਹੋਵੇ ਤੇ ਗੁਰੂ ਪ੍ਰਗਟ ਕਿਵੇਂ ਕਰੀਦਾ। ਆਪ ਬੈਠ ਗਏ ਦਰਵਾਜੇ ਦੇ ਸਾਹਮਣੇ, ਰਬਾਬੀਆਂ ਨੂੰ ਆਵਾਜ਼ ਦਿੱਤੀ, ਰਬਾਬੀ ਉੱਠ ਕੇ ਆਏ, ਕਹਿਣ ਲੱਗੇ ਮੇਰੇ ਗੁਰੂ ਨਾਨਕ ਦਾ ਸ਼ਬਦ ਪੜੋ, ਮੈਨੂੰ ਭਰੋਸਾ ਹੈ ਕਿ ਗੁਰੂ ਨਾਨਕ ਦਾ ਸ਼ਬਦ ਸੁਣ ਕੇ ਗੁਰੂ ਅੰਗਦ ਸਾਹਿਬ ਬਾਹਰ ਜ਼ਰੂਰ ਆਉਣਗੇ। ਦਰਵਾਜ਼ੇ ਦੇ ਸਾਹਮਣੇ ਸਿੱਖ ਸੰਗਤ ਹੈ, ਰਬਾਬੀਆਂ ਨੇ ਕੀਰਤਨ ਸ਼ੁਰੂ ਕੀਤਾ, ਬਾਬਾ ਬੁੱਢਾ ਜੀ ਸੰਗਤ ਵਿੱਚ ਬੈਠੇ ਤੇ ਕੀਰਤਨ ਦੀ ਜਦੋਂ ਧੁਨੀ ਉੱਠੀ ਕਿ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ, ਜਦੋਂ ਕੀਰਤਨ ਦੀ ਧੁਨੀ ਉੱਠੀ ਕਿ ਤੂੰ ਦਰਿਆਓ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਹਾਂ, ਕੀਰਤਨ ਦੀ ਧੁਨੀ ਉੱਠੀ ਕਿ ਪੀ ਤੇਰੀ ਕੀਮਤ ਨਾ ਪਵੇ ਖੋ ਕੇਵੜ ਆਖਾ ਨਾ, ਇੱਕੋ ਦਮ ਕਵਾੜ ਖੁੱਲਿਆ ਤੇ ਤਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਸੰਗਤ ਵਿਚ ਆ ਬਿਰਾਜਮਾਨ ਹੋਏ। ਸਭ ਤੋਂ ਪਹਿਲਾਂ ਬਾਬਾ ਬੁੱਢਾ ਜੀ ਉੱਠੇ, ਹਜ਼ੂਰ ਦੇ ਚਰਨਾਂ ਵਿਚ ਮੱਥਾ ਟੇਕਿਆ, ਕਹਿਣ ਲੱਗੇ ਬਾਬਾ ਜੀ, ਤਨ ਗੁਰੂ ਅੰਗਦ ਸਾਹਿਬ, ਬਾਬਾ ਜੀ ਆਪ ਜੀ ਨੂੰ ਸੂਚਨਾ ਨਹੀਂ ਸੀ ਕਿ ਇਸ ਘਰ ਦੇ ਅੰਦਰ ਕਿਸੇ ਨੇ ਕਿਵਾੜ ਨਹੀਂ ਖੋਲਣਾ। ਕਹਿਣ ਲੱਗੇ ਦਾਤਾ ਮੈਂ ਤਾਂ ਕਿਵਾੜ ਖੜਕਾਇਆ ਹੀ ਨਹੀਂ। ਕਹਿਣ ਲੱਗੇ ਸੱਚ ਜਾਣੀ, ਲੋਕ ਕੇਵਲ ਬਾਹਰ ਦੀਆਂ ਕੁੰਡੀਆਂ ਖੜਕਾਉਂਦੇ ਨੇ, ਤੈਨੂੰ ਗੁਰੂ ਨਾਨਕ ਅੰਦਰ ਦੇ ਬੂਹੇ ਖੜਕਾਉਣ ਦੀ ਜਾਚ ਦੱਸ ਗਿਆ, ਤੂੰ ਅੰਦਰ ਦੇ ਬੂਹੇ ਖੜਕਾਣੇ ਜਾਣਨੇ, ਤੂੰ ਅੰਦਰ ਦੀ ਕੁੰਡੀ ਖੜਕਾਈ। ਕਹਿਣ ਲੱਗੇ ਮੈਨੂੰ ਭਰੋਸਾ ਸੀ ਮੇਰੇ ਬਾਬੇ ਦੀ ਬਾਣੀ ਸੁਣ ਕੇ ਤੁਸੀਂ ਬਾਹਰ ਆਓਗੇ, ਸੱਚੇ ਪਾਤਸ਼ਾਹ ਐਸ ਸੰਗਤ ਤੇ ਕਰੋ ਮੇਰ। ਹਜ਼ੂਰ ਦੇ ਨੇਤਰ ਛਲਕ ਆਏ ਜਦੋਂ ਕਿਹਾ ਕਿ ਗੁਰੂ ਨਾਨਕ ਸਾਹਿਬ ਤੁਹਾਨੂੰ ਇਸ ਸੰਗਤ ਲਈ ਉਧਾਰ ਕਰਨ ਲਈ ਥਾਪ ਕੇ ਗਏ, ਇਸ ਸੰਗਤ ਨੂੰ ਤੁਹਾਡਾ ਲੜ ਪਕੜਾਇਆ, ਬਸ ਨਾਨਕ ਸ਼ਬਦ ਸੁਣ ਦੀ ਦੇਰ ਸੀ। ਤੇ ਗੁਰੂ ਅੰਗਦ ਸਾਹਿਬ ਦੇ ਨੇਤਰ ਛਲਕੇ, ਕਹਿਣ ਲੱਗੇ ਜਿਸ ਪਿਆਰੇ ਸਿਉਨੇ ਤਿਸ ਆਗੈ ਮਰ ਚਲੀਏ, ਤ੍ਰਿਗ ਜੀਵਨ ਸੰਸਾਰ ਤਾ ਕੈ ਪਾਛੈ ਜੀਵਣਾ। ਨਾਲ ਹੀ ਬਚਨ ਕੀਤਾ ਕਿ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਦੀਜੈ ਡਾਰ, ਨਾਨਕ ਜਿਸ ਪਿੰਜਰ ਮੈਂ ਬਿਰਖਾ ਨਹੀਂ ਸੋ ਪਿੰਜਰ ਲੈ ਜਾਣ। ਹਜ਼ੂਰ ਸੰਗਤ ਵਿਚ ਬੈਰਾਗ ਵਿਚ ਬੈਠ ਗਏ। ਬਾਬਾ ਬੁੱਢਾ ਸਾਹਿਬ ਨੇ ਚਰਨ ਪਕੜੇ, ਖੇ ਸੱਚੇ ਪਾਤਸ਼ਾਹ ਬੜੀਆਂ ਗਰੀਬ ਨਵਾਜੀ ਕੀਤੀ, ਨਵਾਜ਼ਸ਼ਾਂ ਕੀਤੀਆਂ, ਜੇ ਇਸ ਬੁੱਢੇ ਦੇ ਪ੍ਰਤੀ ਹੁਕਮ ਕੀਏ, ਮੈਨੂੰ ਹੁਕਮ ਲਾਓ ਮੈਂ ਕੀ ਕਾਰ ਕਮਾਣੀ ਏ। ਤੇ ਗੁਰੂ ਅੰਗਦ ਸਾਹਿਬ ਨੇ ਬਾਬਾ ਬੁੱਢਾ ਸਾਹਿਬ ਨੂੰ ਮੁਖਾਤਬ ਕਰਕੇ ਸ਼ਬਦ ਕਹਿ ਸਨ ਕਿ ਦੀਖਿਆ ਆਖ ਬੁਝਾਇਆ ਸਿਫਤੀ ਸੱਚ ਸਮੇਓ, ਤਿੰਨ ਕੋ ਕਿਆ ਉਪਦੇਸ਼ੀਐ ਜਿਨ ਗੁਰੂ ਨਾਨਕ ਦੇਹੁ। ਕੀ ਉਪਦੇਸ਼ ਤੁਹਾਨੂੰ ਦੇਣਾ, ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਨੇ ਸੀਨੇ ਨਾ ਲਾ ਕੇ ਬੱਚੇ ਤੋਂ ਬੁੱਢਿਆਂ ਵਾਲੀ ਬਜ਼ੁਰਗੀ ਵਾਲੀ ਪਦਵੀ ਦੇ ਦਿੱਤੀ। ਹਜ਼ੂਰ ਦੇ ਕੋਲ ਖਡੂਰ ਸਾਹਿਬ ਦੀ ਧਰਤੀ ਤੇ ਬਾਬਾ ਬੁੱਢਾ ਜੀ ਟਿਕੇ ਰਹੇ। ਦੇਖੋ ਕੱਥੂ ਨੰਗਲ ਤੋਂ ਚੱਲੇ ਨੇ, ਕਰਤਾਰਪੁਰ ਦੀ ਉਸਾਰੀ ਕਰਾਈ, ਇਹ ਸਿੱਖੀ ਦਾ ਥੰਮ ਬਾਬਾ ਬੁੱਢਾ ਸਾਹਿਬ ਅੱਜ ਖਡੂਰ ਸਾਹਿਬ ਆ ਗਿਆ। ਸਿੱਖ ਸੰਗਤ ਦੀ ਸੇਵਾ ਸੰਭਾਲ ਬਾਬਾ ਬੁੱਢਾ ਜੀ ਨੇ ਸ਼ੁਰੂ ਕਰ ਦਿੱਤੀ। ਗੁਰੂ ਅੰਗਦ ਸਾਹਿਬ ਮੇਰਾਂ ਦੇ ਦਾਤੇ ਨੇ, ਗੁਰਤਾ ਗੱਦੀ ਦਿੱਤੀ ਧੰਨ ਗੁਰੂ ਅਮਰਦਾਸ ਜੀ ਨੂੰ। ਅਸੀਂ ਇੱਕ ਇੱਕ ਗੁਰੂ ਜੀ ਦੇ ਸਮੇਂ ਬਾਬਾ ਬੁੱਢਾ ਜੀ ਦਾ ਕੀ ਯੋਗਦਾਨ ਹੈ। ਗੁਰੂ ਅੰਗਦ ਸਾਹਿਬ ਜੀ ਨੇ ਧੰਨ ਗੁਰੂ ਅਮਰਦਾਸ ਜੀ ਨੂੰ ਗੁਰੂ ਬਣਾਇਆ ਤੇ ਅੱਜ ਫਿਰ ਬਾਬਾ ਬੁੱਢਾ ਸਾਹਿਬ ਆਏ। ਪਹਿਲਾ ਮੱਥਾ ਗੁਰੂ ਅੰਗਦ ਸਾਹਿਬ ਜੀ ਨੇ ਟੇਕਿਆ ਤੇ ਦੂਸਰਾ ਮੱਥਾ ਬਾਬਾ ਬੁੱਢਾ ਜੀ ਨੇ ਗੁਰੂ ਅਮਰਦਾਸ ਨੂੰ ਟੇਕਿਆ ਤੇ ਗੁਰਤਾ ਗੱਦੀ ਦਾ ਤਿਲਕ ਦਿੱਤਾ। ਤੇ ਇਹ ਮਹਾਂਪੁਰਸ਼ ਗੁਰਤਾ ਗੱਦੀ ਦਾ ਤਿਲਕ ਦੇ ਕੇ ਕੁਝ ਸਮੇਂ ਲਈ ਆਪਣੇ ਘਰ ਨੂੰ ਚਲੇ ਗਏ। ਧੰਨ ਗੁਰੂ ਅਮਰਦਾਸ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆਏ। ਦੇਖੋ ਉਸ ਮਹਾਂਪੁਰਸ਼ ਦੀ ਅੰਦਰੋਂ ਸੁਰਤ ਦਾ ਟਿਕਾ, ਕਿੰਨਾ ਗੁਰੂ ਦੇ ਅੰਗ ਸੰਗ ਨੇ। ਹਜ਼ੂਰ ਕਿਰਪਾਲੂ ਜੀ ਗੋਇੰਦਵਾਲ ਸਾਹਿਬ ਆ ਗਏ। ਅੱਜ ਗੁਰੂ ਕੇ ਪੁੱਤਰ ਬਾਬੇ ਦਾਤੂ ਨੇ ਭਰੇ ਦਰਬਾਰ ਵਿਚ ਧੰਨ ਗੁਰੂ ਅਮਰਦਾਸ ਜੀ ਨੂੰ ਲੱਤ ਮਾਰੀ। ਹਜ਼ੂਰ ਨੇ ਚਰਨ ਪਕੜ ਕੇ ਕਿਹਾ ਸੀ, ਗੁਰੂ ਕੇ ਲਾਲ ਦੋਸ਼ ਤੇਰਾ ਨਹੀਂ ਮੇਰਾ ਹੈ, ਤੁਹਾਡੇ ਦਰ ਤੇ ਗਾਗਰ ਢੋਣ ਵਾਲਾ ਦਾਸ ਤੇ ਮੇਰੇ ਗੁਰੂ ਕਾ ਲਾਲ ਆਵੇ ਤੇ ਮੈਂ ਅੱਗੋ ਜੀ ਆਇਆ ਨਾ ਕਹਿਣ ਜਾ। ਬਾਬੇ ਦਾਤੂ ਨੇ ਕਿਹਾ, ਅੱਜ ਸ਼ਾਮ ਤੱਕ ਤੁਸੀਂ ਇਥੋਂ ਟਿਕੋਗੇ, ਕੱਲ ਅੰਮ੍ਰਿਤ ਵੇਲੇ ਦੇ ਦੀਵਾਨ ਤੱਕ ਤੁਸੀਂ ਗੋਇੰਦਵਾਲ ਨਹੀਂ ਰਹਿਣੇ ਚਾਹੀਦੇ। गुरु अमरदास हाथ जोड़ के कहिंदे ने, खां बाबा जी मैं कल सवेर तक गोइंदवाल नहीं रहांगा, सिर्फ रात नूं मैं चला जावांगा, एक रात मैनूं दिओ। किसे सिख संगत नूं खोर नूं पता नहीं, तन गुरु अमरदास जी ने घोड़ी ते असवार हो अपने पिंड बासर के चले गए, जिथे गुरुद्वारा सन साहिब खैं साहिब कृपालू जी जा उते विराजमान होए, बारों दरवाजे लिप दिते गए, नाल कह दिता कि जो बाहरले दरवाजे नूं खोलेगा सो गुरु का सिख नहीं। इधर गोइंदवाल साहिब दी धरती ते संगत बेबल होई, सेरे दरबार सजे कीर्तन होए, पर गुरु अमरदास जी दरबार विच आए नहीं। जाके देखिया ना घोड़ी ना धन गुरु अमरदास, संगत बैराग विच आई हजूर गए किथे। फिर नजर गई कुतबी सितारे वल के बाबे बुढ़े नु पुछो के गुरु नानक दी जोत उन किथे टिकी। बाबा बुढ़ा साहिब गोइंदवाल साहिब आए, आके सिख संगत नु पुछया ते जदो पता लगा के बाबे दातू ने लत मारी है, ते बाबा बुढ़ा साहिब ओ घोड़ी वापस आ गई सी पिंड बासर के तू, घोड़ी नु अगे लाया आप संगत लैके पिछे तुरे, पिंड बासर के उस मकान दे कोल जा खलोते जिथे धन गुरु अमरदास जी ने मकान दी परिक्रमा कीती, बार वाले दरवाजे बंद सन। बाबे बुढ़े ने एक जुगत सोची, क्योंकि नु पता है जे माता पराई दे करने कीर्तन करांगे गुरु प्रगट होवेगा, हुण उन्हां ने बार दे दरवाजे नहीं खोले, उन्हां ने पिछले पासों सन लाई, गुप्त दरवाजा खोल दिता, गुप्त दरवाजे बना दिते। ते बाबा बुढ़ा कह रहा सी दुनिया दे लोगो, शब्द गुरु प्रगट करना है, बार दे दरवाजे बंद करिए ते अंदर दे गुप्त दरवाजे विच सन लाइए ते गुरु दे दर्शन हुंदे। नौ द्वारे प्रगट किए, दसवां गुप्त रखाया। बाबा बुढ़ा साहिब सन ला के अंदर गए, तन गुरु अमरदास कृपालू चौंकड़ा मार के बैठे ने। बाबा जी ने नमस्कार कीती, हजूर कृपालू दे नेत्र खुले, कहन लगे बाबा जी बुढ़ा साहिब जी तुसी, चरण पकड़ के कहन लगे बख्श दियो, आप दा दास हां, सिख संगत तुहाडे दर्शना तो बिना उतावली है। साहिब ने कहा तुहानू पता नहीं कि दरवाजा किसे नहीं खोलना, खत जोड़ के क्या दाता कोई नहीं खोलेगा, असी तां ओ दरवाजे खोल के आए हैं जिन्ना दरवाजिया नू खोलन दी तुसी गल बाणी विच कर देखो। गुरु अमरदास बाहर आए, पहला बाबा बुढ़ा जी आए, नाल गुरु अमरदास आए, इको दम संगत विचो आवाज आई, धन बाबा बुढ़ा जिन्ने गुरु लदा। शब्द सन बजुर्गां साडियां दे के धन बाबा बुढ़ा जिन्ने गुरु लदा। धन गुरु अमरदास संगत विच बैठ गए, बाबा बुढ़ा जी पिछे चले गए, क्योंकि उस गुरमुख ने अपनी होंद नू इना को मिटा दिता है, सब दा आगू हो के भी सब तो नीवा रहिंदा है। पिछे बैठ गए, तन गुरु अमरदास जी ने कोल बुलाया, उथे कोई शब्द कहे ने, कहन लगे साध संगत, बाबा बुढ़ा जी सिखी दे जहाज ने, साध संगत बाबा बुढ़ा जी सिखी दे थम ने। ते तीजा बचन क्या, जे गुरु दा नाम लैके पाप कटे जांदे ने, जेड़ा बिरद बाबे दा नाम लेगा पाप ओदे भी कटे जाने। उथे कवि संतोख सिंह ने एक बचन कहे, कहन लगे ए सिखी को बोहित पारा, पवजल ते कर है निस्तारा, कहन लगे ए पवजल तो पार करन वाला है, सिखी दी अवध है इस तो अगे कोई नहीं, ए सिखी को बोहित पारा, पवजल ते कर है निस्तारा, सिखी अवध ना इस तै पर है, सिखी दी खाद है बाबा बुढ़ा जी, नाम लैत गन बिघन सो हरै, जेड़ा बाबे दा नाम लेगा ओदे पाप दगद हो जाने। बाबा बुढ़ा साहिब हजूर नू पिंड बासर के तो गोइंदवाल साहिब लेके आए, अज जदो पता लगा के दरिया तो पानी नहीं भरन देंदे, उच्ची जात वाले मशकां पाड़दे ने, घड़े तोड़दे ने। गुरु अमरदास जी ने कहा बाबा बुढ़ा जी के आपा पानी दा प्रबंध अपने घर विच करिए, जेड़ी बौली साहिब दे तुसी दर्शन करदे हो गुरसिखो, इस महान गुरसिख दी करनी नू तकियो। कहन लगे बाबा जी असी अपने घर विच बौली बनावांगे, सिख संगत नू समा दस दिता, इस दिन बौली दा टक लाया जाएगा। बाबा बुढ़ा साहिब आए, ਅਰਦਾਸ ਕੀਤੀ ਗੱਲ ਵਿੱਚ ਪੱਲੂ ਪਾ ਕੇ ਸੰਗਤ ਦੇ ਮਨ ਵਿੱਚ ਸੀ ਕਿ ਗੁਰੂ ਅਮਰਦਾਸ ਨੇ ਟੱਪ ਲਾਣਾ ਹੈ। ਹਜ਼ੂਰ ਨੇ ਕਈ ਪਕੜੀ, ਆਵਾਜ਼ ਦਿੱਤੀ, ਬਾਬਾ ਜੀ ਇਸ ਬੌਲੀ ਦਾ ਟੱਪ ਤੁਸੀਂ ਲਾਓਗੇ। ਦੇਖੋ ਜਿਸ ਬੌਲੀ ਵਿੱਚ ਆਪ ਇਸ਼ਨਾਨ ਕਰਦੇ ਹੋ ਇਹਦਾ ਪਹਿਲਾ ਟੱਪ ਲਾਣ ਵਾਲੇ ਸਿੱਖੀ ਦੇ ਕੁਤਬੀ ਸਤਾਰੇ ਬਾਬਾ ਬੁੱਢਾ ਸਾਹਿਬ ਜੀ ਗੁਰੂ ਅਮਰਦਾਸ ਕੋਲ ਨੇ। ਬਾਬਾ ਬੁੱਢਾ ਜੀ ਨੇ ਟੱਪ ਲਾਇਆ ਬੌਲੀ ਸਾਹਿਬ ਦਾ ਤੇ ਭਰ ਕੇ ਟੋਕਰੀ ਮਿੱਟੀ ਦੀ ਆਪਣੇ ਸਿਰ ਤੇ ਚੁੱਕ ਕੇ ਬਾਹਰ ਸੱਟ ਕੇ ਆਏ। ਉਸ ਬਾਬੇ ਦੇ ਲਾਏ ਹੋਏ ਟੱਪ ਦੀ ਬਰਕਤ ਹੈ। ਸਦੀਆਂ ਲੰਘ ਗਈਆਂ, ਅੱਜ ਵੀ ਸਿੱਖ ਉਸ ਬੌਲੀ ਦਾ ਇਸ਼ਨਾਨ ਕਰਕੇ ਅੰਦਰ ਦੀ ਸੰਤੁਸ਼ਟੀ ਪੈ ਲੈਂਦੇ। ਹਜ਼ੂਰ ਕਿਰਪਾਲੂ ਨੇ ਸਮਾਂ ਆਇਆ, 22 ਮੰਜੀਆਂ ਥਾਪੀਆਂ ਨੇ। ਮੈਂ ਇੱਕ ਸੱਜਣ ਦਾ ਖੋਜ ਭਰਿਆ ਲੇਖ ਪੜਿਆ, ਉਹ ਕਹਿੰਦੇ ਨੇ 22 ਮੰਜੀਆਂ ਕੇਵਲ ਨਹੀਂ, 22 ਪ੍ਰਚਾਰਕ ਜਿਹੜੇ ਵੱਖ ਵੱਖ ਥਾਵਾਂ ਤੇ ਪ੍ਰਚਾਰ ਕਰਦੇ ਸਨ, ਇਹਨਾਂ 22 ਦੀ ਕਮਾਂਡ ਬਾਬੇ ਬੁੱਢੇ ਦੇ ਹੱਥ ਵਿੱਚ ਸੀ। ਇਹਨਾਂ ਨੂੰ ਆ ਕੇ ਦੱਸਣਾ ਪੈਂਦਾ ਸੀ ਕਿ ਸਾਡੇ ਪ੍ਰਚਾਰ ਦਾ ਖਿੱਤਾ ਕਿਹੜਾ ਹੈ, ਅਸੀਂ ਕਿਹੜਾ ਕਿਹੜਾ ਪ੍ਰਚਾਰ ਕੀਤਾ। ਇਹਨਾਂ 22 ਪ੍ਰਚਾਰਕਾਂ ਦਾ ਆਗੂ ਵੀ ਹੈ ਬਾਬਾ ਬੁੱਢਾ ਸਾਹਿਬ ਜੀ। ਧੰਨ ਗੁਰੂ ਅਮਰਦਾਸ ਮੇਹਰਾਂ ਦੇ ਦਾਤੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸ਼ੈਬਰਾਂ ਲਾਉਂਦੇ ਰਹੇ। ਸਮਾਂ ਆ ਗਿਆ, ਭਾਈ ਜੇਠਾ ਜੀ ਉਹ ਗੁਰੂ ਅਮਰਦਾਸ ਦੇ ਘਰ ਵਿੱਚ ਆ ਪਹੁੰਚੇ ਨੇ, ਸਿਰ ਤੇ ਟੋਕਰੀਆਂ ਚੁੱਕਦੇ ਨੇ। ਭਾਵੇਂ ਦਮਾਦ ਤੇ ਸਹੁਰੇ ਦਾ ਰਿਸ਼ਤਾ ਬਣ ਚੁੱਕਾ, ਅੱਜ ਲਖੌਰ ਦੇ ਲੋਕਾਂ ਨੇ ਕਿਹਾ ਕਿ ਦੇਖੋ ਜੀ ਜਵਾਈ ਬਣਾ ਕੇ ਸਿਰ ਤੇ ਮਿੱਟੀ ਦੀਆਂ ਟੋਕਰੀਆਂ ਢਵਾਉਂਦੇ ਨੇ। ਹਜ਼ੂਰ ਨੇ ਕਿਹਾ ਬਾਬਾ ਬੁੱਢਾ ਜੀ ਗੁਰੂ ਅਮਰਦਾਸ ਨੇ ਕੀ ਤੁਹਾਨੂੰ ਭਾਈ ਜੇਠੇ ਦੇ ਸੀਸ ਤੇ ਟੋਕਰੀ ਵੀ ਨਜ਼ਰ ਆਉਂਦੀ ਏ, ਕੀ ਭਾਈ ਜੇਠਾ ਮਿੱਟੀ ਪਿਆ ਧੋਂਦਾ? ਇਸ ਪੂਰਨ ਪੁਰਸ਼ ਨੇ ਕਿਹਾ ਨਹੀਂ ਦਾਤਾ ਜੀ, ਇਹਨਾਂ ਕੋਲ ਨਜ਼ਰ ਕੋਈ ਨਹੀਂ, ਅਸਲ ਵਿੱਚ ਇਹ ਟੋਕਰੀ ਨਹੀਂ, ਭਾਈ ਜੇਠੇ ਦੇ ਸੀਸ ਉੱਤੇ ਗੁਰੂ ਨਾਨਕ ਦਾ ਛਤਰ ਪਿਆ ਚੁੱਲਦਾ, ਇਹਨਾਂ ਦੇ ਸੀਸ ਤੇ ਛਤਰ ਹੈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਪ੍ਰਾਪੁਰ ਪਿਆਨਾ ਕਰਨ ਤੋਂ ਪਹਿਲਾਂ ਫਿਰ ਬਾਬੇ ਬੁੱਢੇ ਨੂੰ ਬੁਲਾਇਆ ਗਿਆ, ਗੁਰੂ ਰਾਮਦਾਸ ਦੇ ਚਰਨਾਂ ਵਿੱਚ ਮੱਥਾ ਟੇਕਿਆ ਤੇ ਬਾਬਾ ਬੁੱਢਾ ਸਾਹਿਬ ਆਪ ਕੋਲ ਆਏ। ਉਹਨਾਂ ਨੇ ਇਸ਼ਨਾਨ ਕਰਾ ਕੇ ਬਸਤਰ ਗੁਰੂ ਭਾਈ ਜੇਠਾ ਜੀ ਨੂੰ ਪਹਿਨਾ ਕੇ ਦਰਬਾਰ ਵਿੱਚ ਲਿਆਏ, ਮੱਥਾ ਟੇਕਿਆ ਗੁਰੂ ਅਮਰਦਾਸ ਨੇ। ਬਾਬੇ ਸੁੰਦਰ ਨੇ ਅੱਖਾਂ ਨਾਲ ਆਪਣੇ ਪੜਦਾਦੇ ਨੂੰ ਮਰਿਆਦਾ ਨਿਭਾਉਂਦਿਆਂ ਦੇਖਿਆ ਤੇ ਉਹ ਕੂਕ ਉੱਠਿਆ ਕਿ ਦੇਖੋ ਦੁਨੀਆਂ ਦੇ ਲੋਕੋ, ਸਤਿਗੁਰੂ ਪ੍ਰਤੱਖ ਹੁੰਦੇ ਬਹਿਰਾਜ ਆਪ ਟਿਕਾਇਆ, ਸਭ ਸਿੱਖ ਬੰਧਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ। ਉਹਨੇ ਦੇਖਿਆ ਉਸ ਕੌਤਕ ਨੂੰ ਤੇ ਉਹਨੇ ਬਾਣੀ ਵਿੱਚ ਕਹਿ ਦਿੱਤਾ, ਹਰ ਗੁਰੈ ਭਾਣਾ ਦੀ ਵਡਿਆਈ, ਤੁਰ ਲਿਖਿਆ ਲੇਖ ਰਜ਼ਾਏ ਜੀਓ, ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਓ। ਗੁਰੂ ਅਮਰਦਾਸ ਜੀ ਨੇ ਮੱਥਾ ਟੇਕਿਆ, ਬਾਬਾ ਬੁੱਢਾ ਸਾਹਿਬ ਨੇ ਗੁਰਿਆਈ ਦੀ ਰਸਮ ਨਿਭਾਈ ਤੇ ਆਪਣੇ ਵੱਲੋਂ ਨਮਸਕਾਰ ਕਰ ਦਿੱਤੀ। ਪਰ ਗੁਰਤਾ ਗੱਦੀ ਦੇਣ ਤੋਂ ਪਹਿਲਾਂ ਗੁਰੂ ਅਮਰਦਾਸ ਬਾਬੇ ਬੁੱਢੇ ਨੂੰ ਲੈ ਕੇ ਗੁਰੂ ਰਾਮਦਾਸ ਜੀ ਦੇ ਨਾਲ, ਭਾਈ ਜੇਠਾ ਜੀ ਦੇ ਨਾਲ ਜਿਸ ਧਰਤੀ ਤੇ ਅੱਜ ਤੁਸੀਂ ਖਲੋ ਕੇ ਕਹਿੰਦੇ ਹੋ ਡਿੱਠੇ ਸਭੇ ਥਾਂ ਨਹੀਂ ਤੁਧ ਜਿਹਾ, ਬੱਧੋ ਪੁਰਖ ਵਿਧਾਤੇ ਤਾਂ ਤੂੰ ਸੋਇਆ, ਜਿਸ ਦਿਨ ਇਸ ਸ਼ਹਿਰ ਦੀ ਮੋੜੀ ਗੱਡੀ ਗਈ ਉਹਨਾਂ ਮੋੜੀ ਗੱਡਣ ਵਾਲਿਆਂ ਵਿੱਚ ਵੀ ਬਾਬਾ ਬੁੱਢਾ ਸਾਹਿਬ ਸਨ। ਧੰਨ ਗੁਰੂ ਅਮਰਦਾਸ ਜੀ ਨੇ ਪ੍ਰਾਪੁਰ ਪਿਆਨਾ ਕੀਤਾ, ਬਾਬਾ ਬੁੱਢਾ ਸਾਹਿਬ ਜੀ ਅੰਮ੍ਰਿਤਸਰ ਦੀ ਧਰਤੀ ਤੇ ਪੱਕਾ ਮੁਕਾਮ ਕਰ ਲਿਆ। ਅੱਜ ਇਹ ਕੁਤਬੀ ਸਤਾਰਾਂ ਜਿੱਥੇ ਜਿੱਥੇ ਗੁਰੂ ਜੋਤ ਜਾਂਦੀ ਏ ਉਥੇ ਨਾਲ ਤੁਰਿਆ ਜਾਂਦਾ, ਕਿਉਂਕਿ ਆਦ ਗੁਰੂ ਕਹਿ ਕੇ ਗਏ ਨੇ ਬੁੱਢਿਆ ਤੇਰੇ ਤੋਂ ਓਹਲੇ ਕਦੇ ਨਾ ਖੁਸ਼ਾਂ। ਟੱਪ ਲਾਣਾ ਸ਼ੁਰੂ ਕੀਤਾ, ਕਾਰ ਸੇਵਾ ਆਰੰਭ ਹੋ ਗਈ ਤੇ ਅੱਜ ਵੀ ਪਰਕਰਮਾ ਵਿਚ ਖਲੋਤੀ ਹੋਈ ਬੇਰੀ ਕਹਿ ਰਹੀ ਏ ਲੰਘਣ ਵਾਲਿਓ, ਮੇਰੀ ਛਾਂ ਦੇ ਥੱਲੇ ਬੈਠ ਕੇ ਗੁਰੂ ਨਾਨਕ ਦੇ ਸਿੱਖ ਬਾਬੇ ਬੁੱਢੇ ਨੇ ਸਿਰ ਤੇ ਟੋਕਰੀਆਂ ਵੀ ਢੋਈਆਂ ਤੇ ਸੰਗਤ ਤੋਂ ਸੇਵਾ ਵੀ ਕਰਾਈ। ਅੱਜ ਵੀ ਪਰਕਰਮਾ ਵਿਚ ਉਹ ਬੇਰੀ ਬਾਬੇ ਬੁੱਢੇ ਦੀ ਗਵਾਹੀ ਪਈ ਦਿੰਦੀ ਏ ਤੇ ਕੋਲ ਅਸੀਂ ਲੰਘਨੇ ਆ। ਮੈਂ ਇਹਨੂੰ ਕਰਮ ਕਾਂਡ ਨਾ ਸਮਝਿਓ ਤੇ ਮੈਨੂੰ ਬੁੱਤ ਪੂਜਕ ਨਾ ਸਮਝਿਓ, ਮੈਂ ਉਸ ਬੋਰੀ ਬੇਰੀ ਕੋਲ ਖਲੋ ਕੇ ਕਈ ਵਾਰੀ ਪੁੱਛਣਾ ਵਾ ਕਿ ਦੱਸ ਖਾਂ ਜਦੋਂ ਤੇਰੇ ਥੱਲੇ ਬੈਠ ਕੇ ਟੋਕਰੀ ਰੱਖ ਕੇ ਇਹ ਬਿਰਧ ਬਾਬਾ ਬੈਠਦਾ ਸੀ ਤੇ ਗੁਰੂ ਰਾਮਦਾਸ ਦੇ ਤੇ ਨਦਰਾਂ ਟਿਕਾਉਂਦੇ ਸਨ, ਇਸ ਬਾਬੇ ਦੇ ਚਿਹਰੇ ਦਾ ਜਲਾਲ ਕੀ ਹੋ ਜਾ ਸੀ, ਕਿੰਨੀ ਕੁ ਰਹਿਮਤ ਸੀ ਉਸ ਬਾਬੇ ਕੋਲ, ਕਿਉਂਕਿ ਤੂੰ ਸਦੀਆਂ ਤੋਂ ਖਲੋਤੀ ਏ, ਤੇਰੀ ਆਵਾਜ਼ ਕੋਈ ਆਤਮਦਰਸ਼ੀ ਮਹਾਂਪੁਰਸ਼ ਸੁਣ ਸਕਦਾ, ਤੂੰ ਇਤਿਹਾਸ ਸਮੇਟ ਕੇ ਬੈਠੀ ਏ, ਮੇਰੇ ਥੱਲੇ ਬਿਰਧ ਬਾਬਾ ਟਿਕਦਾ ਹੁੰਦਾ ਸੀ। ਹਜ਼ੂਰ ਕਿਰਪਾਲੂ ਜੀ ਦੇ ਕੋਲ ਬਾਬਾ ਬੁੱਢਾ ਸਾਹਿਬ ਅੰਮ੍ਰਿਤਸਰ ਦੀ ਕਾਰ ਸੇਵਾ ਪੈ ਕਰਾਉਂਦੇ ਨੇ, ਆਪਣੇ ਖੱਤੀ ਟੋਕਰੀਆਂ ਪੈ ਢੋਂਦੇ ਨੇ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਵੇਲੇ ਹੀ ਗੁਰੂ ਅਰਜੁਨ ਦੇਵ ਇਹਨਾਂ ਤੋਂ ਵੱਡੇ ਮਹਾਂਦੇਵ, ਬਾਬਾ ਮਹਾਂਦੇਵ ਤੋਂ ਵੱਡੇ ਨੇ ਬਾਬਾ ਪਿਰਥੀਆ ਜੀ, ਤਿੰਨ ਪੁੱਤਰ ਨੇ। ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਬਾਬਾ ਬੁੱਢਾ ਜੀ ਦੀ ਸੰਗਤ ਵਿਚ ਟਿਕੇ ਰਹਿੰਦੇ ਨੇ ਤੇ ਬਾਬਾ ਬੁੱਢਾ ਸਾਹਿਬ ਨੂੰ ਪਤਾ ਹੈ ਕਿ ਸੱਚੀ ਸਰਕਾਰ ਨੇ ਰਹਿਮਤਾਂ ਛੋਟੇ ਤੇ ਕਰਨੀਆਂ ਨੇ, ਬਖਸ਼ਿਸ਼ ਇਹਨਾਂ ਨੂੰ ਮਿਲੇਗੀ। ਬਾਬਾ ਬੁੱਢਾ ਸਾਹਿਬ ਸੇਵਾ ਵੀ ਤਤਪਰ ਨੇ ਤੇ ਗੁਰੂ ਰਾਮਦਾਸ ਜੀ ਨੇ ਧੰਨ ਗੁਰੂ ਅਰਜੁਨ ਦੇਵ ਜੀ ਨੂੰ ਲਾਹੌਰ ਦੀ ਧਰਤੀ ਤੇ ਭੇਜ ਦਿੱਤਾ ਹੈ। ਹਜ਼ੂਰ ਬੇਬਲ ਹੋ ਕੇ ਪਿਤਾ ਗੁਰੂ ਨੂੰ ਯਾਦ ਕਰਦੇ ਨੇ, ਪਿਰਥੀਆ ਕਪਟ ਲੈ ਕੇ ਬੈਠਾ ਤੇ ਪਿਤਾ ਨੇ ਬਾਣੀ ਵਿਚ ਕਹਿ ਦਿੱਤਾ ਕਿ ਪਿਰਥੀਏ ਭਾਵੇਂ ਤੂੰ ਮੇਰਾ ਖੂਨ ਹੈ, ਮਾਂ ਬਾਪ ਨੂੰ ਸਤਾਉਣ ਵਾਲਿਆ ਰੁਪਈਏ ਦਾ ਮਾਣ ਨਾ ਕਰੀ, ਦੋ ਲੋਕਾਂ ਵਿਚ ਵੀ ਸੁੱਖ ਨਹੀਂ ਉਹ ਮਿਲਦਾ। ਹਜ਼ੂਰ ਨੇ ਬਾਣੀ ਵਿਚ ਕਹਿ ਦਿੱਤਾ, ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨਕੇ ਜਨੇ ਬਡੀਰੇ ਤੁਮ ਹੋ ਤਿੰਨ ਸੋ ਝਗੜਤ ਪਾਪ, ਜਿਸ ਧਨ ਕਾ ਤੁਮ ਗਰਭ ਕਰਤ ਹੋ ਸੋ ਧਨ ਕਿਸੇ ਨਾ ਆਪ। ਬਾਬਾ ਬੁੱਢਾ ਸਾਹਿਬ ਅੰਮ੍ਰਿਤਸਰ ਸਭ ਕੁਝ ਦੇਖਦੇ ਨੇ। ਹਜ਼ੂਰ ਨੇ ਸੁਨੇਹਾ ਭੇਜਿਆ ਬਾਬਾ ਜੀ ਕਿ ਤੁਸੀਂ ਲਾਹੌਰ ਦੀ ਧਰਤੀ ਤੇ ਜਾਓ। ਸੱਚੇ ਪਾਤਸ਼ਾਹ ਹੁਕਮ, ਕਹਿਣ ਲੱਗੇ ਅਰਜਨ ਜੀ ਨੂੰ ਲੈ ਕੇ ਆਓ, ਛੋਟੇ ਪੁੱਤਰ ਨੂੰ ਲੈ ਕੇ ਆਓ। ਬਾਬਾ ਬੁੱਢਾ ਜੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਲਾਹੌਰ ਗਏ ਤੇ ਜਦੋਂ ਗੁਰੂ ਅਰਜੁਨ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਦੇਖਿਆ ਤੇ ਚਿਹਰਾ ਪੂਰਨ ਖੜਾ ਵਿਚ ਆ ਗਿਆ ਕਿ ਮੇਰੇ ਗੁਰੂ ਦਾ ਪਿਆਰਾ ਸਿੱਖ ਆਇਆ ਤੇ ਉਹ ਸਿੱਖ ਜਿਹੜਾ ਗੁਰੂ ਨਾਨਕ ਦੇ ਸੀਨੇ ਦਾ ਪਿਆਰ ਮਾਣ ਚੁੱਕਾ ਹੈ। ਬਾਬਾ ਬੁੱਢਾ ਸਾਹਿਬ ਗੁਰੂ ਅਰਜੁਨ ਦੇਵ ਜੀ ਨੂੰ ਲਾਹੌਰ ਦੀ ਧਰਤੀ ਤੋਂ ਲੈ ਕੇ ਅੰਮ੍ਰਿਤਸਰ ਆਏ, ਅੰਮ੍ਰਿਤਸਰ ਤੋਂ ਗੋਇੰਦਵਾਲ ਸਾਹਿਬ ਆਏ ਨੇ, ਕਿਉਂਕਿ ਗੁਰੂ ਰਾਮਦਾਸ ਜੀ ਨੇ ਚਲਾਣਾ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਕੀਤਾ। ਹਜ਼ੂਰ ਨੇ ਪੁੱਛਿਆ ਗੁਰੂ ਰਾਮਦਾਸ ਜੀ ਨੇ ਬਾਬਾ ਜੀ ਕਿ ਗੁਰੂ ਜੋਤ ਦਾ ਵਾਰਸ ਕੌਣ ਹੈ? ਇਸ਼ਾਰਾ ਕਰਕੇ ਕਿਹਾ ਸੱਚੇ ਪਾਤਸ਼ਾਹ ਆਪ ਸਮਰੱਥ ਹੋ। ਕਹਿਣ ਲੱਗੇ ਤੁਹਾਡੀ ਸਲਾਹ, ਕਹਿੰਦੇ ਨੇ ਇਹ ਦਾਤ ਇਹ ਜੋਤ ਖਸਮ ਦੀ ਵਡਿਆਈ ਹੈ, ਮੈਨੂੰ ਤਾਂ ਇੰਜ ਹੀ ਅਨੁਭਵ ਹੁੰਦਾ ਹੈ, ਇਸ ਜੋਤ ਦੇ ਵਾਰਸ ਕੇਵਲ ਧੰਨ ਗੁਰੂ ਅਰਜੁਨ ਦੇਵ ਜੀ ਨੇ। ਗੁਰੂ ਰਾਮਦਾਸ ਜੀ ਨੇ ਗੁਰੂ ਅਰਜੁਨ ਦੇ ਪੁੱਤਰ ਦੇ ਚਰਨਾਂ ਵਿਚ ਨਮਸਕਾਰ ਕੀਤੀ। ਮੈਂ ਕਹਿੰਦਾ ਵਾਹ ਬਾਬਾ ਬੁੱਢਾ ਸਾਹਿਬ ਜੀ, ਜਿਸ ਸਰੀਰ ਵਿਚ ਜੋਤ ਪ੍ਰਵੇਸ਼ ਕਰਦੀ ਸੀ ਸਿੱਖਾਂ ਵਿਚੋਂ ਸਭ ਤੋਂ ਪਹਿਲਾਂ ਮੱਥਾ ਟੇਕਣ ਦਾ ਸੁਭਾਗ ਤੁਹਾਨੂੰ ਪ੍ਰਾਪਤ ਹੁੰਦਾ ਸੀ, ਪਹਿਲੀ ਚਰਨਾਂ ਦੀ ਸ਼ੋਹ ਤੁਹਾਡੇ ਮੱਥੇ ਨੂੰ ਸਪਰਸ਼ ਕਰਦੀ ਸੀ। ਅਸਲ ਵਿਚ ਉਹ ਕੈਸੇ ਕਮਾਲ ਦੀ ਸ਼ੋਹ ਹੋਵੇਗੀ ਕਿ ਜਿਹਦੇ ਵਿਚ ਹੁਣੇ ਹੁਣੇ ਗੁਰੂ ਜੋਤ ਲੱਟ ਲੱਟ ਕਰਦੀ ਪ੍ਰਵੇਸ਼ ਕਰ ਗਈ, ਉਸ ਜੋਤ ਦੇ ਪਹਿਲੇ ਚਰਨਾਂ ਦੀ ਸ਼ੋਹ ਬਾਬੇ ਦੇ ਮੱਥੇ ਤੇ ਲੱਗਦੀ ਹੋਵੇ, ਕਿੰਨਾ ਕੁ ਭਾਗਾਂ ਵਾਲਾ ਹੋਵੇ ਉਹ ਮਹਾਂਪੁਰਸ਼। ਹਜ਼ੂਰ ਕਿਰਪਾਲੂ ਗੁਰੂ ਰਾਮਦਾਸ ਗੁਰੂਤਾ ਗੱਦੀ ਗੁਰੂ ਅਰਜੁਨ ਦੇਵ ਜੀ ਨੂੰ ਦੇ ਕੇ ਪ੍ਰਭਪੁਰ ਪਿਆਨਾ ਕਰ ਗਏ ਤੇ ਭੱਟਾਂ ਨੇ ਸ਼ਬਦ ਕਹਿ ਕਿ ਸਤਰ ਸਿੰਘਾਸਨ ਪ੍ਰਿਥਵੀ ਗੁਰੂ ਅਰਜਨ ਕੋ ਦੇ ਆਇਓ। ਭੱਟਾਂ ਨੇ ਸ਼ਬਦ ਕਹੇ ਹਰਬੰਸ ਜਗਤ ਜਸ ਸੰਚਰੋ ਸੋ ਕਵਣ ਕਹਿ ਸ਼੍ਰੀ ਗੁਰੂ ਮੋਇਓ। ਹਜ਼ੂਰ ਦੇ ਜਿਸ ਦਿਨ ਬਰਾਦਰੀ ਸਿੱਖ ਇਕੱਠੇ ਹੋਏ ਭੋਗ ਪਾਇਆ ਗਿਆ, ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਗਿਆ ਦਸਤਾਰ ਬੰਨੋ। ਉਹ ਗੁਰੂ ਅਰਜੁਨ ਦੇਵ ਜੀ ਨੂੰ ਗੁਰਤਾ ਗੱਦੀ ਦੀ ਦਸਤਾਰ ਬੰਨਣ ਲੱਗੇ ਤੇ ਪਿਰਥੀਏ ਨੇ ਖਲੋ ਕੇ ਦਸਤਾਰ ਖੋ ਲਈ ਤੇ ਨਾਲ ਇਹ ਕਿਹਾ ਬਾਬਾ ਕਿ ਤੁਸੀਂ ਵੀ ਅਰਜੁਨ ਨਾਲ ਰਲ ਗਏ ਹੋ, ਕੁਛ ਤੁਸੀਂ ਵੀ ਇਹਦੇ ਕੋਲੋਂ ਪਾ ਲਿਆ ਹੈ। ਬਾਬਾ ਬੁੱਢਾ ਸਾਹਿਬ ਨੇ ਪਰੀ ਸੰਗਤ ਵਿਚ ਕਿਹਾ, ਕਹਿਣ ਲੱਗੇ ਪਿਰਥੀਏ ਇੱਕ ਗੱਲ ਚੇਤੇ ਰੱਖੀ, ਗੁਰੂ ਜੋਤ ਕੱਪੜਿਆਂ ਦੀ ਮੁਥਾਜ ਨਹੀਂ, ਜੋਤ ਤਾਂ ਉਦੋਂ ਹੀ ਪ੍ਰਵੇਸ਼ ਕਰ ਗਈ ਸੀ ਜਦੋਂ ਗੁਰੂ ਰਾਮਦਾਸ ਨੇ ਮੱਥਾ ਟੇਕ ਦਿੱਤਾ ਸੀ। ਪੱਗ ਤੂੰ ਆਪਣੇ ਘਰ ਲੈ ਜਾ, ਜਿੱਥੇ ਮਰਜ਼ੀ ਪਗੜੀ ਬੰਨ ਕੇ ਤੁਰਿਆ ਫਿਰੀ, ਜੋਤ ਤਾਂ ਗੁਰੂ ਅਰਜੁਨ ਦੇਵ ਜੀ ਦੇ ਅੰਦਰ ਹੈ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਲੈ ਕੇ ਬਾਬਾ ਬੁੱਢਾ ਸਾਹਿਬ ਜੀ ਆਪ ਹਜ਼ੂਰ ਨੂੰ ਲੈ ਕੇ ਅੰਮ੍ਰਿਤਸਰ ਦੀ ਧਰਤੀ ਤੇ ਆ ਗਏ। ਸਰੋਵਰ ਦੀ ਸੇਵਾ ਆਰੰਭ ਹੋ ਗਈ, ਹਰਿਮੰਦਰ ਦੀ ਉਸਾਰੀ ਹੋਣੀ ਹੈ। ਇਸੇ ਸਮੇਂ ਦੇ ਦਰਮਿਆਨ ਭਾਈ ਲੰਗਾਹ ਨੇ ਆਪਣੀ ਜ਼ਮੀਨ ਦਾ ਇੱਕ ਟੁਕੜਾ ਗੁਰੂ ਘਰ ਨੂੰ ਭੇਟਾ ਕੀਤਾ ਤੇ ਜਿਸ ਨੂੰ ਅੱਜ ਆਪਾਂ ਬੀੜ ਬਾਬਾ ਬੁੱਢਾ ਸਾਹਿਬ ਦੀ ਕਹਿੰਦੇ। ਹਜ਼ੂਰ ਨੇ ਕਿਹਾ ਬਾਬਾ ਜੀ ਕਿ ਤੁਸੀਂ ਬੀੜ ਸਾਹਿਬ ਵਿਚ ਟਿਕੋਗੇ, ਉਥੇ ਬਾਗਬਾਨੀ, ਉਥੇ ਪਸ਼ੂਆਂ ਦੀ ਸੰਭਾਲ, ਉਥੇ ਗੁਰੂ ਨਾਨਕ ਦੇ ਲੰਗਰਾਂ ਵਾਸਤੇ ਤੁਸੀਂ ਫਸਲ ਤਿਆਰ ਕਰੋਗੇ। ਬਾਬਾ ਜੀ ਨੇ ਸੱਤ ਬਚਨ ਕਿਹਾ, ਚਲੇ ਗਏ ਬੀੜ ਦੀ ਧਰਤੀ ਤੇ ਬੀੜ ਸਾਹਿਬ ਵਿੱਚ ਪਹੁੰਚ ਗਏ। ਇਧਰ ਮੇਰੇ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਇਹਨਾਂ ਦੇ ਲੰਗਰ ਦੀ ਨਾਪ ਪਿਰਥੀਏ ਨੇ ਜਿਤਨੀ ਰਸਤ ਆਉਣੀ ਆਪਣੇ ਘਰ ਲੈ ਜਾਣੀ। ਲੰਗਰ ਛਕਣ ਵਾਸਤੇ ਸੰਗਤ ਨੂੰ ਧੰਨ ਗੁਰੂ ਅਰਜੁਨ ਦੇਵ ਜੀ ਦੇ ਘਰ ਪਹੁੰਚਾ ਦੇਣਾ। ਅਖੀਰ ਤੇ ਇਥੋਂ ਤੱਕ ਸਮਾਂ ਆ ਗਿਆ ਕਿ ਗੁਰੂ ਅਰਜੁਨ ਦੇਵ ਜੀ ਲੰਗਰ ਤੋਂ ਬਿਨਾਂ ਵੀ ਰਾਤ ਸੌਂਦੇ ਰਹੇ। ਭਾਈ ਗੁਰਦਾਸ ਆਏ ਤੇ ਲੰਗਰ ਦੀ ਹਾਲਤ ਪਤਲੀ ਦੇਖੀ ਤੇ ਬਾਬਾ ਬੁੱਢਾ ਸਾਹਿਬ ਜੀ ਕੋਲ ਚਲੇ ਗਏ। ਬੀੜ ਸਾਹਿਬ ਬੈਠਾ ਸੀ ਇਹ ਗੁਰੂ ਕਾ ਸਿੱਖ, ਹੱਥ ਵਿਚ ਪਕੜਿਆ ਸੋਟਾਂ ਤੇ ਜਿੱਥੇ ਗੁਰਦੁਆਰਾ ਪਿਪਲੀ ਸਾਹਿਬ ਹੈ ਇੱਥੇ ਬਾਬੇ ਬੁੱਢੇ ਨੇ ਨਾਕਾਬੰਦੀ ਲਾ ਦਿੱਤੀ ਤੇ ਨਾਲ ਕਹਿ ਦਿੱਤਾ ਆਉਣ ਵਾਲੀ ਸੰਗਤ ਨੂੰ ਕਿ ਭਰੋਸਾ ਕਰਿਓ ਕਿ ਗੁਰੂ ਨਾਨਕ ਸਾਹਿਬ ਦੀ ਜੋਤ ਦੇ ਮਾਲਕ ਧੰਨ ਗੁਰੂ ਅਰਜੁਨ ਦੇਵ ਨੇ ਨਾ ਕੇ ਪਿਰਤੀਆਂ ਕਿ ਤੁਸੀਂ ਗੁਰੂ ਅਰਜੁਨ ਦੇਵ ਜੀ ਦੇ ਘਰ ਜਾਇਓ। ਸੰਗਤ ਨੂੰ ਇੰਨਾ ਯਕੀਨ ਹੈ ਕਿ ਜਿਹਨੂੰ ਬਾਬੇ ਬੁੱਢੇ ਨੇ ਕਹਿ ਦਿੱਤਾ ਗੁਰੂ ਅਸਲ ਵਿਚ ਹੈ ਹੀ ਹੋ। ਬਾਬਾ ਬੁੱਢਾ ਸਾਹਿਬ ਨੇ ਲੰਗਰ ਦੀ ਮਰਿਆਦਾ ਬਹਾਲ ਕਰਾਈ, ਪਰਤ ਕੇ ਸਰੋਵਰ ਦੇ ਇੱਟਾਂ ਦੀ ਸੇਵਾ ਵਿਚ ਸਮਾਂ ਬਤੀਤ ਕੀਤਾ, ਹਰਿਮੰਦਰ ਦੀ ਉਸਾਰੀ ਹੋਣ ਲੱਗੀ। ਇਸੇ ਸਮੇਂ ਦੇ ਦਰਮਿਆਨ ਬਾਬਾ ਬੁੱਢਾ ਸਾਹਿਬ ਜੀ ਪਰਤ ਕੇ ਬੀੜ ਸਾਹਿਬ ਚਲੇ ਗਏ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਨੇ। ਅੱਜ ਸੱਕੇ ਭਰਾ ਦੇ ਘਰੋਂ ਇੱਕ ਆਵਾਜ਼ ਸੁਣਾਈ ਦਿੱਤੀ ਏ, ਜਦੋਂ ਬੀਬੀ ਕਰਮੋ ਨੇ ਬਾਬੇ ਪਿਰਥੀਏ ਦੀ ਘਰਵਾਲੀ ਨੇ ਕਿਹਾ ਹੈ ਕਿ ਦੇਖੋ ਤੁਸੀਂ ਤਾਂ ਕਹਿੰਦੇ ਸੀ ਕਿ ਸਭ ਕੁਝ ਮੇਰਾ ਹੋ ਜਾਣਾ, ਗੁਰਕਤਾ ਗੱਦੀ ਮੈਨੂੰ ਮਿਲਣੀ ਏ, ਤੇ ਗੱਦੀ ਤਾਂ ਛੋਟਿਆਂ ਨੂੰ ਮਿਲ ਗਈ, ਤੁਹਾਡੇ ਪੱਲੇ ਕੀ ਪਿਆ? ਤੇ ਕਰਮੋ ਦੇ ਸ਼ਬਦ ਸੁਣ ਕੇ ਪਿਰਥੀਏ ਨੇ ਕਿਹਾ ਇਹਨਾਂ ਦੇ ਘਰ ਕਿਹੜੀ ਸੰਤਾਨ ਹੋਣੀ ਹੈ, ਜੈਸੇ ਆਏ ਤੈਸੇ ਚਲੇ ਜਾਣਗੇ, ਕੱਲ ਨੂੰ ਮੇਰੇ ਪੁੱਤਰ ਮਿਹਰਵਾਨ ਨੇ ਇਸ ਤਖ਼ਤ ਦਾ ਮਾਲਕ ਬੰਨਾ ਹੈ। ਮਾਤ ਗੰਗਾ ਦੇ ਕੰਨਾਂ ਵਿਚ ਇਹ ਖਬਰ ਪਈ ਤੇ ਗੁਰੂ ਅਰਜੁਨ ਦੇਵ ਜੀ ਨੂੰ ਕਿਹਾ ਸੱਚੇ ਪਾਤਸ਼ਾਹ ਹੁਣ ਤਾਂ ਲੋਕ ਵੀ ਕਹਿਣ ਲੱਗ ਪਏ ਨੇ ਕੱਲ ਨੂੰ ਇਸ ਘਰ ਦਾ ਕੋਈ ਵਾਰਸ ਨਹੀਂ, ਮੇਰੀ ਕੁੱਖ ਨੂੰ ਭਾਗ ਲੱਗੇ, ਇਹਦੇ ਵਿਚ ਕੋਈ ਦੋ ਰਾਵਾਂ ਨਹੀਂ। ਹਜ਼ੂਰ ਨੇ ਕਿਹਾ ਇੰਦਰੀ ਜਿੱਤ ਸਿੱਖ ਹੈ। ਬਾਬਾ ਬੁੱਢਾ ਸਾਹਿਬ ਨੂੰ ਇੰਦਰੀ ਜਿੱਤ ਕਹਿੰਦੇ ਸਨ, ਜਿਨ੍ਹੇ ਆਪਣੀਆਂ ਇੰਦਰੀਆਂ ਤੇ ਕਾਬੂ ਪਾਇਆ। ਬੀੜ ਸਾਹਿਬ ਚਾਹੋ ਬਾਬਾ ਬੁੱਢਾ ਸਾਹਿਬ ਨੂੰ ਕਹੋ ਕਿ ਗੁਰੂ ਨਾਨਕ ਦੇ ਪਿਆਰੇ ਸਿੱਖਾਂ ਤੂੰ ਕਰ ਅਰਦਾਸ, ਤੇਰੀ ਅਰਦਾਸ ਕਦੀ ਵਿਅਰਥ ਨਹੀਂ ਜਾਂਦੀ। ਮਾਤ ਗੰਗਾ ਜੀ ਗਏ ਨੇ ਗੁਰੂ ਕੇ ਸਿੱਖੋ, ਇੱਕ ਨਾਲ ਨੌਕਰਾਨੀ ਸੇਵਾਦਾਰ ਗਈ ਹੈ, ਆਪਣੇ ਹੱਥੀ ਪ੍ਰਸ਼ਾਦ ਪਾਣੀ ਤਿਆਰ ਕੀਤਾ, ਆਪਣੇ ਹੱਥੀ ਮਿੱਸੇ ਪ੍ਰਸ਼ਾਦੇ ਲੱਸੀ ਲੈ ਕੇ ਮਾਤਾ ਜੀ ਤੋਂ ਜਦੋਂ ਪਹੁੰਚੇ ਤੇ ਉਸ ਵੇਲੇ ਅਸੋਂ ਦਾ ਮਹੀਨਾ ਸੀ, ਝੋਨੇ ਦੇ ਖੇਤ ਲਹਿਲਹਾ ਰਹੇ ਸਨ। ਬਾਬਾ ਬੁੱਢਾ ਜੀ ਆਪਣੇ ਖੇਤਾਂ ਦੀ ਵੱਟ ਤੇ ਬੈਠੇ ਨੇ। ਭਾਵਾਂ ਇਤਿਹਾਸ ਇਹ ਵੀ ਕਹਿੰਦੇ ਨੇ ਕਿ ਪਹਿਲਾਂ ਗਏ ਤੇ ਸ਼ਬਦ ਸਨ ਕਿੱਧਰ ਪੈ ਗਈਆਂ ਭਾਜੜਾਂ ਗੁਰੂ ਕਿਆਂ, ਕਈਆਂ ਨੇ ਸ਼ਬਦ ਵਰਤੇ ਨੇ। ਪਰ ਜਿਹੜੀ ਘਟਨਾ ਮੈਂ ਆਪ ਨੂੰ ਸਾਂਝੀ ਕਰਨੀ ਚਾਹਨਾ ਉਹ ਹਕੀਕਤ ਵਿਚ ਇਹ ਵੇ ਕਿ ਮਾਤਾ ਗੰਗਾ ਜੀ ਗਏ, ਬਾਬਾ ਬੁੱਢਾ ਜੀ ਝੋਨੇ ਦੇ ਖੇਤ ਦੇ ਵੱਟ ਤੇ ਬੈਠੇ ਘਾਹ ਪੈ ਪੜਦੇ ਸਨ। ਅੱਜ ਅੰਦਰ ਇੱਕ ਤੜਪ ਸੀ, ਜਦੋਂ ਪੁੱਛਿਆ ਸੇਵਾਦਾਰ ਨੂੰ ਕਿ ਸਾਹਮਣੇ ਕੌਣ ਤੁਰੇ ਆਉਂਦੇ ਨੇ, ਤੇ ਸੇਵਾਦਾਰ ਨੇ ਕਿਹਾ ਬਾਬਾ ਜੀ ਮਾਤ ਗੰਗਾ ਜੀ ਆਏ ਨੇ। ਮਾਤਾ ਗੰਗਾ ਜੀ ਕੋਲ ਆਏ, ਸਿਰ ਤੇ ਦੇਖਿਆ ਲੱਸੀ ਵਾਲਾ ਭਾਂਡਾ ਹੈ ਮਿੱਟੀ ਦਾ, ਉੱਤੇ ਪ੍ਰਸ਼ਾਦੇ ਰੱਖੇ ਨੇ, ਵਿੱਚ ਅਚਾਰ ਤੇ ਗੰਢਾ ਮਿੱਸੀ ਰੋਟੀ ਲੈ ਕੇ ਆਏ। ਤੇ ਬਾਬਾ ਬੁੱਢਾ ਸਾਹਿਬ ਹੱਥ ਜੋੜ ਕੇ ਕਹਿੰਦੇ ਨੇ ਮਾਂ ਪੁੱਤਰ ਦੀ ਭੁੱਖ ਕੇਵਲ ਮਾਂ ਹੀ ਜਾਣਦੀ ਹੈ, ਦੂਜੇ ਨੂੰ ਕੀ ਪਤਾ ਕਿ ਪੁੱਤਰ ਦੇ ਅੰਦਰ ਕਿੰਨੀ ਕੁ ਭੁੱਖ ਹੈ। ਕਹਿੰਦੇ ਨੇ ਅੱਜ ਇੰਨੀ ਭੁੱਖ ਲੱਗੀ ਹੈ ਕਿ ਆਪਣੇ ਹੱਥਾਂ ਨਾਲ ਤਿਆਰ ਕੀਤਾ ਪ੍ਰਸ਼ਾਦ ਛਕਾ। ਜਦੋਂ ਮਾਤਾ ਗੰਗਾ ਜੀ ਨੇ ਦੇਖਿਆ ਕਿ ਗੁਰੂ ਨਾਨਕ ਦਾ ਆਦਿ ਸਿੱਖ, ਸਿੱਖੀ ਦਾ ਕੁਤਬੀ ਸਿਤਾਰਾ ਹੱਥ ਭਰੇ ਮਿੱਟੀ ਨਾਲ ਤੇ ਹੱਥ ਜੋੜ ਕੇ ਕਹਿੰਦਾ ਮਾਂ ਮੇਰੇ ਅੰਦਰ ਦੀ ਭੁੱਖ ਕੇਵਲ ਤੂੰ ਜਾਣਨੀ ਹੈ, ਤੇ ਜਦੋਂ ਪ੍ਰਸ਼ਾਦ ਛਕਾਇਆ ਨਾਲ ਕਹਿ ਦਿੱਤਾ ਬਾਬਾ ਜੀ ਹੁਣ ਕੰਨਾਂ ਵਿਚ ਆਵਾਜ਼ ਪੈਣ ਲੱਗ ਪਈ ਹੈ ਕਿ ਇਹਨਾਂ ਦੇ ਘਰ ਦਾ ਵਾਰਸ ਕੋਈ ਨਹੀਂ ਹੋਣਾ, ਇਹਨਾਂ ਦੇ ਘਰ ਨੂੰ ਸਾਂਭਣ ਵਾਲਾ ਕੋਈ ਨਹੀਂ। ਬਾਬਾ ਬੁੱਢਾ ਸਾਹਿਬ ਜ਼ਿਮੀਦਾਰਾਂ ਵਾਲੇ ਉਹ ਕਰਮ ਹੱਥ ਦੇ ਉੱਤੇ ਗੰਢਾ ਪਿਆਜ਼ ਰੱਖਿਆ, ਕਹਿਣ ਲੱਗੇ ਨਹੀਂ ਮਾਂ ਇੱਕੋ ਦਮ ਮੁੱਕੀ ਮਾਰ ਕੇ ਖੱਤ ਮਾਰ ਕੇ ਗੰਢੇ ਨੂੰ ਜਦੋਂ ਪੰਨ ਦਿੱਤਾ, ਕਹਿਣ ਲੱਗੇ ਕੌਣ ਕਹਿੰਦਾ ਵਾਰਸ ਇਸ ਘਰ ਦਾ ਨਹੀਂ ਆਉਣਾ, ਮਹਾਬਲੀ ਯੋਧਾ ਪ੍ਰਗਟੇਗਾ ਜਿਹੜਾ ਜ਼ਾਲਮਾਂ ਦੇ ਸਿਰ ਭੰਨ ਕੇ ਰੱਖ ਦੇਵੇ। ਅਰਜੁਨ ਦੇਵ ਸਾਹਿਬ ਦਾ ਪਿਆਰਾ ਸਿੱਖ ਉਸ ਵੇਲੇ ਮੈਂ ਇੱਥੇ ਇੱਕ ਬੇਨਤੀ ਕਰਨਾ ਸਿੱਖੋ, ਸਿੱਖ ਦੀ ਪਦਵੀ ਨੂੰ ਛੋਟੀ ਨਾ ਜਾਣਿਆ ਜੇ। ਸਿੱਖ ਦੀ ਪਦਵੀ ਇੰਨੀ ਉੱਚੀ ਜੇ, ਚੇਤੇ ਰੱਖੋ, ਸੋਕੇ ਦੀ ਮਾਰੀ ਕੋਈ ਫਸਲ ਪਾਣੀ ਨਾਲ ਪਰਤ ਕੇ ਫਿਰ ਖਰੀ ਹੋ ਸਕਦੀ ਏ, ਪਾਣੀ ਦੀ ਮਾਰੀ ਕੋਈ ਖੇਤੀ ਕਦੀ ਖਰੀ ਨਹੀਂ ਹੁੰਦੀ। ਗੁਰੂ ਦੇ ਧੱਕੇ ਹੋਏ ਨੂੰ ਤਾਂ ਸਿੱਖ ਰੱਖ ਲਏਗਾ, ਪਰ ਜਿਹਨੂੰ ਸਿੱਖ ਨੇ ਧੱਕ ਦਿੱਤਾ ਗੁਰੂ ਵੀ ਉਹਨੂੰ ਨੇੜੇ ਨਹੀਂ ਜੇ ਲੱਗਣ ਦਿੰਦਾ। ਗੁਰੂ ਸਮਰੱਥ ਹੈ। ਕਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਨ ਵਾਲਿਓ, ਕਿ ਤੁਹਾਨੂੰ ਯਕੀਨ ਹੋਣਾ ਚਾਹੀਦਾ ਇਹ ਕੋਈ ਆਮ ਸਾਡੇ ਵਰਗਾ ਗਾਲੜੀ ਨਹੀਂ, ਇਹ ਗੁਰੂ ਨਾਨਕ ਦੇ ਸੀਨੇ ਨਾਲ ਦੋ ਵਾਰੀ ਲੱਗਾ ਹੋਇਆ ਸਿੱਖ ਹੈ। ਬਾਬਾ ਬੁੱਢਾ ਜੀ ਨੇ ਕਿਹਾ, ਮਾਂ ਬਲੀ ਜੋਧਾ ਪ੍ਰਗਟ ਹੋਵੇਗਾ। ਅਰਦਾਸ ਕੀਤੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿਚ, ਅਸਮਾਨ ਤੇ ਬਿਜਲੀ ਚਮਕੀ ਤੇ ਭਰੋਸਾ ਕਰਿਓ, ਅੱਜ ਵੀ ਲੋਕਾਂ ਨੂੰ ਉਸ ਬਾਬੇ ਦੇ ਦਰ ਤੋਂ ਦਾਤਾਂ ਮਿਲਦੀਆਂ ਨੇ। ਅੱਜ ਵੀ ਬੀੜ ਸਾਹਿਬ ਸੰਗਤ ਜਾਂਦੀ ਏ, ਝੋਲੀਆਂ ਭਰ ਕੇ ਲੋਕ ਆਉਂਦੇ ਨੇ। ਕਦੀ ਬੀੜ ਸਾਹਿਬ ਜਾ ਕੇ ਬੈਠੇ, ਕਦੀ ਦੇਖੇ ਬੈਠ ਕੇ? ਅਸੀਂ ਜਾਣੇ ਆ, ਸਾਡੇ ਜਾਣ ਦਾ ਤਰੀਕਾ ਵੀ ਵੱਖਰਾ। ਗਏ ਆ ਧਰਮ ਸਥਾਨ ਤੇ ਜਾਣੇ ਆ, ਪਰਿਕਰਮਾ ਕੀਤੀ, ਦੇਗ ਛਕੀ, ਸੇਵਾਦਾਰਾਂ ਵੱਲ ਵੇਖਿਆ, ਲੋਕਾਂ ਦੇ ਕੱਪੜਿਆਂ ਵੱਲ ਦੇਖਿਆ। ਮੈਂ ਕਹਿੰਦਾ ਬੀੜ ਸਾਹਿਬ ਜਾਓ, ਮੱਥਾ ਟੇਕ ਕੇ ਨੇਤਰ ਬੰਦ ਕਰਕੇ ਬਹਿ ਜਾਓ ਤੇ ਇੰਜ ਪ੍ਰਤੀਤ ਕਰੋ ਬਾਬਾ ਬੁੱਢਾ ਹੁਣ ਵੀ ਖੇਤਾਂ ਵਿੱਚੋਂ ਬਾਹਰ ਨਿਕਲਿਆ। ਇਉਂ ਦੇਖੋਗੇ ਸੱਚ ਜਾਣਿਓ। ਕਈ ਵਾਰੀ ਇੰਜ ਪ੍ਰਤੀਤ ਹੁੰਦਾ ਉੱਥੇ ਗਿਆ ਕਿ ਬਾਬਾ ਬੁੱਢਾ ਸਾਹਿਬ ਤੁਸੀਂ ਇੱਥੇ ਹੋ, ਸਾਡੀ ਸੁਰਤੀ ਕੋਈ ਨੀ ਤੈਨੂੰ ਦੇਖਣ ਵਾਲੀ। ਅੱਜ ਵੀ ਸੰਸਾਰ ਦੇ ਲੋਕ ਉਸ ਬਾਬੇ ਦੇ ਦਰ ਤੇ ਜਾ ਕੇ ਝੁਕਦੇ ਨੇ, ਪਰ ਮੇਰੀ ਬੇਨਤੀ ਏ ਅਭਿਆਸੀ ਸੱਜਣੋ, ਕਦੀ ਸੁਰਤ ਟਿਕਾ ਕੇ ਬਾਬੇ ਬੁੱਢੇ ਦੇ ਬੂਹੇ ਤੇ ਬੈਠ ਕੇ ਦੇਖਿਓ ਤੇ ਅਰਦਾਸ ਇੱਕ ਕਰਿਓ, ਬਾਬਾ ਆਪਣੇ ਵਰਗਾ ਸਿੱਧਕ ਸਾਨੂੰ ਦੇ ਦੇ, ਆਪਣੇ ਵਰਗੀ ਸਿੱਖੀ ਕਮਾਨ ਦੀ ਦਾਤ ਦੇ ਦੇ। ਮਾਤ ਗੰਗਾ ਜੀ ਚਾਈ ਚਾਈ ਘਰ ਆਏ। ਗੁਰੂ ਅਰਜੁਨ ਸਾਹਿਬ ਨੇ ਪੁੱਛਿਆ, ਗੰਗਾ ਅੱਜ ਉਸ ਇੰਦਰੀ ਜਿੱਤ ਸਿੱਖ ਦੇ ਬਚਨ ਕੀ ਸਨ? ਕਹਿਣ ਲੱਗੇ, ਉਸ ਸੰਤ ਨੇ ਬਚਨ ਕਹੇ ਨੇ, ਮਹਾਂਪੁਰਸ਼ ਨੇ, ਮਾਂ ਬਲੀ ਜੋਧਾ ਪਰ ਪ੍ਰਗਟ ਹੋਵੇਗਾ, ਹਜ਼ਾਲਮਾਂ ਦੇ ਜ਼ੁਲਮ ਕਰਨ ਵਾਲਿਆਂ ਦੇ ਸਿਰ ਭੰਨੇਗਾ। ਉਸ ਵੇਲੇ ਸੁਲੀ ਖਾਂ ਚੜ ਕੇ ਆਇਆ। ਧਿਆਨ ਦਿਆਂ ਜੇ, ਗੁਰੂ ਅਰਜੁਨ ਦੇਵ ਅੰਮ੍ਰਿਤ ਸਾਹਿਬ ਦੀ ਧਰਤੀ ਤੋਂ ਵਡਾਲੀ ਚਲੇ ਗਏ, ਜਿਹਨੂੰ ਅਸੀਂ ਗੁਰੂ ਕੀ ਵਡਾਲੀ ਕਹਿੰਦੇ ਹਾਂ। ਮਾਲਕ ਨੇ ਮਿਹਰ ਕੀਤੀ, ਮਾਤਾ ਗੰਗਾ ਦੀ ਕੁੱਖ ਵਿੱਚੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਮਦ ਹੋਈ। ਉਸ ਸਿੱਖ ਦੀ ਸਿੱਖੀ ਨੂੰ ਦੇਖਿਓ। ਗੁਰੂ ਅਰਜੁਨ ਦੇਵ ਜੀ ਨੇ ਸੁਨੇਹਾ ਭੇਜਿਆ ਕਿ ਬਾਬਾ ਬੁੱਢਾ ਸਾਹਿਬ ਜੀ ਨੂੰ ਬੀੜ ਸਾਹਿਬ ਤੋਂ ਬੁਲਾ ਕੇ ਲਿਆਓ। ਸਿੱਖ ਗਏ, ਬਾਬਾ ਜੀ ਗੁਰੂ ਅਰਜੁਨ ਸਾਹਿਬ ਦੇ ਘਰ ਸਾਈ ਨੇ ਪੁੱਤਰ ਦੀ ਦਾਤ ਦਿੱਤੀ, ਅੱਜ ਬਾਬਾ ਬੁੱਢਾ ਆਪਣੇ ਗੁਰੂ ਦੇ ਚਰਨਾਂ ਵਿੱਚ ਝੁਕਣ ਵਾਸਤੇ ਬੀੜ ਸਾਹਿਬ ਤੋਂ ਆਏ ਨੇ। ਜਦੋਂ ਅੰਦਰ ਪ੍ਰਵੇਸ਼ ਕੀਤਾ ਤੇ ਧੰਨ ਗੁਰੂ ਅਰਜੁਨ ਦੇਵ ਜੀ ਨੇ ਆਪਣੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਨੂੰ ਹੱਥਾਂ ਵਿੱਚ ਲਿਆ ਤੇ ਬਾਬੇ ਬੁੱਢੇ ਦੀ ਝੋਲੀ ਵਿੱਚ ਪਾ ਦਿੱਤਾ। ਵੇਖ ਕੇ ਨਾਲ ਕਹਿ ਦਿੱਤਾ, ਬਾਬਾ ਜੀ ਅਰਦਾਸ ਵੀ ਤੁਹਾਡੀ ਸੀ ਤੇ ਨਾਮ ਵੀ ਤੁਸਾਂ ਹੀ ਰੱਖਣਾ ਹੈ। ਮੈਂ ਬੇਨਤੀ ਕਰਨੀ, ਦੇਖੋ ਉਹ ਬਾਬਾ ਜਿਹੜਾ ਅੱਜ ਪੁੱਤਰ ਗੁਰੂ ਅਰਜੁਨ ਦੇਵ ਜੀ ਦੇ ਨੂੰ ਝੋਲੀ ਵਿੱਚ ਲੈ ਕੇ ਨਾਂ ਰੱਖਦਾ ਤੇ ਜਿੱਦਨ ਆਪ ਤੁਰਨ ਲੱਗਦਾ ਇਸੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਕਹਿੰਦਾ, ਮੇਰੇ ਸਤਿਗੁਰੂ ਮੈਨੂੰ ਬਖਸ਼ ਲੈ। ਕਿੰਨੀ ਕੁ ਅੰਦਰ ਦੀ ਮੈਂ ਮਰੀ ਹੋਵੇਗੀ ਉਸ ਮਰਜੀਵੜੇ ਸਿੱਖ ਦੀ? ਝੋਲੀ ਵਿੱਚ ਪਕੜਿਆ, ਕਦੀ ਸੁਰਤ ਨਾਲ ਦੇਖੋ, ਕਰੋ ਦਰਸ਼ਨ। ਝੋਲੀ ਵਿੱਚ ਪਕੜਿਆ ਬਾਬੇ ਬੁੱਢੇ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਲਿਆ ਤੇ ਨਾਲ ਕਹਿਣ ਲੱਗੇ, ਕਿਹਦਾ ਨਾਮ ਤੁਸੀਂ ਰੱਖੋਗੇ ਬਾਬਾ ਜੀ? ਸੀਸ ਨੂੰ ਦੇਖ ਕੇ, ਮਸਤਕ ਨੂੰ ਦੇਖ ਕੇ ਕਹਿਣ ਲੱਗੇ, ਇਹ ਮੇਰਾ ਹਰਗੋਬਿੰਦ ਹੈ, ਇਹ ਮੇਰਾ ਖਰੀਖ ਹੈ, ਇਹ ਮੇਰਾ ਹਰਗੋਬਿੰਦ ਹੈ। ਨਾਮ ਰੱਖਿਆ, ਸੰਗਤ ਨੇ ਵਧਾਈ ਦਿੱਤੀ। ਬਾਬਾ ਬੁੱਢਾ ਸਾਹਿਬ ਪਰਦ ਕੇ ਬੀੜ ਸਾਹਿਬ ਚਲੇ ਗਏ। ਸਮੇਂ ਨੇ ਕਰਵਟ ਲਈ, ਗੁਰੂ ਹਰਗੋਬਿੰਦ ਸਾਹਿਬ ਜੀ ਥੋੜੇ ਜਿਹੇ ਵੱਡੇ ਹੋਏ। ਇਧਰ ਗੁਰੂ ਹਰਗੋਬਿੰਦ ਸਾਹਿਬ ਜੀ ਬਾਲ ਉਮ ਵਰੇਸ਼ ਵਿੱਚ ਵੱਧ ਰਹੇ ਨੇ ਤੇ ਬਾਬਾ ਮਹਾਦੇਵ ਜੀ, ਗੁਰੂ ਅਰਜੁਨ ਦੇਵ ਅੱਜ ਆ ਇਕੱਠੇ ਹੋਏ। ਗੁਰੂ ਅਰਜੁਨ ਦੇਵ ਜੀ ਪੁੱਛਦੇ ਨੇ ਬਾਬਾ ਮਹਾਦੇਵ ਜੀ ਕਿ ਬਾਲਕ ਹਰਗੋਬਿੰਦ ਦੀ ਤਾਲੀਮ ਦਾ ਪ੍ਰਬੰਧ ਕੀ ਕੀਤਾ ਜਾਏ, ਇਹਨਾਂ ਨੂੰ ਤਾਲੀਮ ਕੌਣ ਦੇਗਾ? ਬਾਬਾ ਮਹਾਦੇਵ ਕਹਿੰਦੇ ਨੇ, ਬਾਬੇ ਬੁੱਢੇ ਤੋਂ ਵੱਡਾ ਕੋਈ ਵਿਦਵਾਨ ਨਹੀਂ, ਬਾਬੇ ਬੁੱਢੇ ਤੋਂ ਵੱਡਾ ਕੋਈ ਵੀ ਅੰਦਰ ਦੀ ਸੁਰਤੀ ਵਾਲਾ ਸਿੱਖ ਨਹੀਂ। ਗੁਰੂ ਅਰਜੁਨ ਦੇਵ ਜੀ ਨੇ ਬਾਬਾ ਬੁੱਢਾ ਸਾਹਿਬ ਨੂੰ ਬੁਲਾਇਆ, ਗੁਰੂ ਹਰਗੋਬਿੰਦ ਸਾਹਿਬ ਨੂੰ ਸਾਹਮਣੇ ਖੜਿਆ ਕਰਕੇ ਕਹਿਣ ਲੱਗੇ, ਬਾਬਾ ਜੀ ਮੇਰੇ ਪੁੱਤਰ ਨੂੰ ਤੁਸੀਂ ਵਿਦਿਆ ਪੜਾਓਗੇ? ਬਾਬਾ ਜੀ ਨੇ ਖੱਤ ਜੋੜ ਲਿਆ, ਸੱਚੇ ਪਾਤਸ਼ਾਹ ਜ਼ਿਮੀਦਾਰਾਂ ਕਰਨ ਵਾਲਾ ਵਾਂ, ਮਈਆਂ ਚਾਰਨਾ ਵਾਂ, ਖੇਤ ਵਾਹਨਾ ਵਾਂ, ਫਸਲ ਬੀਜਣਾ ਵਾਂ, ਮੈਨੂੰ ਖੇਤੀ ਆਉਂਦੀ ਏ। ਕਿਸੇ ਪੜ੍ਹੇ ਲਿਖੇ ਸੱਜਣ ਕੋਲ ਬਿਠਾਓ, ਮੈਨੂੰ ਅਨਪੜ੍ਹ ਨੂੰ ਕੀ ਪਤਾ ਕਿ ਕਿਹੜੀ ਤਲੀਮ ਦੇਣੀ ਏ। ਪ੍ਰਿੰਸੀਪਲ ਗੰਗਾ ਸਿੰਘ ਹੋਣਾ ਨੇ ਇੱਥੇ ਇੱਕ ਸ਼ਬਦ ਲਿਖਿਆ, ਕਹਿਣ ਲੱਗੇ ਗੁਰੂ ਅਰਜੁਨ ਦੇ ਬਾਬਾ ਜੀ, ਮੇਰੇ ਪੁੱਤਰ ਨੂੰ ਉਹ ਪੜ੍ਹਾਈ, ਉਹ ਸਬਕ ਪੜ੍ਹਾ ਦਿਓ ਜਿਹੜਾ ਸਬਕ ਤੁਹਾਡੇ ਤੋਂ ਸੁਣ ਕੇ ਗੁਰੂ ਨਾਨਕ ਨੇ ਤੁਹਾਨੂੰ ਬੱਚੇ ਤੋਂ ਬੁੱਢਾ ਬਣਾ ਦਿੱਤਾ, ਬਸ ਉਹ ਪੜ੍ਹਾਈ ਮੇਰੇ ਪੁੱਤਰ ਨੂੰ ਕਰਾ ਦਿਓ। ਬਚਪਨ ਵਿੱਚ ਬੁੱਢੇ ਕਿਵੇਂ ਹੋਈਦਾ, ਬਜ਼ੁਰਗੀ ਕਿਵੇਂ ਲਈ ਦਿਖਾ, ਮੇਰੇ ਪੁੱਤਰ ਨੂੰ ਪੜ੍ਹਾਓ। ਗੁਰੂ ਹਰਗੋਬਿੰਦ ਸਾਹਿਬ ਨੂੰ ਬਾਬਾ ਜੀ ਨੇ ਨਾਲ ਲਿਆ, ਪਹਿਲਾਂ ਊੜਾ ਬਾਬਾ ਬੁੱਢਾ ਸਾਹਿਬ ਨੇ ਪਾਇਆ ਸੀ, ਇੱਕ ਓੰਕਾਰ ਬਾਬਾ ਬੁੱਢਾ ਜੀ ਨੇ ਕਿਹਾ, ਤੇ ਪਿੱਛੇ ਗੁਰੂ ਹਰਗੋਬਿੰਦ ਸਾਹਿਬ ਤੋਤਲੀ ਜ਼ਬਾਨ ਵਿੱਚ ਬੋਲੇ, ਬਾਬਾ ਬੁੱਢਾ ਜੀ ਨੇ ਬੋਲਿਆ, ਇੱਕ ਓੰਕਾਰ ਤੇ ਮੀਰੀ ਪੀਰੀ ਦੇ ਦਾਤੇ ਜਿਸ ਨੇ ਬੰਨੇ, ਉਹਨੇ ਆਪਣੇ ਉਸਤਾਦ ਦੇ ਪਿੱਛੇ ਬੋਲਿਆ ਇੱਕ ਓੰਕਾਰ। ਬਾਬਾ ਬੁੱਢਾ ਜੀ ਨੇ ਤਲੀਮ ਦਿੱਤੀ। ਮੈਂ ਤਾਂ ਇੱਥੋਂ ਤੱਕ ਵੀ ਇੱਕ ਸੱਜਣ ਨੂੰ ਪੜਿਆ ਕਿ ਬਾਬੇ ਬੁੱਢੇ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ 65 ਵਿਦਿਆ ਦਾ ਗਿਆਨ ਦਿੱਤਾ ਸੀ, ਪਰ ਉਹ ਕਿਹੜੀਆਂ 65 ਵਿਦਿਆ ਸਨ ਉਹਦਾ ਉਹਨੇ ਖੁਲਾਸਾ ਨਹੀਂ ਕੀਤਾ। 65 ਵਿਦਿਆ ਵਿੱਚ ਨਕਸ਼ਤਰ ਵਿਦਿਆ ਵੀ ਸੀ, ਤੈਰਾਕੀ ਵੀ ਸੀ, ਘੋੜ ਸਵਾਰੀ ਸੀ। ਉਹਦੇ ਵਿੱਚ ਕੋਈ ਵਿਦਿਆ ਐਸੀ ਨਹੀਂ ਸੀ ਉਸ ਵੇਲੇ ਦੀ ਜਿਹੜੀ ਬਾਬੇ ਬੁੱਢੇ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਨਹੀਂ ਦਿੱਤੀ। ਆ ਗਿਆ ਸਮਾਂ, ਧੰਨ ਗੁਰੂ ਅਰਜੁਨ ਦੇਵ ਜੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖਾਣ ਲੱਗੇ ਨੇ। ਹੁਣ ਦੇਖੋ ਸਿੱਖ ਵਿੱਚ ਕਿਵੇਂ ਗੁਰੂ ਪ੍ਰਗਟ ਹੁੰਦਾ। ਜਿਸ ਹਰਿਮੰਦਰ ਸਾਹਿਬ ਵਿੱਚ ਬੈਠ ਕੇ ਗੁਰੂ ਅਰਜੁਨ ਦੇਵ ਸਿੱਖ ਸੰਗਤ ਨੂੰ ਗੁਰਮਤ ਦਾ ਉਪਦੇਸ਼ ਦ੍ਰਿੜ ਕਰਾਉਂਦੇ ਨੇ। ਅੱਜ ਕਿਹਾ ਬਾਬਾ ਜੀ ਕਿ ਤੁਸੀਂ ਬੀੜ ਸਾਹਿਬ ਤੋਂ ਹਰਿਮੰਦਰ ਸਾਹਿਬ ਆ ਜਾਓ, ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਥਾਂ ਗੁਰਬਾਣੀ ਇਕੱਤਰ ਕਰਕੇ ਗ੍ਰੰਥ ਤਿਆਰ ਕਰਨਾ ਹੈ। ਤੇ ਮਹਾਰਾਜ ਮੈਂ ਹਰਿਮੰਦਰ ਵਿੱਚ ਕੀ ਕਰਾਂਗਾ। ਕਹਿਣ ਲੱਗੇ ਸਾਡੀ ਥਾਂ ਸਿੱਖ ਸੰਗਤ ਨੂੰ ਆਤਮਕ ਉਪਦੇਸ਼ ਤੁਸੀਂ ਦਿਓਗੇ। ਰਾਤ ਦਾ ਦ੍ਰਿਸ਼ ਦੇਖੋ, ਪਤਾ ਨਹੀਂ ਇਸ ਸਿੱਖ ਤੇ ਕਿੰਨੀਆਂ ਕੁ ਰਹਿਮਤਾਂ ਦੀ ਸ਼ਹਿਬਰ ਲੱਗਣ ਲੱਗੀ ਹੈ। ਧੰਨ ਗੁਰੂ ਅਰਜੁਨ ਸਾਹਿਬ ਨੇ ਕਿਹਾ, ਬਾਬਾ ਜੀ ਕਿ ਤੁਸੀਂ ਸ਼ਾਮ ਨੂੰ ਅੱਜ ਰਾਮਸਰ ਦੇ ਕਿਨਾਰੇ ਆ ਜਾਣੇ। ਬਾਬਾ ਬੁੱਢਾ ਸਾਹਿਬ ਹੁਕਮ ਮੰਨ ਕੇ ਰਾਮਸਰ ਦੇ ਕਿਨਾਰੇ ਆ ਪਹੁੰਚੇ ਨੇ। ਸ਼ਾਮ ਦੇ ਵੇਲੇ ਦੀਵਾਨ ਰਾਮਸਰ ਸਜੇ ਨੇ ਤੇ ਧੰਨ ਗੁਰੂ ਅਰਜੁਨ ਸਾਹਿਬ ਨੇ ਕੋਲ ਬੁਲਾ ਕੇ ਪੁੱਛਿਆ, ਬਾਬਾ ਜੀ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਿੱਥੇ ਕਰਾਂਗੇ। ਦੇਖੋ ਸਲਾਹ ਇੱਥੇ ਵੀ ਲਈ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਿੱਥੇ ਕਰਾਂਗੇ, ਤੇ ਬਾਬਾ ਬੁੱਢਾ ਜੀ ਦੀ ਰਸਨਾ ਵਿੱਚੋਂ ਬਚਨ ਸਨ ਕਿ ਸ੍ਰੀ ਗੁਰੂ ਗ੍ਰੰਥ ਲਾਇਕ ਦਰਬਾਰਾ ਔਰ ਸਥਾਨ ਨਾ ਕੋ ਮੁਰਾਰਾ। ਹੇ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੇਵਲ ਦਰਬਾਰ ਸਾਹਿਬ ਵਿੱਚ ਹਰਿਮੰਦਰ ਵਿੱਚ ਹੋ ਸਕਦਾ ਹੈ, ਹੋਰ ਕੋਈ ਥਾਂ ਨਹੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਲਈ। ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਹੋਈ। ਸਵੇਰੇ ਅੰਮ੍ਰਿਤ ਵੇਲੇ ਸੰਗਤ ਨੇ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ। ਉੱਥੇ ਕਵੀ ਸੰਤੋਖ ਸਿੰਘ ਲਿਖਦੇ ਨੇ, ਸਾਰੇ ਸਿੱਖ ਰਾਤ ਨੂੰ ਜ਼ਮੀਨ ਤੇ ਪੈ ਗਏ ਨੇ, ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬੀੜ ਸੀ ਜਿਹੜੀ ਪਲੰਘ ਦੇ ਉੱਤੇ ਸੀ, ਇੱਥੋਂ ਤੱਕ ਕਿ ਗੁਰੂ ਅਰਜੁਨ ਦੇਵ ਜੀ ਆਪ ਵੀ ਜ਼ਮੀਨ ਤੇ ਪਏ। ਉੱਥੇ ਇਤਿਹਾਸ ਨੇ ਸ਼ਬਦ ਸਾਂਭੇ ਨੇ ਕਿ ਭੂਮ ਸੈਨ ਸਭ ਤਾਹਾਂ ਬਿਰਾਜੇ, ਸ੍ਰੀ ਗੁਰੂ ਗ੍ਰੰਥ ਮੰਜੀ ਪਰ ਰਾਜੇ। ਹੁਣ ਗੁਰੂ ਅਰਜੁਨ ਦੇਵ ਜਦੋਂ ਸਾਰੇ ਸਿੱਖ ਵਿਸ਼ਰਾਮ ਵੀ ਚਲੇ ਗਏ, ਕਹਿੰਦੇ ਨੇ ਉਹਨਾਂ ਦੇ ਸੁੱਤਿਆਂ ਗੁਰੂ ਅਰਜੁਨ ਦੇਵ ਉੱਠੇ ਨੇ। ਉੱਠ ਕੇ ਇੱਕ ਹੀ ਮਨ ਦੇ ਵਿੱਚ ਖਿਆਲ ਸੀ ਕਿ ਬਾਣੀ ਗੁਰੂ ਸਾਹਿਬਾਨ ਦੀ ਜੋਤ ਨੇ ਉਚਾਰਨ ਕੀਤੀ, ਭਗਤਾਂ ਦੀ ਰਸਨਾ ਤੇ ਧੁਰ ਕੀ ਬਾਣੀ ਦਾ ਵਾਸਾ ਹੋਇਆ, ਲਿਖੀ ਭਾਈ ਗੁਰਦਾਸ ਨੇ ਤੇ ਮੇਰੇ ਦਾਤਿਆ, ਜੇ ਗੁਰੂ ਕੁੱਲ ਵਿੱਚੋਂ ਕੋਈ ਗ੍ਰੰਥੀ ਬਣਾਵਾਂ ਤੇ ਕੱਲ ਨੂੰ ਇਹੀ ਨਾ ਮਾਣ ਕਰਕੇ ਕਹਿਣ ਲੱਗ ਪੈਣ ਸਾਡੇ ਦਾਦੇ ਦੀ ਬਾਣੀ ਵਿੱਚ ਹੈ। ਧੰਨ ਗੁਰੂ ਅਰਜੁਨ ਦੇਵ ਜੀ ਬਾਬੇ ਬੁੱਢੇ ਦੇ ਕੋਲ ਆਏ। ਬਾਬਾ ਬੁੱਢਾ ਸਾਹਿਬ ਜ਼ਮੀਨ ਤੇ ਨੇ, ਚਿਹਰੇ ਤੇ ਨੂਰ ਦਗ ਦਗ ਕਰਕੇ ਪ੍ਰਭਾਵਿਤ ਪਿਆ ਕਰਦਾ, ਦੁੱਧ ਵਰਗਾ ਕਿਹਾ, ਖੇ ਮੇਰੇ ਬਾਬਾ ਨਾਨਕਾ, ਤੇਰਾ ਆਦ ਸਿੱਖ ਮਿਲ ਗਿਆ ਹੈ, ਤੇਰੇ ਧੰਨਵਾਦ ਤੇਰਾ ਸ਼ੁਕਰਾਨਾ। ਸਵੇਰੇ ਇਸ ਗ੍ਰੰਥ ਦਾ ਗ੍ਰੰਥੀ ਸਾਹਿਬ ਇਹਨੂੰ ਨਿਯੁਕਤ ਕਰਾਂਗਾ ਜਿਨੇ ਕਈ ਦਹਾਕਿਆਂ ਤੋਂ ਬਾਣੀ ਗਾਈ, ਬਾਣੀ ਪੜ੍ਹੀ ਤੇ ਜਿਹਦੇ ਰੋਮ ਰੋ ਵਿੱਚ ਬਾਣੀ ਰਚੀ, ਤੇਰਾ ਧੰਨਵਾਦ ਜਿਨੇ ਬਾਣੀ ਨੂੰ ਖੱਡਾਂ ਨਾਲ ਕਮਾ ਕੇ ਦੇਖਿਆ ਹੈ। ਇੱਥੇ ਇਤਿਹਾਸ ਨੇ ਕੋਈ ਸ਼ਬਦ ਲਿਖੇ ਨੇ, ਉਹ ਮੈਂ ਜ਼ਰੂਰ ਕੋਟ ਕਰਨੇ ਚਾਹੁੰਦਾ। ਚਰਨਾਂ ਵਿੱਚ ਖਲੋ ਕੇ ਰਾਤ ਨੂੰ ਆਪਣੇ ਆਪ ਬੋਲ ਕੇ ਕਿਹਾ ਕਿ ਚਾਰ ਗੁਰੂ ਕੀ ਸੇਵਾ ਕਰੀ ਆਪਣੇ ਤੋਂ ਬਿਨਾ। ਚਾਰ ਗੁਰਾਂ ਦਾ ਤੂੰ ਸੇਵਾਦਾਰ ਹੈ, ਸੁੱਤੇ ਨੂੰ ਕਹੀ ਜਾਂਦੇ ਨੇ। ਚਾਰ ਗੁਰੂ ਕੀ ਸੇਵਾ ਕਰੀ ਪਾਇਓ ਪਰਮ ਨਿਧਾਨ, ਸੇਵਕ ਕੀ ਇਹ ਵਤ ਹੈ ਸ਼੍ਰੀ ਮੁਖ ਕੀ ਉਹ ਬਖਾਨ। ਇਹ ਗੱਦੀ ਸੇਵਾਦਾਰਾਂ ਦੀ ਹੈ। ਸਵੇਰੇ ਦਿਨ ਚੜਿਆ, ਬਾਬਾ ਬੁੱਢਾ ਸਾਹਿਬ ਇਸ਼ਨਾਨ ਕੀਤਾ, ਸਿੱਖ ਸੰਗਤ ਨੇ ਇਸ਼ਨਾਨ ਕੀਤਾ ਤੇ ਬਾਬਾ ਜੀ ਅਕਸਰ ਜਦੋਂ ਬਹਿੰਦੇ ਸਨ ਸੰਗਤ ਵਿੱਚ ਪਿੱਛੇ ਜਾ ਕੇ ਬਹਿ ਜਾਣਾ, ਨਿਮਾਣਾਪਣ ਸੀ ਨਾ। ਮੈਂ ਕਹਿੰਦਾ ਪਿੱਛੇ ਨਹੀਂ ਸਨ ਬਹਿੰਦੇ, ਅਸਲ ਵਿੱਚ ਗੁਰੂ ਨਾਨਕ ਦੇ ਘਰ ਦੇ ਚੋਬਦਾਰ ਸਨ। ਇਸ ਘਰ ਵਿੱਚ ਕੋਈ ਮਨ ਮਤ ਨਾ ਪ੍ਰਚਾਰ ਜਾਏ, ਇਸ ਘਰ ਵਿੱਚ ਮੇਰੇ ਗੁਰੂ ਦੀ ਮਰਿਆਦਾ ਨੂੰ ਕੋਈ ਸੱਟ ਨਾ ਮਾਰ ਜਾਏ। ਬੂਹੇ ਵਿੱਚ ਖਲੋਤਾ ਬਾਬਾ ਬੁੱਢਾ, ਕਿਤੇ ਬੂਹੇ ਵਿੱਚ ਬੈਠਾ ਬਾਬਾ ਬੁੱਢਾ, ਕਿਤੇ ਰਾਤ ਨੂੰ ਗੁਰੂ ਦੇ ਦਰਵਾਜ਼ੇ ਸਾਹਮਣੇ ਲੰਮਾ ਪਿਆ ਬਾਬਾ ਬੁੱਢਾ। ਅੱਜ ਇਸ਼ਨਾਨ ਕਰਕੇ ਜਦੋਂ ਬਸਤਰ ਪਾ ਕੇ ਬਾਬਾ ਜੀ ਆਏ, ਹਜ਼ੂਰ ਨੇ ਆਵਾਜ਼ ਦਿੱਤੀ ਬਾਬਾ ਜੀ ਕਿ ਅੱਜ ਪਿੱਛੇ ਨਹੀਂ, ਸੱਚੇ ਪਾਤਸ਼ਾਹ ਤੇਰੇ ਪਿੱਛੇ ਤੁਰ ਕੇ ਆਨੰਦ ਖੈ। ਕਹਿਣ ਲੱਗੇ ਨਹੀਂ ਕਿ ਅੱਜ ਤੁਸੀਂ ਅੱਗੇ ਚੱਲੋਗੇ, ਅਸੀਂ ਤੁਹਾਡੇ ਪਿੱਛੇ ਤੁਰਾਂਗੇ। ਸੱਚੇ ਪਾਤਸ਼ਾਹ ਮੈਂ ਅੱਗੇ ਨਹੀਂ। ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਤੁਹਾਡੇ ਸੀਸ ਤੇ ਹੋਏਗਾ, ਅਸੀਂ ਚਵਰ ਕਰਾਂਗੇ। ਮੈਂ ਕਹਿੰਦਾ ਸਿੱਖੋ ਧਰੋ ਬਾਬੇ ਬੁੱਢੇ ਦਾ ਧਿਆਨ, ਜਿਹਨੂੰ ਸਭ ਤੋਂ ਪਹਿਲਾਂ ਮੱਥਾ ਟੇਕਣ ਦੇ ਭਾਗ ਮਿਲਦੇ ਸਨ, ਸੁਭਾਗ ਮਿਲਦਾ ਸੀ। ਜਦੋਂ ਗੁਰੂ ਜੋਤ ਪ੍ਰਵੇਸ਼ ਕਰਦੀ ਸੀ ਪਹਿਲਾਂ ਮੱਥਾ ਵੀ ਉਹ ਟੇਕਦਾ ਸੀ, ਤੇ ਜਿੱਦਣ ਸ਼ਬਦ ਰੂਪ ਵਿੱਚ ਗੁਰੂ ਆਇਆ ਸਭ ਤੋਂ ਪਹਿਲਾਂ ਰੱਖਿਆ ਵੀ ਉਹਦੇ ਸੀਸ ਤੇ ਗਿਆ। ਬਾਬਾ ਬੁੱਢਾ ਸਾਹਿਬ ਨੇ ਆਪਣੇ ਸੀਸ ਤੇ ਗੁਰੂ ਗ੍ਰੰਥ ਸਾਹਿਬ ਰੱਖੇ। ਤਨ ਗੁਰੂ ਅਰਜੁਨ ਦੇਵ ਚੌਰ ਕਰਦੇ ਚੱਲੇ ਨੇ। ਇੱਥੇ ਵਿਦਵਾਨ ਕਹਿੰਦੇ ਨੇ ਸਾਹਿਬ ਬੁੱਢਾ ਆਗੇ ਕੀਨਾ ਤੇ ਪਾਛੇ ਸਤਿਗੁਰ ਸੁਖ ਲੀਨਾ, ਪਿੱਛੇ ਪਿੱਛੇ ਤੁਰੀ ਗਏ। ਹਰਿਮੰਦਰ ਸਾਹਿਬ ਆ ਗਿਆ। ਬਾਬਾ ਬੁੱਢਾ ਸਾਹਿਬ ਜੀ ਚਿੱਤ ਵਿੱਚ ਇਹ ਆਇਆ ਕਿ ਗੁਰੂ ਅਰਜੁਨ ਦੇਵ ਹੋ ਸਕਦਾ ਤਾਬਿਆ ਬੈਠਣਗੇ, ਗੁਰੂ ਸਾਹਿਬ ਦੇ ਸਵਰੂਪ ਨੂੰ ਰੱਖ ਕੇ ਪਿੱਛੇ ਹੋਏ। ਹਜ਼ੂਰ ਨੇ ਬਾਂਹ ਪਕੜ ਕੇ ਹੱਥ ਵਿੱਚ ਚੌਰ ਪਕੜਾਇਆ। ਅੱਜ ਵੀ ਮਰਿਆਦਾ ਗੁਰੂ ਕੇ ਗ੍ਰੰਥੀ ਸਾਹਿਬ ਦੀ, ਹਰਿਮੰਦਰ ਸਾਹਿਬ ਜਿਤਨਾ ਮਰਜ਼ੀ ਵੱਡੀ ਪਦਵੀ ਦਾ ਮਾਲਕ ਹੋਵੇ, ਇੱਥੋਂ ਤੱਕ ਕਿ ਭਾਵੇਂ ਉਹ ਇਸ ਕੌਮ ਦਾ ਵੱਡੇ ਤੋਂ ਵੱਡਾ ਜਥਾਦਾਰ ਹੋਵੇ, ਪੰਜ ਗ੍ਰੰਥੀ ਤੇ ਚੌਰ ਬਰਦਾਰ ਤੋਂ ਬਿਨਾਂ ਕਿਸੇ ਨੂੰ ਹੱਕ ਨਹੀਂ ਉਹ ਚੌਰ ਨੂੰ ਹੱਥ ਲਾ ਸਕੇ। ਹਰਿਮੰਦਰ ਦੀ ਮਰਿਆਦਾ ਹੈ। ਸਤਿਗੁਰੂ ਨੇ ਆਪਣੇ ਹੱਥਾਂ ਨਾਲ ਚੌਰ ਪਕੜਾ ਕੇ 98 ਸਾਲ ਦੇ ਬਿਰਧ ਬਾਬੇ ਨੂੰ ਕਿਹਾ ਕਿ ਬੁੱਢਾ ਸਾਹਿਬ ਖੋਲੋ ਗ੍ਰੰਥ, ਬਾਬਾ ਬੁੱਢਾ ਸਾਹਿਬ ਤੁਸੀਂ ਗ੍ਰੰਥ ਖੋਲੋ, ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਖੋ ਆਵਾਜ਼ ਸੁਣੇ ਸਭ ਪੰਥ। ਕਹਿਣ ਲੱਗੇ ਅਦਬ ਸੰਗ ਤਬ ਗ੍ਰੰਥ ਸੋ ਖੋਲਾਂ, ਲੇ ਆਵਾਜ਼ ਬੁੱਢਾ ਮੁਖ ਬੋਲਾਂ। ਅੰਮ੍ਰਿਤ ਵੇਲਾ ਸੀ, ਸਰੋਵਰ ਦਾ ਪਾਣੀ ਲਬਾਲਬ ਭਰਿਆ ਸੀ, ਉਹਦੀਆਂ ਲਹਿਰਾਂ ਵਿੱਚੋਂ ਇੱਕ ਆਵਾਜ਼ ਆਈ। ਉਹ ਆਵਾਜ਼ ਬ੍ਰਹਮ ਗਿਆਨੀ ਬਾਬੇ ਬੁੱਢੇ ਦੀ ਸੀ ਕਿ ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਖੋ ਆਵਾਜ਼ ਸੁਣੇ ਸਭ ਪੰਥ, ਅਦਬ ਸੰਗ ਤਬ ਗ੍ਰੰਥ ਸੋ ਖੋਲਾਂ, ਲੇ ਆਵਾਜ਼ ਬੁੱਢਾ ਮੁਖ ਬੋਲਾਂ। ਤੇ ਬੋਲ ਕੇ ਕਹਿਣ ਲੱਗਾ ਸੂਈ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾਂ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਬਾਬਾ ਬੁੱਢਾ ਸਾਹਿਬ ਨੇ ਹੁਕਮਨਾਮਾ ਲਿਆ। ਤਨ ਗੁਰੂ ਅਰਜੁਨ ਸਾਹਿਬ ਨੇ ਕਿਹਾ ਅੱਜ ਆਪਣੀ ਰਸਨਾ ਤੋਂ ਜਪਜੀ ਸਾਹਿਬ ਸੁਣਾਓ। ਉਥੇ ਸ਼ਬਦ ਸਨ ਦਾਤਾ ਜੀ ਮੈਂ, ਕਹਿਣ ਲੱਗੇ ਤੁਸੀਂ ਆਪਣੀਆਂ ਅੱਖਾਂ ਨਾਲ ਗੁਰੂ ਨਾਨਕ ਨੂੰ ਜਪ ਉਚਾਰਨ ਕਰਦਿਆਂ ਦੇਖਿਆ ਹੈ, ਕੰਨਾਂ ਨਾਲ ਸੁਣਿਆ, ਅੱਜ ਉਸੇ ਤਰ੍ਹਾਂ ਸੁਣਾ ਦੇ ਜਿਵੇਂ ਗੁਰੂ ਨਾਨਕ ਤੋਂ ਸੁਣਦਾ ਰਿਹਾ। ਵਾਹ ਬਾਬਾ ਬੁੱਢਾ ਸਾਹਿਬ ਤੇਰੇ ਵਰਗਾ ਸਿੱਖ। ਕਹਿਣ ਲੱਗੇ ਉਸੇ ਤਰ੍ਹਾਂ ਸੁਣਾਓ ਜਿਸ ਤਰ੍ਹਾਂ ਕਦੀ ਕਰਤਾਰਪੁਰ ਗੁਰੂ ਨਾਨਕ ਦੇ ਚਰਨਾਂ ਵਿੱਚ ਬੈਠਦੇ ਸੋ ਤੇ ਬਾਬਾ ਜਪ ਪੜ੍ਹਦੇ ਸਨ। ਭਾਈ ਗੁਰਦਾਸ ਨੇ ਕਿਹਾ ਕਿ ਸੋਦਰ ਆਰਤੀ ਗਾਵੀਏ ਅੰਮ੍ਰਿਤ ਵੇਲੇ ਜਪ ਉਚਾਰਾਂ। ਬਾਬਾ ਬੁੱਢਾ ਸਾਹਿਬ ਨੇ ਜਪ ਸੁਣਿਆ ਤੇ ਜਪਜੀ ਦੇ ਪਾਠ ਦੀ ਆਵਾਜ਼ ਵਿੱਚੋਂ ਇੰਜ ਪ੍ਰਤੀਤ ਹੋਇਆ ਬਾਬਾ ਨਹੀਂ, ਇਹਦਾ ਗੁਰੂ ਨਾਨਕ ਬੋਲਦਾ ਪਿਆ ਹੈ, ਇਹਦੇ ਵਿੱਚ ਬੈਠਾ ਮੇਰੇ ਗੁਰੂ ਦੀ ਆਵਾਜ਼ ਹੈ। ਗੁਰੂ ਕੇ ਸਿੱਖੋ ਬਾਬਾ ਜੀ ਤਾਬਿਆ ਬੈਠੇ। ਸ਼ਾਮ ਦੀ ਮਰਿਆਦਾ ਹਜ਼ੂਰ ਨੇ ਨਿਭਾਣ ਲਈ ਕਿਹਾ ਤੇ ਬਾਬਾ ਬੁੱਢਾ ਸਾਹਿਬ ਨੇ ਪੁੱਛਿਆ ਸੱਚੇ ਪਾਤਸ਼ਾਹ ਕਿ ਇਸ ਗ੍ਰੰਥ ਸਾਹਿਬ ਦਾ ਵਿਸ਼ਰਾਮ ਕਿੱਥੇ। ਕਹਿਣ ਲੱਗੇ ਅੱਜ ਤੋਂ ਬਾਅਦ ਕੋਠਾ ਸਾਹਿਬ ਵਿੱਚ ਸਾਡਾ ਪਲੰਗ ਨਹੀਂ ਲੱਗੇਗਾ, ਇਸ ਪਲੰਗ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਬਿਰਾਜਮਾਨ ਹੋਣਗੇ। ਬਾਬਾ ਜੀ ਪੁੱਛਦੇ ਨੇ ਦਾਤਾ ਆਪ ਦਾ ਆਸਣ? ਕਹਿਣ ਲੱਗੇ ਬਾਬਾ ਜੀ ਸਾਡਾ ਆਸਣ ਥੱਲੇ ਧਰਤੀ ਤੇ ਚਿੱਟੀ ਚਾਦਰ ਵਿਛਾ ਦਿੱਤੀ ਜਾਏ। ਅੱਜ ਵੀ ਤੁਸੀਂ ਕੋਠਾ ਸਾਹਿਬ ਜਾਇਓ, ਕਦੀ ਮੈਂ ਬੇਨਤੀ ਕਰਾਂਗਾ, ਕੱਲੇ ਹਰਿਮੰਦਰ ਸੇ ਬੋਲਣ ਵਾਸਤੇ ਇੱਕ ਮਹੀਨੇ ਦਾ ਟਾਈਮ ਹੋਵੇ, ਇੱਕ ਇੱਕ ਚੀਜ਼ ਸੰਗਤ ਤੱਕ ਜਾਏਗੀ ਜਿਹੜੀ ਸ਼ਾਇਦ ਆਪਾਂ ਕਦੀ ਸੋਚੀ ਵੀ ਨਾ ਹੋਵੇ। ਹਕੀਕਤ ਹੈ, ਅਸੀਂ ਹਰ ਕੀ ਪੌੜੀ ਦੀ ਗੱਲ ਕਰਨੇ ਆ, ਜਿਹੜੀ ਅਖੀਰ ਵਾਲੀ ਪੌੜੀ ਹੈ ਉਹਦੇ ਉੱਤੇ ਕਰਾਸ ਲੱਗਾ ਹੈ। ਅਖੀਰ ਵਾਲੀ ਪੌੜੀ ਚਾਰ ਪਿੰਡਾਂ ਦੀ ਸਾਂਝੀ ਨੁੱਕਰ ਦੇ ਉੱਤੇ ਬਣੀ ਹੋਈ ਹੈ। ਹਜ਼ੂਰ ਨੇ ਆਪਣੀ ਚਾਦਰ ਉੱਥੇ ਵਿਛਾ ਦਿੱਤੀ। ਅੱਜ ਵੀ ਗੁਰੂ ਗ੍ਰੰਥ ਸਾਹਿਬ ਜਦੋਂ ਕੋਠਾ ਸਾਹਿਬ ਜਾਂਦੇ ਨੇ ਤੇ ਗੁਰੂ ਅਰਜੁਨ ਦੇਵ ਜੀ ਦੇ ਨਾਂ ਦੀ ਚਾਦਰ ਵਿਛਦੀ ਹੈ। ਸਮਾਂ ਲੰਘਦਾ ਗਿਆ ਹੈ, ਬਾਬਾ ਬੁੱਢਾ ਜੀ ਸੇਵਾ ਨਿਭਾਉਂਦੇ ਗਏ, ਸ਼ਹਾਦਤ ਦੇ ਦਿਨ ਆ ਗਏ ਨੇ। ਗੁਰੂ ਅਰਜੁਨ ਦੇਵ ਜੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਲਾਹੌਰ ਨੂੰ ਪਿਆਨਾ ਕਰਨ ਲੱਗੇ ਨੇ। ਇੱਥੇ ਜਿਹੜੇ ਬਚਨ ਕਹੇ ਨੇ ਉਹ ਬੜੇ ਭਾਵਪੂਰਤ ਨੇ। ਹਜ਼ੂਰ ਗੁਰੂ ਅਰਜੁਨ ਦੇਵ ਜੀ ਨੇ ਆਪਣੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਤਾ ਗੱਦੀ ਦੇਣ ਲੱਗਿਆਂ ਇਹ ਸ਼ਬਦ ਕਹੇ ਸਨ, ਬੇਟਾ ਕਿ ਐਸ ਬਿਰਧ ਬਾਬੇ ਦਾ ਅਦਬ ਕਰੀ। ਇੱਥੋਂ ਤੱਕ ਪੜੇ ਨੇ ਸ਼ਬਦ ਕਿ ਪਦਮ ਸਾਹਿਬ ਲਿਖਦੇ ਨੇ, ਸਤਬੀਰ ਸਿੰਘਣਾ ਨੇ ਵੀ ਇਹ ਕੋਟ ਕੀਤੇ ਨੇ, ਸ਼੍ਰੋਮਣੀ ਕਮੇਟੀ ਨੇ ਕਿਤਾਬ ਛਾਪੀ ਹੈ ਹਰਿਮੰਦਰ ਦਾ ਸੁਨਹਿਰੀ ਇਤਿਹਾਸ, ਉਹਦੇ ਵਿੱਚ ਇਹ ਲਿਖਿਆ ਹੈ। ਕਹਿਣ ਲੱਗੇ ਬੇਟਾ ਜੋ ਬਾਬਾ 32 ਦੰਦਾਂ ਵਿੱਚੋਂ ਕਹਿ ਦੇ ਇਹਨਾਂ ਦੀ ਗੱਲ ਨੂੰ ਕਦੀ ਉਲੰਘਣਾ ਨਹੀਂ, ਜੋ ਇਹ ਕਹਿ ਦੇਣ ਉਹਨੂੰ 7 ਬਚਨ ਕਰਕੇ ਮੰਨਣਾ ਹੈ। ਪਰ ਬਾਬੇ ਨੇ ਖੱਤ ਜੋੜ ਕੇ ਕਿਹਾ, ਨਹੀਂ ਦਾਤਾ, ਮੈਂ ਤਾਂ ਤੇਰੇ ਦਰ ਦਾ ਚਾਕਰ ਹਾਂ, ਮੈਂ ਤੇਰੇ ਦਰ ਦਾ ਗੁਲਾਮ ਹਾਂ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਲਾਹੌਰ ਦੀ ਧਰਤੀ ਤੇ ਜਾਣ ਤੋਂ ਪਹਿਲਾਂ ਹਰਿਮੰਦਰ ਸਾਹਿਬ ਵਿੱਚ ਆਏ ਨੇ, ਨਮਸਕਾਰ ਕੀਤੀ, ਪਰਿਕਰਮਾ ਕਰਕੇ ਆਪ ਲਾਹੌਰ ਨੂੰ ਚਲੇ ਗਏ। ਗੁਰੂ ਹਰਗੋਬਿੰਦ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਪਿੱਛੇ ਨੇ, 5 ਸਿੱਖ ਕਿਰਪਾਲੂ ਦਾਤਾ ਜੀ ਦੇ ਨਾਲ ਗਏ। ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਹੋ ਗਈ ਤੇ ਇਧਰ ਇਸ ਬਾਬੇ ਨੇ ਆਪਣੀਆਂ ਅੱਖਾਂ ਨਾਲ ਗੁਰਬਾਣੀ ਦਾ ਯੁੱਗ ਵੀ ਦੇਖਿਆ ਸੀ, ਅੱਜ ਬਾਬੇ ਬੁੱਢੇ ਦੀਆਂ ਅੱਖਾਂ ਨੇ ਕੁਰਬਾਨੀ ਦਾ ਯੁੱਗ ਵੀ ਵੇਖਿਆ ਤੇ ਕੱਲ ਨੂੰ ਇਸ ਬਾਬੇ ਬੁੱਢੇ ਦੀਆਂ ਹੱਥਾਂ ਨੇ ਬਾਹਾਂ ਨੇ ਤਖ਼ਤ ਦੀਆਂ ਇੱਟਾਂ ਲਾ ਕੇ ਗੁਰੂ ਨੂੰ ਤਖ਼ਤ ਤੇ ਬਿਠਾ ਕੇ 2 ਕਿਰਪਾਨਾਂ ਵੀ ਪਾ ਦੇਣੀਆਂ। ਕੈਸੇ ਕਮਾਲ ਦਾ ਸਿਧਾਂਤ ਸਾਂਭ ਕੇ ਬੈਠੇ। ਬਾਬਾ ਬੁੱਢਾ ਸਿੱਖ ਇਤਿਹਾਸ ਦੀ ਉਹ ਕਿਤਾਬ ਹੈ ਕਿ ਜਿਹੜਾ ਅੱਜ ਤੀਕਰਾ ਨਾ ਕੋਈ ਪੜ੍ਹ ਸਕਿਆ ਤੇ ਨਾ ਕੋਈ ਲਿਖ ਸਕਿਆ, ਉਹ ਖੁਦ ਆਪਣੇ ਆਪ ਵਿੱਚ ਇਤਿਹਾਸ ਦਾ ਗ੍ਰੰਥ ਨੇ। ਧੰਨ ਗੁਰੂ ਅਰਜੁਨ ਦੇਵ ਸ਼ਹੀਦ ਹੋ ਗਏ ਨੇ, ਬਾਬਾ ਬੁੱਢਾ ਸਾਹਿਬ ਨੇ ਆਪ ਪਾਠ ਕੀਤਾ ਹੈ, ਆਪ ਅਰਦਾਸ ਕੀਤੀ ਹੈ। ਧੰਨ ਗੁਰੂ ਅਰਜੁਨ ਦੇਵ ਜੀ ਤੋਂ ਬਾਅਦ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਅੱਤ ਦੇ ਨਜ਼ਦੀਕ ਨੇ ਬਾਬਾ ਬੁੱਢਾ ਸਾਹਿਬ ਜੀ। ਅੱਜ ਅਕਾਲ ਤਖ਼ਤ ਇਹਦੀ ਪਹਿਲੀ ਇੱਟ ਰੱਖੀ ਜਾਣੀ ਏ। ਗੁਰੂ ਕੇ ਸਿੱਖੋ ਕੋਈ ਮਿਸਤਰੀ ਨਹੀਂ, ਕੋਈ ਕਾਰੀਗਰ ਨਹੀਂ, ਕੋਈ ਚੂਨਾ ਪਕੜਾਣ ਵਾਲਾ ਨਹੀਂ, ਦੂਸਰਾ ਬੰਦਾ, ਕੇਵਲ 3 ਨੇ। ਕਿਉਂਕਿ ਜਿਨ੍ਹਾਂ ਨੇ ਅਕਾਲ ਨੂੰ ਜਪਿਆ ਹੈ, ਅਕਾਲ ਨੂੰ ਸਿਮਰਿਆ ਹੈ, ਦੇਹ ਤੋਂ ਉੱਪਰ ਉੱਠ ਕੇ ਅਕਾਲ ਦੇ ਵਿੱਚ ਅਪੇਦ ਹੋ ਗਏ ਨੇ, ਉਹਦੇ ਤਖ਼ਤ ਨੂੰ ਇੱਟਾਂ ਕੇਵਲ ਉਹ ਲਾ ਸਕਦਾ ਜਿਹਨੂੰ ਅਕਾਲ ਦਾ ਭੇਦ ਆਉਂਦਾ ਹੋਵੇ। ਬਾਬਾ ਬੁੱਢਾ ਸਾਹਿਬ ਨੇ ਸਤਿਗੁਰੂ ਨੂੰ ਇੱਟ ਪਕੜਾਈ, ਦੂਜੇ ਨਾਲ ਭਾਈ ਗੁਰਦਾਸ ਲੱਗੇ, ਤੀਜੇ ਧੰਨ ਗੁਰੂ ਹਰਗੋਬਿੰਦ ਸਾਹਿਬ ਲੱਗੇ। ਬਾਬਾ ਬੁੱਢਾ ਉਹ ਮਹਾਨ ਸਿੱਖ ਹੈ ਕਿ ਜਿਹਨੂੰ ਅਕਾਲ ਤਖ਼ਤ ਦੀਆਂ ਇੱਟਾਂ ਰੱਖਣ ਦਾ ਮਾਣ ਪ੍ਰਾਪਤ ਹੋਇਆ ਹੈ। ਸਿੱਖ ਇਤਿਹਾਸ ਨੇ ਪਰਚੇ ਵੀ ਸ਼ਬਦ ਸਾਂਭੇ ਨੇ, ਵਕਰੇ ਵਰਕੇ ਸਾਂਭ ਕੇ ਰੱਖੇ ਨੇ ਕਿ ਕਿਸੇ ਰਾਜ ਨੇ ਖਾਤ ਲਗਾਇਓ, ਬੁੱਢਾ ਔਰ ਗੁਰਦਾਸ ਬਣਾਇਓ। ਬਾਬਾ ਬੁੱਢਾ ਜੀ ਨੇ ਤਖ਼ਤ ਤੇ ਬਿਠਾਇਆ ਤੇ ਅੱਜ ਬਾਬਾ ਜੀ ਨੇ 2 ਕਿਰਪਾਨਾਂ ਪਾਈਆਂ ਨੇ। ਕਈ ਸੱਜਣ ਕਹਿੰਦੇ ਨਹੀਂ ਜੀ ਪੁੱਠੀ ਪਾ ਗਏ, ਮੈਂ ਕਹਿੰਦਾ ਜਿਹਨੇ 65 ਵਿਦਿਆ ਦਿੱਤੀਆਂ, ਘੋੜ ਸਵਾਰੀ ਸਿਖਾਈ, ਉਹਨਾਂ ਨੂੰ ਪਤਾ ਨੀ ਕਿਰਪਾਨ ਕਿੱਧਰ ਦੀ ਪਾਣੀ। ਨਹੀਂ, ਮੀਰੀ ਤੇ ਪੀਰੀ ਦੀਆਂ 2 ਕਿਰਪਾਨਾਂ ਪਾ ਦਿੱਤੀਆਂ ਤੇ ਜਦੋਂ ਬਾਬਾ ਬੁੱਢਾ ਕਿਰਪਾਨਾਂ ਪਿਆ ਪਾਉਂਦਾ ਸੀ ਤੇ ਸੁਰ ਸਿੰਘ ਪਿੰਡ ਦੇ ਢਾਡੀ ਦੋਨੋਂ ਭਰਾ ਨੱਥਾ ਤੇ ਅਬਦੁੱਲਾ ਸਾਹਮਣੇ ਖਲੋਤੇ, ਉਹਨਾਂ ਨਾਲ ਹੀ ਵਾਰ ਗਾ ਦਿੱਤੀ ਕਿ 2 ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟਗੜ੍ਹ ਦਰਵਾਜ਼ਾ ਬਲਖ ਬਖੀਰ ਦੀ, ਨਾਲ ਸਪਾਹੀ ਨੀਲ ਨਲ ਮਾਰ ਦੁਸ਼ਤਾਂ ਕਰੇ ਤਗੀਰ ਦੀ, ਤੇ ਪੌੜੀ ਇੱਥੇ ਆ ਕੇ ਲਾਂਦੇ ਸਨ ਪੱਗ ਤੇਰੀ ਕੀ ਜਹਾਂਗੀਰ ਦੀ। ਬਾਬੇ ਬੁੱਢੇ ਦੀ ਕਿਰਪਾਨਾਂ ਪਾਈਆਂ, ਵਾਰ ਦਾ ਜਨਮ ਹੋਇਆ। ਮੈਂ ਕਹਿੰਦਾ ਕਿ ਜਿੱਥੇ ਗੁਰਬਾਣੀ ਦੇ ਕੀਰਤਨ ਦੀ ਰਸੀਏ ਪੈਦਾ ਹੋਏ ਉੱਥੇ ਬਾਬੇ ਬੁੱਢੇ ਦੀ ਇਸ ਮਰਿਆਦਾ ਨਾਲ 20 ਰਸੀ ਗਾਣ ਵਾਲੇ ਢਾਡੀਆਂ ਦਾ ਜਨਮ ਵੀ ਹੋਇਆ। ਗੁਰੂ ਨਾਨਕ ਸਾਹਿਬ ਦੇ ਘਰ ਅੰਦਰ 2 ਕਿਰਪਾਨਾਂ ਪਾ ਦਿੱਤੀਆਂ, ਬਾਬਾ ਬੁੱਢਾ ਸਾਹਿਬ ਜੀ ਦੀ ਆਰਬਲਾਂ ਉਸ ਵੇਲੇ 100 ਤੋਂ ਟੱਪਦੀ ਪਈ ਹੈ। ਇਹਨਾਂ ਦਿਨਾਂ ਨੂੰ ਕਦੀ ਚੇਤੇ ਰੱਖਿਓ। ਮੈਂ ਪਿਛਲੇ ਦਿਨੀ ਇੱਕ ਵਾਰੀ ਇੱਥੇ ਅਰਜ਼ ਕੀਤੀ ਸੀ, ਕੁਝ ਘਟਨਾਵਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਲਿਖਤ ਵਿੱਚ ਨਹੀਂ, ਪਰ ਅਸੀਂ ਉਹਨਾਂ ਨੂੰ ਸਵੀਕਾਰ ਕਰਨੇ ਆ, ਇਨਕਾਰ ਨਹੀਂ ਕੀਤਾ ਜਾ ਸਕਦਾ। ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਮੈਂ ਸਿਰਫ ਇੱਕ ਉਦਾਹਰਣ ਦੇਣ ਲਈ ਇਸ ਗੱਲ ਨੂੰ ਸਿੱਧ ਕਰਨ ਲਈ ਕਿ ਪੀਰ ਬੁੱਧੂ ਸ਼ਾਹ ਨੂੰ ਖਜ਼ੂਰ ਨੇ ਕੇਸ ਦਿੱਤੇ ਨੇ। ਮਤ ਸਮਝਿਓ ਮੈਂ ਵਿਸ਼ੇ ਤੋਂ ਨਿਕਲਿਆ। ਕੰਘਾ ਦਿੱਤਾ ਹੈ, ਕੇਸ ਕੰਘਾ ਤੇ ਦਸਤਾਰ ਦਿੱਤੀ ਏ, ਪਰ ਦਸਮ ਗ੍ਰੰਥ ਦੀ ਬਚਿੱਤਰ ਨਾਟਕ ਦੀ ਬਾਣੀ ਵਿੱਚ ਪੰਘਾਣੀ ਦੇ ਯੁੱਧ ਵਿੱਚ ਕਿਤੇ ਵੀ ਪੀਰ ਦਾ ਤੇ ਪੀਰ ਦੇ ਪੁੱਤਰਾਂ ਦਾ ਜ਼ਿਕਰ ਨਹੀਂ। ਤੇ ਕੀ ਆਪਾਂ ਇਹ ਕਹਿ ਦਿਆਂਗੇ ਕਿ ਲਿਖਤ ਵਿੱਚ ਨਹੀਂ ਆਇਆ ਤੇ ਅਸੀਂ ਨਹੀਂ ਮੰਨਦੇ? ਨਹੀਂ, ਲਿਖਤ ਵਿੱਚ ਨਹੀਂ ਆਇਆ ਤੇ ਸਾਨੂੰ ਉਹ ਚੀਜ਼ ਸਬੂਤ ਹੈ। ਉਹ ਕਹਿੰਦੀ ਏ ਕਿ ਪੀਰ ਬੁੱਧੂ ਸ਼ਾਹ ਨੂੰ ਕੰਘਾ ਦਿੱਤਾ ਸੀ, ਕੇਸ ਦਿੱਤੇ ਸਨ। ਗੁਰੂ ਕੇ ਸਿੱਖੋ, ਇੱਕ ਘਟਨਾ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਇਹਨੂੰ ਭਾਵਨਾ ਦੇ ਨਜ਼ਰੀਏ ਨਾਲ ਤੱਕਿਓ। ਬਾਬਾ ਜੀ ਬੀੜ ਸਾਹਿਬ ਚਲੇ ਗਏ ਨੇ, ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਆਉਂਦੇ ਨੇ। 100 ਸਾਲ ਤੋਂ ਉੱਪਰ ਉਮਰ ਤੇ ਖੱਤ ਦੇ ਵਿੱਚ ਖੁੰਡਾ ਹੋਣਾ, ਚਿੱਟੇ ਕੱਪੜੇ, ਚਿੱਟਾ ਦਾੜਾ ਤੇ ਨਾਲ 2-3 ਸੇਵਾਦਾਰ, ਤੇ ਰਸਤੇ ਵਿੱਚ ਜਿਨ੍ਹਾਂ ਨੇ ਦੇਖਣਾ, ਕਹਿੰਦੇ ਨੇ ਜਦੋਂ ਅੰਮ੍ਰਿਤਸਰ ਦੀਆਂ ਗਲੀਆਂ ਵਿੱਚੋਂ ਬਾਬਾ ਲੰਘਦਾ ਸੀ, ਦੁਕਾਨਾਂ ਤੋਂ ਖਲੋ ਕੇ ਲੋਕ ਪੈਰੀ ਜੋੜੇ ਲਾ ਕੇ ਮੱਥੇ ਟੇਕਦੇ ਸਨ। ਅੱਜ ਉਹ ਬਿਰਧ ਬਾਬਾ ਹੱਥ ਵਿੱਚ ਖੁੰਡਾ ਪਕੜਾ ਆਵੇ, ਧੰਨ ਗੁਰੂ ਹਰਗੋਬਿੰਦ ਸਾਹਿਬ ਤਖ਼ਤ ਤੇ ਬੈਠੇ। ਗੁਰੂ ਹਰਗੋਬਿੰਦ ਸਾਹਿਬ ਕਰਦੇ ਸਨ, ਜਦੋਂ ਬਾਬਾ ਬੁੱਢਾ ਸਾਹਿਬ ਆਉਂਦੇ ਸਨ ਤਖ਼ਤ ਤੋਂ ਉੱਠ ਕੇ ਖਲੋ ਜਾਂਦੇ ਸਨ। ਇਹਨੂੰ ਇਹ ਨਾ ਸਮਝਿਓ ਕਿ ਗੁਰੂ ਨੀਵਾਂ ਨਹੀਂ। ਮੈਂ ਕਹਿੰਦਾ ਗੁਰੂ ਦੀ ਵਿਡਿਆ ਵਿਡਪਣਾ ਦੇਖੋ, ਜਿਨ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ ਕਰਾਵ। ਅੱਜ ਦੇਖਿਆ ਖੁੰਡਾ ਪਕੜ ਕੇ ਬਾਬਾ ਜੀ ਆਏ, ਗੁਰੂ ਹਰਗੋਬਿੰਦ ਸਾਹਿਬ ਉੱਠ ਕੇ ਸਾਹਮਣੇ ਗਏ ਤੇ ਨਾਲ ਕਿਹਾ, ਬਾਬਾ ਜੀ ਇੱਕ ਬੇਨਤੀ ਅਸੀਂ ਤੁਹਾਨੂੰ ਕਰਨੀ ਏ, ਸਾਡੀ ਬੇਨਤੀ ਮੋੜਿਓ ਨਾ। ਸੱਚੇ ਪਾਤਸ਼ਾਹ ਹੁਕਮ ਕਰੋ, ਮੈਂ ਤੁਹਾਡਾ ਸੇਵਾਦਾਰ ਹਾਂ। ਮੈਂ ਕਹਿੰਦਾ ਉਦਨ ਵੀ ਕਿਹਾ ਸੀ, ਅੱਜ ਸਾਡੇ ਵਰਗਾ ਕੋਈ ਗ੍ਰੰਥੀ ਸਾਹਿਬ, ਕੋਈ ਬਾਬਾ ਅਰਦਾਸ ਕਰਦਾ ਨਾ ਕਿ ਤੁਹਾਡੇ ਘਰ ਪੁੱਤਰ ਹੋਣਾ, ਉਹ ਕਈ ਸਾਲ ਇਹ ਹੀ ਕੈਸ਼ ਕਰੀ ਜਾਏਗਾ, ਮੇਰੀ ਅਰਦਾਸ ਕਰਕੇ ਤੁਹਾਡਾ ਕੰਮ ਚੱਲਿਆ, ਮੇਰੀ ਅਰਦਾਸ ਕਰਕੇ ਤੁਹਾਨੂੰ ਪੁੱਤਰ ਮਿਲਿਆ। ਮੈਂ ਕਹਿੰਦਾ ਜਿਹਦੀ ਅਰਦਾਸ ਕਰਕੇ ਪੁੱਤਰ ਮਿਲਿਆ ਉਹ ਜੋੜੇ ਲਾ ਕੇ ਹੱਥ ਜੋੜ ਕੇ ਕਹਿੰਦਾ, ਤੁਸੀਂ ਬੇਨਤੀ ਨਹੀਂ ਹੁਕਮ ਕਰੋ, ਮੈਂ ਤੁਹਾਡਾ ਗੁਲਾਮ ਹਾਂ, ਦਾਵਾ ਨਹੀਂ। ਹਜ਼ੂਰ ਕਹਿਣ ਲੱਗੇ, ਬਾਬਾ ਜੀ ਇੱਕ ਕਿਰਪਾ ਕਰੋ, ਤੁਸੀਂ ਪੈਦਲ ਨਾ ਆਇਆ ਕਰੋ, ਸਰੀਰ ਬਿਰਧ ਹੈ। ਸੱਚੇ ਪਾਤਸ਼ਾਹ ਸੱਤਿਆ ਤੂੰ ਦਿੱਤੀ ਏ। ਕਹਿਣ ਲੱਗੇ, ਸਾਡੀ ਪਾਲਕੀ ਲੈ ਜਾਓ, ਅੱਜ ਤੋਂ ਬਾਅਦ ਸਿੱਖ ਤੁਹਾਨੂੰ ਪਾਲਕੀ ਵਿੱਚ ਬਿਠਾ ਕੇ ਲਿਆਉਣਗੇ। ਇਹ ਘਟਨਾ ਮੈਨੂੰ ਇੱਕ ਸੰਤ ਮਹਾਂਪੁਰਸ਼ ਨੇ ਸੁਣਾਈ ਸੀ, ਜਿਹੜਾ ਆਪ 100 ਸਾਲ ਦੇ ਕਰੀਬ ਢੁਕਿਆ ਸੀ ਤੇ ਗੁਰਮੁਖ ਰੱਬ ਦੇ ਰੰਗ ਵਿੱਚ ਰਤਾ ਸੀ। ਉਸ ਮਹਾਂਪੁਰਸ਼ ਨੇ ਕਿਹਾ, ਹਜ਼ੂਰ ਨੇ ਕਿਹਾ ਕਿ ਤੁਸੀਂ ਪਾਲਕੀ ਲੈ ਜਾਓ, ਇਸ ਪਾਲਕੀ ਵਿੱਚ ਆਓ, ਹੱਥ ਜੋੜ ਕੇ ਦਾਤਾ, ਸਿੱਖ ਤੇਰੇ ਦਰ ਤੇ ਪੈਦਲ ਤੁਰ ਕੇ ਆਉਂਦਾ ਹੀ ਚੰਗਾ ਲੱਗਦਾ ਹੈ, ਪਾਲਕੀ ਤੁਹਾਡੇ ਵਾਸਤੇ, ਅਸੀਂ ਸੇਵਕ ਹਾਂ। ਹਜ਼ੂਰ ਨੇ ਕਿਹਾ, ਸਾਡੀ ਬੇਨਤੀ ਨਹੀਂ ਮੰਨੋਗੇ? ਕਹਿਣ ਲੱਗੇ, ਜ਼ਰੂਰ ਚਲੋ ਜਿਵੇਂ ਤੁਸੀਂ ਕਹਿੰਦੇ ਹੋ। ਪਾਲਕੀ ਲੈ ਗਏ। ਕੁਝ ਦਿਨਾਂ ਤੋਂ ਬਾਅਦ ਬਾਬਾ ਬੁੱਢਾ ਸਾਹਿਬ ਨੂੰ ਪਾਲਕੀ ਵਿੱਚ ਬਿਠਾ ਕੇ ਬੀੜ ਸਾਹਿਬ ਤੋਂ ਹਰਿਮੰਦਰ ਸਾਹਿਬ ਵੱਲ ਲਿਆਉਂਦੇ ਪਏ ਨੇ। ਸਿੱਖ ਪੜਦੇ ਲੱਗੇ ਨੇ, ਗੁਰੂ ਹਰਗੋਬਿੰਦ ਸਾਹਿਬ ਆਪ ਹਰਿਮੰਦਰ ਤੋਂ ਚੱਲ ਕੇ ਰਾਮਸਰ ਦੇ ਕਿਨਾਰੇ ਆ ਪਹੁੰਚੇ, ਕਿਉਂਕਿ ਉਦੋਂ ਵੀ ਰਸਤਾ ਬੀੜ ਸਾਹਿਬ ਦਾ ਆਉਂਦਾ ਸੀ। ਇੱਥੇ ਆ ਪਹੁੰਚੇ ਤੇ ਜਿਨ੍ਹਾਂ ਪਾਲਕੀ ਚੁੱਕੀ ਸੀ, ਪਰਦੇ ਵਿੱਚ ਬਾਬਾ ਬੁੱਢਾ ਸਾਹਿਬ ਨੇ, ਸੱਚੀ ਸਰਕਾਰ ਨੇ ਇੱਕ ਸੱਜਣ ਨੂੰ ਕਿਹਾ, ਤੂੰ ਮੋਢਾ ਪਰਾਂ ਕਰ ਲੈ, ਅੱਜ ਬਾਬੇ ਦੀ ਪਾਲਕੀ ਨੂੰ ਮੋਢਾ ਮੈਨੂੰ ਲਾਣ ਦੇ। ਦੇਖਿਓ ਇੱਥੇ ਮੋਢਾ ਨਹੀਂ ਲੱਗਣ ਦਿੱਤਾ, ਪਰ ਅਰਥੀ ਨੂੰ ਮੋਢਾ ਫਿਰ ਵੀ ਲਾ ਗਏ। ਉਹ ਅੱਗੇ ਮੈਂ ਬੇਨਤੀ ਕਰਨੀ, ਕਹਿਣ ਲੱਗੇ ਮੈਨੂੰ ਮੋਢਾ ਲਾਣ ਦਿਓ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ ਮੋਢਾ ਲਾਇਆ, ਅੰਦਰੋਂ ਆਵਾਜ਼ ਆਈ, ਪਾਲਕੀ ਰੋਕ ਦਿਓ, ਨਹੀਂ ਤੇ ਪਾਲਕੀ ਵਿੱਚੋਂ ਮੈਂ ਛਾਲ ਮਾਰਾਂਗਾ। ਪਾਲਕੀ ਥੱਲੇ ਰੱਖ ਦਿੱਤੀ, ਨਿਕਲ ਕੇ ਬਾਬੇ ਨੇ ਚਰਨ ਪਕੜ ਲਏ। ਮੈਂ ਕਹਿੰਦਾ ਦੇਖੋ, ਗੁਰਸਿੱਖੀ ਮਰਜੀਵੜਿਆਂ ਦੀ ਖੈ, ਮੁਰਦਿਆਂ ਦੀ ਖੈ, ਇੱਥੇ ਖੌਮੇ ਵਿੱਚ ਜੀਣ ਵਾਲਿਆਂ ਨੂੰ ਸਿੱਖੀ ਦਾ ਕਿਣਕਾ ਨਹੀਂ ਜੇ ਮਿਲਦਾ। ਚਰਨ ਪਕੜ ਕੇ ਕਿਹਾ, ਸੱਚੇ ਪਾਤਸ਼ਾਹ ਮੈਂ ਤੇਰੇ ਦਰ ਤੇ ਪੈਦਲ ਆਉਣਾ ਵਾਂ, ਮੈਂ ਪਾਲਕੀ ਵਿੱਚ ਨਹੀਂ ਆਉਣਾ। ਹਜ਼ੂਰ ਨੇ ਇੱਕੋ ਦਮ ਘੁੱਟ ਕੇ ਆਪਣੀ ਗਲਵਕੜੀ ਵਿੱਚ ਲੈ ਕੇ ਕਿਹਾ, ਬਾਬਾ ਜੀ ਤੁਹਾਨੂੰ ਕਿਵੇਂ ਪਤਾ ਲੱਗ ਗਿਆ ਕਿ ਅਸੀਂ ਤੁਹਾਡੀ ਪਾਲਕੀ ਨੂੰ ਮੋਢਾ ਲਾਉਣ ਲੱਗੇ ਹਾਂ। ਹੱਥ ਜੋੜ ਕੇ ਕਿਹਾ, ਸੱਚੇ ਪਾਤਸ਼ਾਹ ਜਿਸ ਦਿਨ ਦਾ ਗੁਰੂ ਨਾਨਕ ਨੇ ਇੱਕ ਵਾਰੀ ਸੀਨੇ ਨਾਲ ਲਾਇਆ ਨਾ, ਕਰਤਾਰਪੁਰ ਕਹਿ ਕੇ ਗਏ ਸਨ ਤੇਰੇ ਤੋਂ ਓਹਲੇ ਕਦੇ ਨਾ ਖੁਸ਼ ਹਾਂ, ਜਦੋਂ ਤੁਸੀਂ ਚੱਲੇ ਸੋ ਮੈਨੂੰ ਤੇ ਪਤਾ ਉਦੋਂ ਹੀ ਲੱਗ ਗਿਆ ਸੀ। ਤੁਸੀਂ ਤੁਰੇ ਤੁਸੀਂ ਆਪੀ ਤਾਂ ਬਚਨ ਦਿੱਤੇ ਸਨ ਪਹਿਲੇ ਜਾਮੇ ਕਿ ਬੁੱਢਿਆ ਤੇਰੇ ਤੋਂ ਓਹਲੇ ਕਦੇ ਨਾ ਖੁਸ਼ ਹਾਂ, ਤੇ ਮੈਨੂੰ ਤਾਂ ਆਪ ਬਚਨ ਦੇ ਕੇ ਪੁੱਛਦੇ ਪਏ ਹੋ ਕਿ ਤੈਨੂੰ ਕਿਵੇਂ ਪਤਾ ਚੱਲ ਗਿਆ। ਆਪਣੀਆਂ ਰਹਿਮਤਾਂ ਦੇ ਕੇ ਆਪ ਤੂੰ ਜਾਣ, ਮੈਂ ਤਾਂ ਨਦਾਨ ਜਾਂ ਸਿੱਖ ਹਾਂ। ਬਾਬਾ ਜੀ ਆਉਂਦੇ ਰਹੇ, ਗੁਰੂ ਹਰਗੋਬਿੰਦ ਸਾਹਿਬ ਆਪਣੇ ਕੋਲ ਉੱਚਾ ਬਿਠਾਉਂਦੇ ਰਹੇ। ਸਮਾਂ ਆ ਗਿਆ, ਗਵਾਲੀਅਰ ਦੇ ਕਿਲੇ ਵਿੱਚ ਚਲੇ ਗਏ ਗੁਰੂ ਹਰਗੋਬਿੰਦ ਸਾਹਿਬ। ਆਪਾਂ ਸੰਪੂਰਨਤਾ ਵੱਲ ਵਧਨੇ ਪਏ ਹਾਂ, ਆਪਣੀ ਸੁਰਤ ਨੂੰ ਟਿਕਾ ਕੇ ਨਾਲ ਲੈ ਤੁਰੋ। ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਵਿੱਚ ਕੈਦ ਨੇ, ਬਾਬਾ ਬੁੱਢਾ ਸਾਹਿਬ ਬੀੜ ਸਾਹਿਬ ਨੇ। ਜਦੋਂ ਇਹ ਪਤਾ ਲੱਗਾ ਕਿ ਗੁਰੂ ਹਰਗੋਬਿੰਦ ਸਾਹਿਬ ਨੂੰ ਕੈਦ ਕਰ ਲਿਆ ਗਿਆ, ਇਹ 108-109 ਸਾਲ ਦਾ ਬਿਰਧ ਬਾਬਾ ਫਿਰ ਉੱਠਿਆ। ਦੇਖੋ ਗੁਰਮੁਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ। ਅੱਜ ਉਹ ਬਾਬਾ ਫਿਰ ਹੱਥ ਵਿੱਚ ਖੁੰਡਾ ਪਕੜ ਕੇ ਉੱਠਿਆ। ਸੰਗਤ ਜਿਹੜੀ ਬੇਬਲ ਹੋਈ ਕਦੀ ਇਹਨੂੰ ਖਡੂਰ ਲੈ ਕੇ ਗਈ, ਜਿਹੜੀ ਬੇਬਲ ਖੋ ਕੇ ਕਦੀ ਬਾਸਰ ਕੇ ਲੈ ਕੇ ਗਈ, ਜਿਹੜੀ ਬੇਬਲ ਖੋ ਕੇ ਕਦੀ ਗੋਇੰਦਵਾਂ ਲੈ ਕੇ ਗਈ, ਅੱਜ ਉਹ ਸੰਗਤ ਦਾ ਇਕੱਠ ਬੀੜ ਸਹਿ ਪਹੁੰਚਿਆ। ਕਹਿਣ ਲੱਗੇ, ਬਾਬਾ ਗੁਰੂ ਤੇਰੇ ਤੋਲੇ ਨਹੀਂ, ਸਾਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਦੀਦਾਰ ਕਰਾ ਦੇ। ਬਾਬੇ ਬੁੱਢੇ ਨੇ ਚੌਕੀ ਆਰੰਭ ਕੀਤੀ। ਮੈਂ ਬੇਨਤੀ ਜਿਹੜੀ ਕਰਨੀ ਚਾਹਨਾ, ਰਾਤ ਨੂੰ ਮਿਸਾਲ ਜਗਾਈ, ਉਹਦਾ ਚਾਨਣ ਹੱਥ ਵਿੱਚ ਕੇਸਰੀ ਨਿਸ਼ਾਨ, ਸਾਰੇ ਸਿੱਖਾਂ ਨੂੰ ਕਿਹਾ ਕਿ ਮੇਰੇ ਨਾਲ ਸ਼ਬਦ ਪੜੋ, ਆਪਾਂ ਗੁਰੂ ਦੇ ਕੋਲ ਗਵਾਲੀਅਰ ਦੇ ਕਿਲੇ ਤੱਕ ਪੈਦਲ ਤੁਰ ਕੇ ਜਾਵਾਂਗੇ। ਬਿਰਧ ਬਾਬਾ ਸਿੱਖ ਸੰਗਤ ਦੀ ਅਗਵਾਈ ਪਿਆ ਕਰਦਾ। ਰਾਤ ਚਾਨਣ ਵਿੱਚ ਕਾਲੇ ਹਨੇਰੇ ਨੂੰ ਚਾਨਣ ਚੀਰਦਾ ਪਿਆ, ਸ਼ਬਦ ਪੜਦੀ ਕੋਈ ਸੰਗਤ ਪੜਾ ਦਰ ਪੜਾ ਗਵਾਲੀਅਰ ਦੇ ਕਿਲੇ ਜਾ ਪਹੁੰਚੀ ਹੈ। ਬਾਬੇ ਬੁੱਢੇ ਨੇ ਕਿਲੇ ਦੇ ਦਰਵਾਜ਼ੇ ਨੂੰ ਦੇਖਿਆ ਤੇ ਦਰੋਗੇ ਨੂੰ ਪੁੱਛਿਆ, ਮੇਰੇ ਸੱਚੀ ਸਰਕਾਰ ਇਸ ਦਰਵਾਜ਼ੇ ਰੀ ਅੰਦਰ ਗਏ? ਕਹਿਣ ਲੱਗੇ, ਖਾਂ ਬਾਬਾ ਜੀ। ਕਹਿੰਦੇ ਨੇ, ਉਸੇ ਵੇਲੇ ਆਪਣੇ ਗੋਡੇ ਟੇਕ ਦਿੱਤੇ, ਖੁੰਡਾ ਬਾਬੇ ਨੇ ਸੋਟਾ ਰੱਖ ਦਿੱਤਾ ਤੇ ਧਰਤੀ ਤੇ ਮੱਥਾ ਟੇਕ ਕੇ ਕਿਹਾ, ਜਿਨ੍ਹਾਂ ਰਾਹਾਂ ਤੋਂ ਮੇਰੇ ਚੋਜੀ ਪ੍ਰੀਤਮ ਮੀਰੀ ਪੀਰੀ ਦੇ ਮਾਲਕਾ ਤੂੰ ਗਿਆ ਹੈ, ਤੇਰੇ ਰਾਹਾਂ ਨੂੰ ਮੈਂ ਮੱਥੇ ਟੇਕਣ ਆਇਆ। ਬਾਬਾ ਜੀ ਨੇ ਪਰਿਕਰਮਾ ਕੀਤੀ ਕਿਲੇ ਦੀ, ਜਦੋਂ ਦਰਵਾਜ਼ੇ ਤੇ ਆਉਣਾ ਤੇ ਉਸ ਦਰਵਾਜ਼ੇ ਨੂੰ ਚੁੰਮਣਾ, ਉੱਥੇ ਮੱਥਾ ਟੇਕ ਕੇ ਪਰਿਕਰਮਾ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੇ ਬੈਠ ਜਾਣਾ। ਧੰਨ ਗੁਰੂ ਹਰਗੋਬਿੰਦ ਸਾਹਿਬ, ਕਿਰਪਾ ਨਿਧਾਨ, ਮੇਰਾ ਦੇ ਦਾਤੇ ਗਵਾਲੀਅਰ ਦੇ ਕਿਲੇ ਵਿੱਚ ਨੇ। ਬਾਬਾ ਬੁੱਢਾ ਸਾਹਿਬ ਜੀ ਅਜੇ ਵੀ ਪਰਿਕਰਮਾ ਕਰਦੇ ਨੇ ਉਸ ਗਵਾਲੀਅਰ ਦੇ ਕਿਲੇ ਦੀ। ਧਿਆਨ ਦਿਆ ਜੇ ਗੁਰਮੁਖੋ, ਗੁਰੂ ਹਰਗੋਬਿੰਦ ਸਾਹਿਬ ਰਿਹਾ ਹੋ ਕੇ ਆ ਗਏ ਨੇ, ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਵਾਪਸ ਪਏ ਆਉਂਦੇ ਨੇ। ਤੁਸੀਂ ਤਵੱਜੋ ਦਿਓ ਮੇਰੀ ਬੇਨਤੀ ਵੱਲ। ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਬਾਬਾ ਬੁੱਢਾ ਸਾਹਿਬ ਜਦੋਂ ਗੁਰੂ ਹਰਗੋਬਿੰਦ ਸਾਹਿਬ ਦਾ ਆਉਣਾ ਸੁਣਿਆ, ਉਹਨਾਂ ਨੇ ਘਿਓ ਦੇ ਦੀਵੇ ਮਚਾਏ। ਉਸ ਦਿਨ ਦੀਪਾਵਲੀ ਸੀ, ਦੀਵਾਲੀ ਦਾ ਦਿਨ ਸੀ, ਤੇ ਬਾਬਾ ਬੁੱਢਾ ਸਾਹਿਬ ਨੇ ਘਿਓ ਦੇ ਦੀਵੇ ਮਚਾ ਕੇ ਉਸ ਦਿਨ ਸਿੱਖਾਂ ਵਿੱਚ ਦੀਵਾਲੀ ਵਾਲੇ ਦਿਨ ਦੀਵਾਲੀ ਵਾਲੀ ਰਾਤ ਦੀਵੇ ਮਚਾਉਣ ਦੀ ਮਰਿਆਦਾ ਕਾਇਮ ਕਰ ਦਿੱਤੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮੇਰਾ ਦੇ ਦਾਤੇ। ਜਦੋਂ ਬਾਬਾ ਬੁੱਢਾ ਸਾਹਿਬ ਦੀ ਚੌਂਕੀ ਦੇਖੀ ਤੇ ਉਸ ਦਿਨ ਆਪਣੀ ਰਸਨਾ ਤੋਂ ਇਹ ਬਚਨ ਕਹਿ ਸਨ ਕਿ ਬਾਬਾ ਜੀ ਤੁਹਾਡੀ ਚੌਂਕੀ ਜੁਗੋ ਜੁਗ ਅਟਲ ਹੋਵੇਗੀ। ਭਾਵਨਾ ਵਾਲੇ ਜਦੋਂ ਚੌਂਕੀ ਵਿੱਚ ਚੱਲਿਆ ਕਰਨਗੇ ਉਦੋਂ ਸਾਡੇ ਦੀਦਾਰ ਪਾਣਗੇ, ਅਸੀਂ ਤੁਹਾਡੀ ਚੌਂਕੀ ਵਿੱਚ ਆਪ ਸ਼ਾਮਲ ਹੋਵਾਂਗੇ। ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਤੇ ਸੋਦਰ ਰਹਿਰਾਜ ਸਾਹਿਬ ਜੀ ਦਾ ਪਾਠ ਸੰਪੂਰਨ ਹੁੰਦਾ ਹੈ। ਪਹਿਲਾਂ ਕਦੀ ਬਲ ਦੀ ਕੋਈ ਮਿਸਾਲ ਦਿੱਤੀ ਜਾਂਦੀ ਸੀ, ਅੱਜ ਸ੍ਰੀ ਸਾਹਿਬ ਤੇ ਨਿਸ਼ਾਨ ਦਿੱਤਾ ਜਾਂਦਾ ਹੈ। ਸ੍ਰੀ ਸਾਹਿਬ ਚੌਂਕੀ ਕੱਢਣ ਵਾਲੇ ਖੱਤ ਵਿੱਚ ਪਕੜਦੇ ਨੇ, ਨਿਸ਼ਾਨ ਪਕੜਦੇ ਨੇ, ਵੱਡੀ ਪਰਿਕਰਮਾ ਕਰਦੇ ਨੇ, ਸ਼ਬਦ ਗਾਉਂਦੇ ਜਾਂਦੇ ਨੇ, ਤੇ ਅਸਲ ਵਿੱਚ ਜਦੋਂ ਲੰਘਦੇ ਨੇ ਇੰਜ ਲੱਗਦਾ ਜਿਵੇਂ ਬਾਬਾ ਬੁੱਢਾ ਸਾਹਿਬ ਆਪ ਚੌਂਕੀ ਪਕੜਦੇ। ਪਰਕਰਮਾ ਕਰਕੇ ਅੰਦਰ ਪ੍ਰਵੇਸ਼ ਕਰਦੇ ਨੇ। ਜਦੋਂ ਹਰਿਮੰਦਰ ਸਾਹਿਬ ਦੇ ਸਾਹਮਣੇ ਆਉਂਦੇ ਨੇ ਤੇ ਅੰਦਰ ਕੀਰਤਨ ਬੰਦ ਹੋ ਜਾਂਦਾ। ਇਹਦਾ ਕਾਰਨ ਇਹ ਵੇ ਕਿ ਬਾਬਾ ਬੁੱਢਾ ਸਾਹਿਬ ਦੀ ਚੌਂਕੀ ਨੂੰ ਇੰਨਾ ਅਦਬ ਦਿੱਤਾ ਜਾਂਦਾ ਤੇ ਉਸੇ ਹਰਿਮੰਦਰ ਦੇ ਸਾਹਮਣੇ ਖਲੋ ਕੇ ਬਾਬੇ ਬੁੱਢੇ ਦੀ ਚੌਂਕੀ ਕੱਢਣ ਵਾਲੇ ਅਰਦਾਸ ਕਰਦੇ ਨੇ। ਸਦੀਆਂ ਹੋ ਗਈਆਂ ਉਹ ਚੌਂਕੀ ਅਟਲ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਮੇਰ ਕਰਨ ਜਿੰਨੀ ਦੇਰ ਤੱਕ ਇਹ ਅਰਥ ਇਹ ਪਲੈਨਟ ਰਹੇਗਾ ਓਨੀ ਦੇਰ ਤੱਕ ਬਾਬੇ ਬੁੱਢੇ ਦੀ ਚੌਂਕੀ ਜੁਗੋ ਜੁਗ ਅਟਲ ਰਹੇਗੀ। ਬਾਬਾ ਬੁੱਢਾ ਸਾਹਿਬ ਦੀ ਚੌਂਕੀ ਅੱਜ ਵੀ ਸਿੱਖ ਸੰਗਤ ਭਾਵਨਾ ਨਾਲ ਉਥੇ ਜਾਂਦੀ ਹੈ। ਗੁਰੂ ਕੇ ਸਿੱਖੋ, ਸਮਾਂ ਆ ਗਿਆ ਤਕਰੀਬਨ 1631 ਦਾ। ਬਾਬੇ ਬੁੱਢੇ ਨੂੰ ਇਸ ਸੰਸਾਰ ਵਿਚ ਆਇਆ 125 ਸਾਲ ਦੇ ਕਰੀਬ ਹੋ ਚੁੱਕੇ। 1506 ਨੂੰ ਉਹ ਆਏ ਨੇ, 1604 ਨੂੰ ਗ੍ਰੰਥੀ ਸਾਹਿਬ 98 ਸਾਲ ਦੀ ਉਮਰ ਵਿਚ ਉਨ੍ਹਾਂ ਨੂੰ ਨਿਯੁਕਤ ਕੀਤਾ ਗਿਆ। 12 ਸਾਲ ਦੀ ਉਮਰ ਸੀ ਜਿੱਦਣ ਗੁਰੂ ਨਾਨਕ ਸਾਹਿਬ ਮਿਲੇ ਸਨ। ਅੱਜ ਹਜ਼ੂਰ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿਚ ਹੱਥ ਜੋੜ ਕੇ ਕਿਹਾ, ਸੱਚੇ ਪਾਤਸ਼ਾਹ ਮੈਂ ਚੱਲਿਆ ਵਾਂ ਰਮਦਾਸ, ਇੱਕ ਕਿਰਪਾ ਕਰਿਓ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ, ਦੱਸੋ ਇੱਕ ਮਿਹਰ ਕਰਿਓ ਕਿ ਜਿਸ ਦਿਨ ਇਸ ਚੋਲੇ ਨੂੰ ਤਿਆਗਣਾ ਹੈ ਯਾਦ ਕਰਾਂਗੇ ਆਏ ਦੀਦਾਰ ਬਖਸ਼ਿਆ ਜੀ। ਗੁਰਸਿੱਖੋ, ਕੈਸੀ ਉੱਚੀ ਅਵਸਥਾ ਵਿਚ ਮਾਨਣ ਵਾਲਾ ਇਹ ਮਹਾਨ ਮਹਾਂਪੁਰਸ਼ ਰਮਦਾਸ ਦੀ ਧਰਤੀ ਤੇ ਚਲੇ ਗਏ। ਉਥੇ ਨਾਮ ਅਭਿਆਸ ਸਿੱਖ ਸੰਗਤ ਨੂੰ ਗੁਰਮਤ ਦ੍ਰਿੜ ਕਰਾਉਂਦੇ ਰਹੇ। ਅੱਜ ਰਮਦਾਸ ਤੋਂ ਇੱਕ ਸ਼ਾਹੂਕਾਰ ਨੂੰ ਤਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿਚ ਭੇਜਿਆ ਹੈ ਕਿ ਜਾ ਕੇ ਕਹੋ ਕਿ ਤੁਹਾਡੇ ਬੁੱਢੇ ਨੇ, ਤੁਹਾਡੇ ਸਿੱਖ ਨੇ ਜਿਹਨੂੰ ਤੁਸੀਂ ਬੁੱਢਾ ਕਹਿ ਕੇ ਪਦਵੀ ਬਖਸ਼ੀ ਹੈ ਉਹਨੇ ਯਾਦ ਕੀਤਾ, ਕਿਰਪਾ ਕਰਕੇ ਆਏ ਦੀਦਾਰ ਬਖਸ਼ੋ, ਦਰਸ਼ਨ ਦਿਓ। ਤਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੀ ਪਤਾ ਹੈ ਕਿ ਇਸ ਬਾਬੇ ਦੇ ਚੋਲੇ ਦੇ ਤਿਆਗਣ ਦਾ ਸਮਾਂ ਆ ਚੁੱਕਾ ਹੈ। ਗੁਰੂ ਹਰਗੋਬਿੰਦ ਸਾਹਿਬ ਗਏ, ਭਾਈ ਜੇਠਾ ਜੀ ਗਏ, ਭਾਈ ਗੁਰਦਾਸ ਜੀ ਗਏ, ਭਾਈ ਸਾਹਿਬ ਭਾਈ ਬਿਧੀ ਚੰਦ ਜੀ ਗਏ। ਤਨ ਗੁਰੂ ਹਰਗੋਬਿੰਦ ਸਾਹਿਬ ਜਦੋਂ ਰਮਦਾਸ ਪਹੁੰਚੇ ਨੇ ਤੇ ਗੁਰ ਬਿਲਾਸ ਵਾਲਾ ਕਹਿੰਦਾ ਹੈ ਕਿ ਬਾਬਾ ਬੁੱਢਾ ਸਾਹਿਬ ਉਸ ਵੇਲੇ ਆਸਨ ਤੇ ਚੌਂਕੜਾ ਮਾਰ ਕੇ ਬੈਠੇ ਸਨ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਜਾ ਕੇ ਚਰਨ ਪਕੜ ਲਏ ਸਨ। ਮੇਰੀ ਬੇਨਤੀ ਸਮਝਿਓ ਗੁਰਸਿੱਖੋ, ਮੈਂ ਫਿਰ ਅਰਜ਼ ਕਰਾਂ, ਜਿਹਨੂੰ ਸਿੱਖ ਦਾ ਅਦਬ ਕਰਨ ਦੀ ਜਾਚ ਨਹੀਂ ਆਈ ਉਹਨੇ ਗੁਰੂ ਦਾ ਅਦਬ ਕੀ ਕਰਨਾ ਹੈ। ਜਿਹਨੂੰ ਸਿੱਖ ਦਾ ਮਾਣ ਕਰਨ ਦਾ ਪਤਾ ਨਹੀਂ, ਜਿਹਨੂੰ ਸਿੱਖ ਦੇ ਅਦਬ ਵਿਚ ਚਾਰ ਸ਼ਬਦ ਕਹਿਣ ਦਾ ਪਤਾ ਨਹੀਂ ਉਹਨੂੰ ਕੀ ਪਤਾ ਕਿ ਗੁਰੂ ਨੂੰ ਕਿਵੇਂ ਰਿਝਾਣਾ। ਕਿਉਂਕਿ ਭਾਵੇਂ ਗੁਰੂ ਦਾ ਕੀਰਤਨ ਹੁੰਦਾ ਹੋਵੇ, ਜਦੋਂ ਅਰਦਾਸ ਕਰਦੇ ਆ ਕੋਈ ਕਹਿ ਨਾ ਕਿ ਬੁੱਧੂ ਦੇ ਆਵੇ ਪੱਕ ਜਾਣ ਤੇ ਭਾਵਨਾ ਵਾਲੇ ਨੂੰ ਧੱਕੇ ਪਏ ਹੋਣ ਤੇ ਉਹ ਕਹਿੰਦਾ ਨਹੀਂ, ਗੁਰੂ ਨੂੰ ਖੁਸ਼ ਕਰ ਦਿਓ ਤੇ ਸਿੱਖ ਨੂੰ ਧੱਕੇ ਮਾਰ ਦਿਓ, ਤੁਹਾਡੇ ਆਵੇ ਕੱਚੀ ਰਹਿਣਗੇ। ਇੰਨੀ ਕੋ ਗੱਲ ਸਮਝ ਲਈਏ। ਗੁਰੂ ਹਰਗੋਬਿੰਦ ਸਾਹਿਬ ਨੇ ਚਰਨ ਪਕੜੇ ਨੇ, ਬਾਬਾ ਬੁੱਢਾ ਸਾਹਿਬ ਦੇ ਖੱਤ ਜੁੜ ਗਏ ਕਿ ਸੱਚੇ ਪਾਤਸ਼ਾਹ ਆਪ ਰਹਿਮਤ ਕਰੋ, ਕਿਰਪਾਲਤਾ ਕਰੋ। ਤਨ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਬੈਠ ਗਏ ਨੇ। ਇੱਥੇ ਫਿਰ ਇੱਕ ਬਚਨ ਕਿਹਾ ਹੈ ਬਾਬਾ ਬੁੱਢਾ ਸਾਹਿਬ ਜੀ ਨੂੰ, ਕਹਿਣ ਲੱਗੇ, ਬਾਬਾ ਜੀ ਤੁਸੀਂ ਗੁਰੂ ਨਾਨਕ ਸਾਹਿਬ ਨੂੰ ਆਪ ਦੇਖਿਆ, ਕੱਲਾ ਦੇਖਿਆ ਨਾ, ਤੁਸੀਂ ਉਹਨਾਂ ਦੇ ਸੀਨੇ ਨਾਲ ਲੱਗ ਕੇ ਪਿਆਰ ਮਾਣਿਆ, ਤੁਸੀਂ ਗੁਰੂ ਅੰਗਦ ਸਾਹਿਬ ਦੇ ਦੀਦਾਰ ਕੀਤੇ, ਤੁਸੀਂ ਨਿਮਾਣਿਆ ਨੂੰ ਮਾਣ ਦੇਣ ਵਾਲੇ ਗੁਰੂ ਦੇ ਚਰਨ ਪਰਸੇ, ਤੁਸੀਂ ਗੁਰੂ ਰਾਮਦਾਸ ਜੀ ਦੇ ਅਨੰਦ ਸੇਵਕ ਰਹੇ, ਤੁਸੀਂ ਪਿਤਾ ਗੁਰੂ ਦੇ ਚਰਨਾਂ ਵਿਚ ਰਹੇ, ਹੁਣ ਕਿਰਪਾ ਕਰਕੇ ਸਾਨੂੰ ਦੱਸੋ ਹਾਂ ਸਿੱਖੀ ਕਿਵੇਂ ਕਮਾਈ ਜਾਂਦੀ ਹੈ। ਦੇਖੋ ਗੁਰੂ ਪੁੱਛਦੇ ਨੇ ਸਿੱਖੀ ਕਿਵੇਂ ਕਮਾਈ ਜਾਂਦੀ ਹੈ। ਬਾਬਾ ਜੀ ਨੇ ਖੱਤ ਜੋੜ ਕੇ ਕਿਹਾ, ਸਾਈ ਜੀ ਤੁਸੀਂ ਸੂਰਜ ਹੋ, ਮੈਂ ਤਾਂ ਇੱਕ ਤੁਹਾਡੇ ਵਿੱਚੋਂ ਨਿਕਲੀ ਹੋਈ ਨਿੱਕੀ ਜੀ ਕਿਰਨ ਹਾਂ। ਕਿਰਨ ਕੀ ਕਹੇਗੀ ਸੂਰਜ ਨੂੰ? ਤੁਸੀਂ ਸਮੁੰਦਰ ਹੋ, ਮੈਂ ਨਿੱਕਾ ਜਿਹਾ ਇੱਕ ਕਤਰਾ ਹਾਂ। ਤੁਸੀਂ ਅਡੋਲ ਪਹਾੜ ਹੋ, ਮੈਂ ਨਿੱਕਾ ਜਿਹਾ ਇੱਕ ਰੇਤ ਦਾ ਜ਼ਰਾ ਹਾਂ, ਮੇਰੇ ਕੋਲ ਕੋਈ ਸਮਰੱਥਾ ਨਹੀਂ। ਕਹਿੰਦੇ ਨੇ ਇੰਨੀ ਗੱਲ ਕਹਿੰਦੇ ਆ ਸਾਰ, ਬਾਬਾ ਬੁੱਢਾ ਸਾਹਿਬ ਨੇ ਚਰਨ ਪਕੜ ਕੇ ਕਿਹਾ, ਸੱਚੇ ਪਾਤਸ਼ਾਹ 12 ਸਾਲ ਦੀ ਉਮਰ ਵਿਚ ਮਿਲਿਆ ਸਾਂ, ਉਦਨ ਵੀ ਚਰਨ ਤੇਰੇ ਪਕੜੇ ਸਨ, ਅੱਜ 125 ਸਾਲ ਹੋ ਗਏ ਨੇ, ਬਸ ਉਹੀ ਚਰਨ ਜਿਹੜੇ ਕੱਥੂ ਨੰਗਲ ਪਕੜੇ ਸਨ ਅੱਜ ਉਹ ਫਿਰ ਚਰਨ ਮੈਨੂੰ ਆ ਮਿਲੇ, ਕਿਰਪਾ ਕਰੋ ਮੇਰੇ ਤੇ। ਪੁੱਛਿਆ ਜੀ ਦੱਸੋ ਚਰਨ ਪਕੜ ਕੇ ਕਹਿਣ ਲੱਗੇ, ਇੱਕ ਵਾਰੀ ਕਹਿ ਦੇ ਬੁੱਢਿਆ ਤੈਨੂੰ ਬਖਸ਼ ਦਿੱਤਾ, ਇੱਕ ਵਾਰੀ ਕਹਿ ਦੇ ਤੈਨੂੰ ਬਖਸ਼ ਦਿੱਤਾ। ਉੱਥੇ ਜਿੰਨੇ ਸਿੱਖ ਕੋਲ ਬੈਠੇ ਸਨ ਸਾਰਿਆਂ ਦੀਆਂ ਅੱਖਾਂ ਸੇਜਲ ਸਨ। ਵਾਹ ਸਿੱਖੀ ਦੇ ਕੁਤਬੀ ਸਿਤਾਰੇ, ਇੰਨੀ ਸਿੱਖੀ ਕਮਾ ਕੇ ਵੀ ਅਜੇ ਸਿੱਖਣ ਦੀ ਲੋਚਾ ਲੈ ਕੇ ਬੈਠੇ ਹੋ, ਕਹਿਣ ਲੱਗੇ ਸਾਨੂੰ ਬਖਸ਼ ਦਿਓ। ਤਨ ਗੁਰੂ ਹਰਗੋਬਿੰਦ ਸਾਹਿਬ ਨੇ ਇੱਕੋ ਬਚਨ ਕਿਹਾ ਕਿ ਪਿਤਾ ਗੁਰੂ ਫਰਮਾ ਗਏ ਨੇ ਕਿ ਜਿੰਨਾ ਗੁਰੂ ਨਾਨਕ ਸਾਹਿਬ ਨੂੰ ਦੇਖਿਆ ਉਹ ਵੀ ਤਰ ਗਏ, ਜਿੰਨਾ ਸੁਣਿਆ ਉਹ ਵੀ ਤਰ ਗਏ। ਤੁਸੀਂ ਕੇਵਲ ਦੇਖਿਆ ਤੇ ਸੁਣਿਆ ਨਹੀਂ, ਤੁਸੀਂ ਉਹਨਾਂ ਦੇ ਸੀਨੇ ਨਾਲ ਆਪਣੇ ਸਿਰ ਨੂੰ ਲਾ ਕੇ ਪਿਆਰ ਵੀ ਮਾਣਿਆ। ਨਾਲ ਹੀ ਬਚਨ ਕਹਿ ਦਿੱਤਾ ਕਿ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਭਰਿਆਰੇ। ਤਨ ਗੁਰੂ ਹਰਗੋਬਿੰਦ ਸਾਹਿਬ ਸ਼ਾਮ ਵੇਲੇ ਬਾਬਾ ਬੁੱਢਾ ਜੀ ਦੇ ਆਸਣ ਕੋਲ ਹੀ ਰਹਿ ਭਾਈ ਬਿਧੀ ਚੰਦ ਕੋਲ ਬੈਠੇ ਸਨ। ਸਿੱਖ ਨੇ ਨਾ ਆਦ ਸਿੱਖ ਤੋਂ ਨਾ ਸਵਾਲ ਪੁੱਛ ਲਿਆ ਕਿ ਬਾਬਾ ਜੀ ਤੁਸੀਂ ਸਾਨੂੰ ਇੱਕ ਕਿਰਪਾ ਕਰਕੇ ਦੱਸੋ ਕਿ ਸਿੱਖੀ ਕਿਵੇਂ ਕਮਾਈਏ। ਬਾਬਾ ਜੀ ਨੇ ਬੜੀ ਗੰਭੀਰਤਾ ਵਿੱਚ ਇਹ ਸ਼ਬਦ ਕਹਿ ਸਾਰਿਆਂ ਨੂੰ ਮੁਖਾਤਬ ਕਰਕੇ, ਉਹਨਾਂ ਦੇ ਕੇਸ ਉੱਪਰ ਅੱਖਾਂ ਤੋਂ ਵੀ ਚਿੱਟੇ ਸਨ, ਅੱਖਾਂ ਦੇ ਉੱਤੇ ਝੁਕੇ ਸਨ, ਦੁੱਧ ਵਰਗਾ ਚਿੱਟਾ ਦਾੜਾ ਸੀ ਪਰ ਚਿਹਰਾ ਦਗਦਗ ਕਰਦਾ ਕੋਲ ਬੈਠੇ ਸਿੱਖਾਂ ਨੂੰ ਕਿਹਾ, ਜਪ ਕਰੋ, ਤਪ ਕਰੋ, ਸਿਮਰਨ ਕਰੋ, ਕੀਰਤੀ ਕਰੋ, ਸੇਵਾ ਕਰੋ, ਸਭ ਕੁਝ ਕਰਕੇ ਟੇਕ ਰੱਖੋ ਬਾਬੇ ਨਾਨਕ ਦੀ ਮਿਹਰ ਦੀ, ਕਰੋ ਸਭ ਕੁਝ ਟੇਕ ਰੱਖੋ ਮਿਹਰ ਦੀ। ਨਾਲ ਕਹਿਣ ਲੱਗੇ ਘਾਲਣਾ ਨਾਲ ਦਾਤਾਂ ਨਹੀਂ ਮਿਲਦੀਆਂ, ਦਾਤਾਂ ਮਿਹਰ ਨਾਲ ਮਿਲਦੀਆਂ ਨੇ। ਸ਼ਲੋਕ ਪੜ੍ਹ ਕੇ ਕਹਿ ਦਿੱਤਾ, ਇਹ ਕਨੇ ਕੀ ਦਾਤ ਆਪਸ ਤੇ ਜੋ ਪਾਈਐ, ਨਾਨਕ ਸਾਂ ਕਰਮਾਤ ਸਾਹਿਬ ਤੁਠੈ ਜੋ ਮਿਲੈ। ਤਨ ਗੁਰੂ ਹਰਗੋਬਿੰਦ ਸਾਹਿਬ ਰਾਤ ਕੋਲ ਰਹੇ, ਬਾਬਾ ਬੁੱਢਾ ਸਾਹਿਬ ਆਪਣੇ ਨੇਮ ਨਾਲ ਰਾਤ ਨੂੰ ਮੰਜੇ ਤੇ ਪਏ। ਇਹ ਵੀ ਪਤਾ ਸਵੇਰੇ ਅੰਮ੍ਰਿਤ ਵੇਲੇ ਤਨ ਨੂੰ ਤਿਆਗ ਜਾਣਾ ਹੈ। ਸਿੱਖ ਸੰਗਤ ਰਮਦਾਸ ਇਕੱਠੀ ਹੈ। ਮੈਂ ਕਹਿੰਦਾ ਇਹ ਨੇ ਸੱਜਣ ਜਿਨ੍ਹਾਂ ਨੂੰ ਆਪਾਂ ਕਹਾਂਗੇ ਗੁਰੂ ਵਿਦਿਆ ਕਰਨ ਆਇਆ ਹੈ, ਜਿਨ੍ਹਾਂ ਨੂੰ ਪਤਾ ਮੈਂ ਸਵੇਰੇ ਜਾਣਾ, ਇਹਨਾਂ ਦੇ ਮੁੱਖ ਤੋਂ ਸੱਜਦਾ ਹੈ ਕਿ ਦਿਓ ਸੱਜਣ ਅਸੀਂ ਸੜੀਆਂ ਜੋ ਹੋਵੇ ਸਾਹਿਬ ਸੁਮੇਲ। ਰਾਤ ਵਿਸ਼ਰਾਮ ਵਿੱਚੋਂ ਉਥਾਨ ਹੋਏ, ਉੱਠ ਕੇ ਇਸ਼ਨਾਨ ਕੀਤਾ, ਇਸ਼ਨਾਨ ਕਰਕੇ ਬਾਬਾ ਜੀ ਨੇ ਬਸਤਰ ਪਾਏ। ਤਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿਹਾ, ਸੱਚੇ ਪਾਤਸ਼ਾਹ ਅੱਜ ਤੁਸੀਂ ਮੇਰੇ ਸਾਹਮਣੇ ਬੈਠੋ, ਮੈਂ ਆਪਣੇ ਦੀਦਿਆਂ ਨਾਲ ਰੱਜ ਕੇ ਤੁਹਾਡੇ ਦੀਦਾਰ ਕਰਨੇ। ਜਦੋਂ ਦਰਸ਼ਨ ਪਾਏ, ਅੱਜ ਬਾਬੇ ਨੇ ਜਪਜੀ ਸਾਹਿਬ ਆਰੰਭ ਕੀਤਾ, ਉਹ ਰਸਨਾ ਜਿਹੜੀ ਕਰਤਾਰਪੁਰ ਤੋਂ ਜਪ ਗੁਰੂ ਨਾਨਕ ਸਾਹਿਬ ਤੋਂ ਸਿੱਖ ਕੇ ਆਈ, ਅੱਜ ਗੁਰੂ ਹਰਗੋਬਿੰਦ ਸਾਹਿਬ ਨੂੰ ਸੁਣਾ ਰਹੀ ਏ, ਦਾਤਾ ਤੇਰੀ ਪਕਾਈ ਹੋਈ ਸੰਥਿਆ ਮੈਂ ਅੰਤਲੇ ਸਵਾਸਾਂ ਤੱਕ ਨਿਭਾ ਚੱਲਿਆ। ਗੁਰੂ ਹਰਗੋਬਿੰਦ ਸਾਹਿਬ ਸੁਣਦੇ ਨੇ, ਬਾਬਾ ਜੀ ਨੇ ਸ਼ੁਰੂ ਕਰ ਦਿੱਤਾ ਜਪਜੀ ਸਾਹਿਬ। ਅਸਲ ਵਿੱਚ ਜਪਜੀ ਦੀ ਪੌੜੀ ਦਰ ਪੌੜੀ ਲੰਘਦੇ ਬਾਬਾ ਕਰਮਖੰਡ ਦੇ ਸਾਹਮਣੇ ਜਾ ਖਲੋਤੇ ਨੇ। ਅਸਲ ਵਿੱਚ ਸੱਚ ਜਾਣਿਓ, ਉਹਨਾਂ ਜ਼ਬਾਨ ਕਰਕੇ ਪੌੜੀਆਂ ਨਹੀਂ ਲੰਘੀਆਂ, ਉਹ ਤਾਂ ਸੁਰਤ ਕਰਕੇ ਸੱਚਖੰਡ ਦੇ ਬੂਹੇ ਅੱਗੇ ਜਾ ਖਲੋਤੇ, ਕਰਮਖੰਡ ਤੱਕ ਪਹੁੰਚ ਗਏ, ਸੱਚਖੰਡ ਦੀ ਪੌੜੀ ਪੜੀ। ਤਨ ਗੁਰੂ ਹਰਗੋਬਿੰਦ ਸਾਹਿਬ ਨੂੰ ਦੇਖਦਿਆਂ ਸ਼ਲੋਕ ਪੂਰਾ ਕੀਤਾ, ਦੋਨੋਂ ਹੱਥ ਜੁੜੇ, ਨੇਤਰ ਬੰਦ ਨੇ, ਨੇਤਰ ਕੇਵਲ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਾਲੇ ਪਾਸੇ ਸਨ। ਆਵਾਜ਼ ਅਖੀਰ ਤੇ ਆਈ ਕਿ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਸਿਰਫ ਸੀਸ ਝੁਕਿਆ, ਅੱਗੇ ਸੀਸ ਝੁਕਦਾ ਸੀ ਤੇ ਚੁੱਕਿਆ ਜਾਂਦਾ ਸੀ, ਅੱਜ ਇਹੋ ਜੀ ਕੇਤੀ ਛੁੱਟੀ ਨਾਲ ਕਿਹਾ ਕਿ ਉਹ ਮੱਥਾ ਜਿਹੜਾ ਸਭ ਤੋਂ ਪਹਿਲਾਂ ਗੁਰੂ ਜੋਤ ਪ੍ਰਵੇਸ਼ ਕਰਨ ਲੱਗਿਆ ਸਿੱਖਾਂ ਵਿੱਚੋਂ ਟਿਕਦਾ ਸੀ, ਇਹੋ ਜਿਹਾ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਚ ਟਿਕਿਆ ਦਾਤਾ, ਅੱਜ ਦਾ ਟੇਕਿਆ ਮੱਥਾ ਮੈਂ ਪਰਤ ਕੇ ਕਦੀ ਨਹੀਂ ਚੁੱਕਣਾ। ਜਦੋਂ ਦੇਖਿਆ ਤੇ ਬਾਬਾ ਬੁੱਢਾ ਸਾਹਿਬ, ਜਿਸ ਗੁਰੂ ਨੇ ਕਿਹਾ ਸੀ ਤੇਰੇ ਤੋਂ ਓਹਲੇ ਨਾ ਖੋਸਾਂ, ਉਸ ਗੁਰੂ ਦੇ ਵਿੱਚ ਲੀਨ ਹੋ ਚੁੱਕੇ ਸਨ। ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਸੀਸ ਚੁੱਕਿਆ ਤੇ ਕਹਿੰਦੇ ਨੇ ਉਸ ਵੇਲੇ ਇੱਕ ਸ਼ਬਦ ਕਿਹਾ, ਸਿੱਖੋ ਵਧਾਈ ਹੋਵੇ। ਕੈਸੇ ਕਮਾਲ ਦੇ ਬਚਨ ਕਿ ਸਿੱਖੋ ਵਧਾਈ ਹੋਵੇ। ਪੁੱਛਿਆ ਦਤਾਰ ਕਿਉਂ? ਕਹਿਣ ਲੱਗੇ ਅਜੇ ਅਫਸੋਸ ਨਹੀਂ, ਅੱਜ ਦੁਨੀਆ ਵਿਚ ਰਹਿਣ ਵਾਲਾ ਇਹ ਮਹਾਂਪੁਰਸ਼ 125 ਸਾਲਾਂ ਵਿਚੋਂ 113 ਸਾਲ ਸਿੱਖੀ ਕਮਾ ਕੇ ਗਿਆ ਹੈ। ਇਹਦੇ ਦਾਮਨ ਤੇ ਕੋਈ ਛਿੱਟਾ ਨਹੀਂ। ਜਿਹੜਾ ਜ਼ਿੰਦਗੀ ਦਾ ਸੰਗਰਾਮ ਜਿੱਤ ਕੇ ਜਾਏ ਉਹਨੂੰ ਵਧਾਈ ਦੇਈਦੀ ਹੈ, ਜਿੱਤਣ ਵਾਲੇ ਨੂੰ ਅਫਸੋਸ ਨਹੀਂ ਕਰੀਦਾ ਹੁੰਦਾ। ਕਹਿਣ ਲੱਗੇ ਸੰਤ ਮੂਵੇ ਕਿਆ ਰੋਈਐ, ਜੋ ਆਪਣੇ ਗ੍ਰਹਿ ਜਾਏ ਰੋਵੋ ਸਾਖਤ ਬਾਪੜੇ, ਜੋ ਹਾਟੈ ਹਾਟ ਬਕਾਏ। ਸਿੱਖ ਸੰਗਤਾਂ ਨੂੰ ਪਤਾ ਲੱਗ ਗਿਆ ਕਿ ਬਾਬਾ ਬੁੱਢਾ ਸਾਹਿਬ ਜੀ ਚਲਾਣਾ ਕਰ ਗਏ। ਅੱਜ ਖਜ਼ੂਮ ਸਿੱਖ ਸੰਗਤਾਂ ਦੇ ਰਮਦਾਸ ਪਹੁੰਚੇ, ਜਦੋਂ ਲਿਜਾਣ ਤੋਂ ਪਹਿਲਾਂ ਇਸ਼ਨਾਨ ਕਰਾਇਆ, ਉਹਨਾਂ ਇਸ਼ਨਾਨ ਕਰਾਉਣ ਵਾਲਿਆਂ ਵਿਚ ਤਨ ਗੁਰੂ ਹਰਗੋਬਿੰਦ ਸਾਹਿਬ ਸਨ। ਮੈਂ ਇੱਥੇ ਇੱਕ ਅਰਜ਼ ਕਰਨੀ ਚਾਹੁੰਦਾ, ਗੁਰਸਿੱਖੋ, ਗੁਰੂ ਰਾਮਦਾਸ ਦਾ ਦਰਦਾ ਉਹ ਸੇਵਕ ਬਾਬਾ ਬੁੱਢਾ ਸਾਹਿਬ ਮੇਰਾ ਦਾ ਦਾਤਾ ਅੱਜ ਵੀ ਪੁੱਤਰਾਂ ਦੀਆਂ ਦਾਤਾਂ ਦਿੰਦਾ ਜਦੋਂ ਉਸਦੇ ਦਰ ਤੇ ਕੋਈ ਸ਼ਰਧਾ ਨਾਲ ਜਾ ਕੇ ਚੁੱਕਦਾ ਹੈ। ਅਸੀਂ ਤਰਕ ਦੀ ਜ਼ਿੰਦਗੀ ਵਿਚ ਜੀਣ ਵਾਲੇ, ਸਾਨੂੰ ਕੀ ਪਤਾ ਇਸ਼ਕ ਦੀ ਭੱਠੀ ਵਿਚ ਪੈ ਕੇ ਕੁੰਦਨ ਕਿਵੇਂ ਬਣੀਦਾ ਹੈ। ਬਾਬਾ ਬੁੱਢਾ ਸਾਹਿਬ ਨੂੰ ਆਪਣੇ ਹੱਥੀ ਇਸ਼ਨਾਨ ਕਰਾਇਆ। ਇਸ਼ਨਾਨ ਕਰਾਉਂਦਿਆਂ ਇੱਕ ਇੱਕ ਤਸਵੀਰ ਨੇਤਰਾ ਸਾਹਮਣੇ ਆਈ ਕਿ ਕਦੀ ਮੇਰੀ ਮਾਂ ਇਸ ਮਹਾਂਪੁਰਸ਼ ਤੋਂ ਮੇਰੀ ਅਰਦਾਸ ਕਰਵਾ ਕੇ ਲਿਆਈ ਸੀ, ਕਦੀ ਇਸ ਮਹਾਂਪੁਰਸ਼ ਨੇ ਮੈਨੂੰ ਗੋਦ ਵਿਚ ਲੈ ਕੇ ਰੱਖਿਆ ਸੀ ਨਾਮ ਹਰਗੋਬਿੰਦ, ਕਦੀ ਇਸ ਭਾਰੀ ਪੁਰਖ ਨੇ ਮੈਨੂੰ ਇੱਕ ਏਕਾ ਪਾ ਕੇ ਓਅੰਕਾਰ ਪਾ ਕੇ ਬੁਲਾ ਕੇ ਕਿਹਾ ਸੀ ਬੋਲੋ ਇੱਕ ਓਅੰਕਾਰ, ਕਦੀ ਇਸ ਮਹਾਂਪੁਰਸ਼ ਨੇ ਮੈਨੂੰ ਘੋੜ ਸਵਾਰੀ ਸਿਖਾਈ, ਕਦੀ ਇਸ ਮਹਾਂਪੁਰਸ਼ ਨੇ ਮੇਰੇ ਗਲ ਵਿਚ ਦੋ ਕਿਰਪਾਨਾਂ ਪਾਈਆਂ। ਅੱਜ ਮੇਰੇ ਬਾਬਾ ਨਾਨਕਾ ਮਿਹਰ ਕਰ, ਮੈਂ ਤੇਰੇ ਆਦਿ ਸਿੱਖ ਨੂੰ ਤੁਰਨ ਲੱਗਿਆ ਖੱਤੀ ਸੇਵਾ ਕਰਾਂ। ਤਨ ਗੁਰੂ ਹਰਗੋਬਿੰਦ ਸਾਹਿਬ ਆਪ ਇਸ਼ਨਾਨ ਕਰਾਇਆ, ਆਪ ਬਸਤਰ ਪਹਿਨਾਏ ਤੇ ਜਦੋਂ ਅਰਚੀ ਤਿਆਰ ਕੀਤੀ ਗਈ, ਭਾਈ ਪਾਨਾ ਜੀ ਲੱਗੇ, ਭਾਈ ਗੁਰਦਾਸ ਜੀ ਲੱਗੇ, ਭਾਈ ਜਿੱਤਾ ਜੀ ਦਾ ਜ਼ਿਕਰ ਵੀ ਕੀਤਾ ਜਾਂਦਾ, ਕਈ ਸੱਜਣ ਭਾਈ ਵਿਧੀ ਚੰਦ ਦਾ ਜ਼ਿਕਰ ਕਰਦੇ ਨੇ। ਮੁੱਖ ਦੀ ਗੱਲ ਕੀ, ਭਾਈ ਗੁਰਦਾਸ, ਭਾਈ ਪਾਨਾ ਤੇ ਗੁਰੂ ਹਰਗੋਬਿੰਦ ਸਾਹਿਬ ਅਵਸ਼ ਲੱਗੇ। ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੋਢਾ ਦੇਣ ਲੱਗੇ, ਕਿਸੇ ਕਿਹਾ ਸੱਚੇ ਪਾਤਸ਼ਾਹ ਜੀ ਕਿ ਆਪ ਜੀ ਮੋਢਾ? ਕਹਿਣ ਲੱਗੇ ਹਾਂ, ਕਦੀ ਇਸ ਮਹਾਂਪੁਰਸ਼ ਦੀ ਪਾਲਕੀ ਨੂੰ ਮੋਢਾ ਦੇਣਾ ਚਾਹੁੰਦਾ ਸਾਂ, ਪਾਲਕੀ ਨੂੰ ਮੋਢਾ ਨਹੀਂ ਦੇ ਸਕਿਆ, ਅੱਜ ਅਰਥੀ ਨੂੰ ਮੋਢਾ ਮੈਨੂੰ ਲਾ ਲੈਣ ਦੇ। ਤਨ ਗੁਰੂ ਹਰਗੋਬਿੰਦ ਸਾਹਿਬ ਮੋਢਾ ਲਾ ਕੇ ਬਾਬਾ ਬੁੱਢਾ ਜੀ ਦੇ ਸਰੀਰ ਨੂੰ ਆਪ ਉਸ ਸਥਾਨ ਤੇ ਲੈ ਗਏ ਜਿੱਥੇ ਚਿਖਾ ਚੁਣੀ, ਜਿਹੜੇ ਕਹਿੰਦੇ ਸਨ ਕਿ ਵਧਾਈ ਦਿਓ। ਅੱਜ ਜਦੋਂ ਚਿਖਾ ਚੁਣ ਲੱਗੇ, ਉਸ ਸੱਚੀ ਸਰਕਾਰ ਦੇ ਨੇਤਰ ਛਲਕ ਗਏ। ਪਰ ਇਹਨੂੰ ਉਹ ਨਾ ਸਮਝਿਓ ਕਿ ਰੋਣਾ ਮਣਾ। ਮੈਂ ਕਹਿੰਦਾ ਅਸੀਂ ਕਿਸ ਪਾਸੇ ਕੱਟੜਤਾ ਵੱਲ ਚੱਲਨੇ ਪਏ ਹਾਂ? ਹਾਂ, ਢਾਹਾਂ ਮਾਰਨੀਆਂ ਮਣਾ ਨੇ ਨਾਨਕ, ਅਸੀਂ ਸ਼ਬਦ ਪੜ੍ਹਨੇ ਹਾਂ, ਬਾਬਾ ਰੁਨਾ ਜਾਣੀਏ ਜੇ ਰੋਵੇ ਲਾਏ ਪਿਆਰ। ਕਦੀ ਅੱਖਾਂ ਸੇਜਲ ਹੁੰਦੀਆਂ ਨੇ, ਹੱਦ ਹੋ ਗਈ ਏ ਕਿ ਜਿਸ ਨੇ 113 ਸਾਲ ਸਿੱਖੀ ਕਮਾਈ ਤੇ ਹਰ ਗੱਲ ਨੂੰ ਸਤ ਬਚਨ ਕਰਕੇ ਮੰਨਿਆ, ਉਸ ਸਿੱਖ ਨੂੰ ਤੁਰਦਿਆਂ ਦੇਖ ਕੇ, ਉਹਦੀ ਚਿਖਾ ਚੁਣਦਿਆਂ ਦੇਖ ਕੇ ਨੇਤਰ ਸੇਜਲ ਕਿਉਂ ਨਹੀਂ ਹੋਏ ਹੋਣਗੇ? ਗੁਰਬਿਲਾਸ ਵਾਲੇ ਨੇ ਕਿਹਾ ਕਿ ਚਿਖਾ ਉਪਰ ਜਬ ਧਰੀ ਸਾਹਿਬ ਬੁੱਢੇ ਦੇ, ਹਰਗੋਬਿੰਦ ਦੇ ਨੈਣ ਤੇ ਚੱਲਿਓ ਨੀਰ। ਅਸਨੇ ਅਸਨੇ ਸ਼ਬਦ ਵਰਤਿਆ, ਪਿਆਰ ਦਾ ਨੀਰ ਚੱਲਿਆ ਤੇ ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਜਾਣ ਤੋਂ ਪਹਿਲਾਂ ਇੱਕ ਗੱਲ ਬਾਬਾ ਬੁੱਢਾ ਸਾਹਿਬ ਕਹਿ ਕੇ ਗਏ, ਪੁੱਤਰ ਦੀ ਬਾਂਹ ਪਕੜਾਈ ਸੀ ਭਾਈ ਭਾਨੇ ਦੀ, ਹੇ ਦਾਤਾ ਮੇਰੇ ਪੁੱਤਰ ਨੂੰ ਉਹ ਸਿੱਖੀ ਤੇ ਸਿਦਕ ਦੇਈ ਜਿਹੜਾ ਮੈਨੂੰ ਬਖਸ਼ਿਆ ਹੈ, ਮੇਰੀ ਅੰਸ ਬੰਸ਼ ਨੂੰ ਸਿੱਖੀ ਦੇਈ। ਚਿਖਾਂ ਦਾ ਲਾਂਬੂ ਉੱਠਿਆ, ਅੱਗ ਦੀਆਂ ਲਪਟਾਂ ਨੇ ਉਸ ਸਰੀਰ ਨੂੰ ਸੰਕੋਚ ਲਿਆ, ਪਰ ਅੱਗ ਦੀਆਂ ਲਪਟਾਂ ਨੇ ਤਾਂ ਸੰਕੋਚ ਲਿਆ ਤਨ ਨੂੰ, ਪਰ ਜਿੱਥੇ ਉਹਦੇ ਚਰਨ ਪਏ ਉਹਦੀਆਂ ਤਰੰਗਾਂ ਨੂੰ ਅੱਗ ਵੀ ਨਾ ਸਮੇਟ ਸਕੇ। ਉਹਦੇ ਚਰਨ ਪੈਣ ਵਾਲੀ ਥਾਂ ਤੇ ਅੱਜ ਵੀ ਗੁਰੂ ਗੁਰੂ ਜਪਿਆ ਜਾਂਦਾ ਹੈ। ਤਨ ਗੁਰੂ ਹਰਗੋਬਿੰਦ ਸਾਹਿਬ ਵਾਪਸ ਆਏ, ਭਾਈ ਗੁਰਦਾਸ ਜੀ ਨੇ ਬਾਬਾ ਬੁੱਢਾ ਜੀ ਦੇ ਨਿਮਿਤ ਪਾਠ ਕੀਤਾ। ਉਹਨੇ ਦਿਨ ਗੁਰੂ ਹਰਗੋਬਿੰਦ ਸਾਹਿਬ ਰਮਦਾਸ ਰਹੇ ਜਿੰਨੇ ਦਿਨ ਬਾਬਾ ਬੁੱਢਾ ਸਾਹਿਬ ਜੀ ਦਾ ਦੁਸ਼ਹਿਰਾ ਨਾ ਕੀਤਾ ਗਿਆ। ਉਸ ਮਹਾਨ ਸਿੱਖ ਨੂੰ ਅੱਜ ਅਸੀਂ ਯਾਦ ਕੀਤਾ ਹੈ ਜਿਸ ਨੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਕਮਾਇਆ ਹੈ। ਆਓ ਗੁਰੂ ਕੇ ਸਿੱਖੋ, ਆਪਣੇ ਅੰਦਰ ਦੀ ਭਾਵਨਾ ਬਣਾਓ। ਤੇ ਮੈਂ ਕਰਜ਼ ਕਰਨੀ ਚਾਹੁੰਦਾ, ਇੱਕ ਲੜੀ ਸ਼ੁਰੂ ਕਰਨੀ ਚਾਹੁੰਦਾ ਵਾ ਕਿ ਜਿੰਨਾ ਜਿੰਨਾ ਸਿੱਖਾਂ ਦੇ ਕੇਵਲ ਨਾਂ ਸੁਣਨੇ ਆ, ਉਹਨਾਂ ਸਿੱਖਾਂ ਨੂੰ ਸੰਗਤਾਂ ਤੱਕ ਪਹੁੰਚਾਇਆ ਜਾਏ।
ਉਹ ਕਿੰਨੀਆਂ ਕਿੰਨੀਆਂ ਕਾਲਣਾ ਵਾਲੇ ਹੋਏ ਨੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਿਹਰ ਕਰੇ, ਬਾਬਾ ਬੁੱਢਾ ਸਾਹਿਬ ਸਾਨੂੰ ਬਖਸ਼ਣ ਅਸੀਸ। ਗੁਰੂ ਗ੍ਰੰਥ ਸਾਹਿਬ ਦੀ ਮਿਹਰ, ਤੁਹਾਡੀ ਸੁਚੱਜੀ ਅਗਵਾਈ ਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੁਆਰਾ ਆਪ ਸਭ ਦਾ ਧੰਨਵਾਦ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।